ਮੈਂ ਤੁਹਾਡਾ ਹੋਸਟ ਕੌਫਸਾਰਬਰ ਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਐਡਲੇਡ ਤੋਂ ਮਿੰਟੂ ਬਰਾ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਲਓ ਜੀ ਆਸਟ੍ਰੇਲੀਆ ਦੇ ਵਿੱਚ ਵੀਕਐਂਡ ਸ਼ੁਰੂ ਹੋ ਚੁੱਕਾ ਆ ਔਰ ਸਾਡਾ ਤੁਹਾਡਾ ਸਾਥ ਚੱਲ ਰਿਹਾ ਜੀ ਸ਼ੁਰੂ ਹੋ ਚੁੱਕਾ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਜੀ ਆਇਆਂ ਨੂੰ ਸਾਰੇ ਸਰੋਤਿਆਂ ਦਾ ਜਿਹੜੇ ਦੇਸ਼ ਵਿਦੇਸ਼ ਤੋਂ ਸਾਡੇ ਨਾਲ ਜੁੜੇ ਹੋਏ ਨੇ ਔਰ ਇਸ ਵਕਤ ਹਰਮਨ ਰੇਡੀਓ ਦਾ ਆਨੰਦ ਮਾਣ ਰਹੇ ਹਾਂ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਰਵਿਸ ਸਟੂਡੀਓ ਤੋਂ ਇਸ ਵੇਲੇ 9:02 ਹੋ ਚੁੱਕੇ ਨੇ ਘੜੀ ਦੇ ਉੱਤੇ ਈਸਟਰਨ ਆਸਟ੍ਰੇਲੀਅਨ ਸਟੈਂਡਰਡ ਡੇ ਲਾਈਟ ਸੇਵਿੰਗ ਦੇ ਹਿਸਾਬ ਦੇ ਨਾਲ ਔਰ ਦੁਨੀਆਂ ਦਾ ਸਮਾਂ ਵੀ ਆਪਾਂ ਜਾਣਾਂਗੇ ਪਰ ਪਹਿਲਾਂ ਆਓ ਸਰਬੱਤ ਦਾ ਭਲਾ ਮੰਗੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੀ ਆਇਆਂ ਨੂੰ ਸਾਰਿਆਂ ਨੂੰ ਇੱਕ ਵਾਰੀ ਫੇਰ ਤੇ ਇਸ ਵੇਲੇ ਬ੍ਰਿਸਬਨ ਦੇ ਵਿੱਚ 8:03 ਹੋ ਗਏ ਨੇ ਸੁਬਾਹ ਦੇ ਦਿਨ ਸ਼ਨਿਚਰਵਾਰ ਹੈ 14 ਦਸੰਬਰ 2019 ਤੇ ਐਡਲੇਟ ਦੇ ਵਿੱਚ 8:33 ਪਰਥ ਦੇ ਵਿੱਚ 6:03 ਹੈ ਸੁਬਾਹ ਦੇ ਔਰ ਭਾਰਤ ਦੇ ਵਿੱਚ 3:33 ਹੈ ਵੱਡਾ ਤੜਕਾ ਔਰ ਅੱਧੀ ਰਾਤ ਹੋਣ ਵਾਲੀ ਹੈ 10:03 ਲੰਡਨ ਦੇ ਵਿੱਚ ਹਜੇ ਸ਼ੁੱਕਰਵਾਰ ਹੀ ਚੱਲ ਰਿਹਾ 13 ਤਰੀਕ ਹੈ 13 ਤਰੀਕ ਤੇ ਸ਼ਾਮ ਢਲ ਰਹੀ ਹੈ ਨਿਊਯਾਰਕ ਦੇ ਟੋਰੋਂਟੋ ਚ 5:03 ਸ਼ਾਮ ਦੇ ਵੈਨਕੂਵਰ ਦੇ ਵਿਚ ਤੇ ਐਲਏ ਦੇ ਵਿਚ 2:03 ਨੇ 13 ਤਰੀਕ ਤੇ ਹੀ ਸੋ ਸਾਰੇ ਪਾਸਿਓਂ ਸਾਡੇ ਨਾਲ ਸਰੋਤੇ ਜੁੜ ਰਹੇ ਨੇ ਜੁੜਦੇ ਨੇ ਸੁਨੇਹੇ ਵੀ ਭੇਜਦੇ ਨੇ ਆਪਣੇ ਵਿਚਾਰ ਵੀ ਸਾਡੇ ਨਾਲ ਸਾਂਝੇ ਕਰਦੇ ਆ ਸਾਡੇ ਨਾਲ ਜੁੜਨ ਦਾ ਪਤਾ ਬੜਾ ਸਿੰਪਲ ਹੈ ਟੈਲੀਗ੍ਰਾਮ ਐਪਲੀਕੇਸ਼ਨ ਅਗਰ ਹੈ ਤਾਂ ਉਸ ਦੇ ਵਿਚ ਹਰਮਨ ਰੇਡੀਓ ਸਰਚ ਕਰਕੇ ਉਸ ਨੂੰ ਜੁਆਇਨ ਕਰ ਲਓ ਐਡ ਕਰ ਲਓ ਤੇ ਜੁੜ ਸਕਦੇ ਹੋ ਸਾਡੇ ਨਾਲ request@harmanradio.com ਈਮੇਲ ਪਤਾ ਹੈ ਇਸ ਦੇ ਰਾਹੀਂ ਵੀ ਤੁਸੀਂ ਸਾਡੇ ਨਾਲ ਸੰਪਰਕ ਰੱਖ ਸਕਦੇ ਹੋ ਕਰ ਸਕਦੇ ਹੋ ਸੋ ਦੋਸਤੋ ਅੱਜ ਦੇ ਪ੍ਰੋਗਰਾਮ ਦੇ ਵਿਚ ਥੋੜਾ ਜਿਹਾ ਕੰਮ ਗਰਮਾ ਜਾਣਾ ਹੈ ਕਿਉਂਕਿ ਅਮਰੀਕ ਸਿੰਘ ਫਲੋਰਾ ਸਾਡੇ ਨਾਲ ਬੜੀ ਛੇਤੀ ਜੁੜ ਰਹੇ ਨੇ ਦੁਨੀਆਂ ਦੇ ਵਿਚ ਕਾਫੀ ਫੇਰਬਦਲ ਹੋ ਰਿਹਾ ਇੰਗਲੈਂਡ ਦੀਆਂ ਇਲੈਕਸ਼ਨਾਂ ਵੋਟਾਂ ਪੈ ਕੇ ਹਟੀਆਂ ਨੇ ਰਾਤੀ ਰਿਜ਼ਲਟ ਆਇਆ ਬੋਰਿਸ ਜੌਨਸਨ ਬੜੀ ਵੱਡੇ ਪੱਧਰ ਤੇ ਜਿੱਤਿਆ ਉਸ ਦੀ ਵੀ ਆਪਾਂ ਗੱਲ ਕਰਨੀ ਆ ਤੇ ਨਾ ਜਿਹੜਾ ਇੰਡੀਆ ਦੇ ਵਿਚ ਬਿੱਲ ਹੈ ਉਸ ਦੇ ਸੰਬੰਧ ਵਿਚ ਕੀ ਚੱਲ ਰਿਹਾ ਕੀ ਹੋ ਰਿਹਾ ਰੌਲਾ ਕਿਸ ਚੀਜ਼ ਦਾ ਪੈ ਰਿਹਾ ਵਾਏ ਇਸ ਦੀਆਂ ਗੱਲਾਂ ਕਰਾਂਗੇ ਇਸ ਤੋਂ ਇਲਾਵਾ ਹਲਕੇ ਫੁਲਕੇ ਵਿਚਾਰ ਹੋਣਗੇ ਸਾਡੇ ਗੱਲਾਂ ਹੋਣਗੀਆਂ ਗੀਤ ਸੰਗੀਤ ਸੁਣਾਂਗੇ ਮੌਸਮ ਹੋਏਗਾ ਤੇ ਸੋਹਣੇ ਸੋਹਣੇ ਗੀਤ ਵੀ ਮੈਂ ਤੁਹਾਡੇ ਲਈ ਲੈ ਕੇ ਆਇਆ ਤੇ ਪ੍ਰੋਗਰਾਮ ਦੇ ਸ਼ੁਰੂ ਦੇ ਵਿਚ ਧਨੀ ਰਾਮ ਚਾਤ੍ਰਿਕ ਦੇ ਨੀਤੀ ਬਚਨ ਤੁਹਾਡੇ ਨਾਲ ਸਾਂਝੇ ਕਰ ਰਿਹਾ ਮੈਂ ਇਹ ਜਿਹੜੇ ਨੀਤੀ ਬਚਨ ਹੁੰਦੇ ਨੇ ਜਿਹੜੇ ਲਿਖਾਰੀ ਲੋਕ ਕਵੀ ਲੋਕ ਹੁੰਦੇ ਨੇ ਇਹ ਛੰਦਾਂ ਤੇ ਬੰਦਾਂ ਦੇ ਵਿਚ ਲਿਖ ਕੇ ਜਾਂਦੇ ਨੇ ਸਾਡੇ ਲਈ ਤੇ ਲਓ ਵੀ ਨੀਤੀ ਲੋਕ ਦੇ ਵਿਚੋਂ ਪਹਿਲਾ ਵਿਚਾਰ ਇਹ ਹੈ ਕਿ ਭਾਈ ਭਾਈ ਦੇ ਵਿਚ ਜੁਦਾਈ ਦੇਖੀ ਤੀਵੀਂ ਭਰਤੇ ਦੇ ਵਿਚ ਲੜਾਈ ਦੇਖੀ ਚਾਰ ਦਿਨਾਂ ਦੀ ਜ਼ਿੰਦਗੀ ਖਾਤਰ ਚਾਤਰਕ ਮਰਦੀ ਖਹਿ ਖਹਿ ਕੇ ਲੁਕਾਈ ਦੇਖੀ।
ਕਿਆ ਬਾਤ ਹੈ,
ਬਹੁਤ ਸੋਹਣੇ ਤਨੀ ਰਾਮ ਚਾਤਰਿਕ ਦੇ ਨੀਤੀ ਵਚਨ ਹੈ। ਦੂਸਰਾ ਨੀਤੀ ਵਚਨ ਇਹ ਹੈ ਕਿ ਦਇਆ ਨਾ ਪਾਲੀ ਤਾਂ ਉਹ ਅਮੀਰੀ ਕਾਹਦੀ, ਦਇਆ ਨਾ ਪਾਲੀ ਤਾਂ ਉਹ ਅਮੀਰੀ ਕਾਹਦੀ, ਮਨ ਨਾ ਮੋਇਆ ਤਾਂ ਉਹ ਫਕੀਰੀ ਕਾਹਦੀ, ਸ਼ਾਹੀ ਗਰੀਬੀ ਤਾਂ ਮਿਲੇ ਘਰ ਘਰ ਚਾਤਰਿਕ, ਅਮੀਰ ਔਰ ਫਕੀਰ ਦੇ ਵਿਚ ਪੀਰੀ ਕਾਹਦੀ। ਕਿਆ ਬਾਤ ਹੈ ਜੀ। ਔਰ ਤੀਸਰਾ ਹੈ ਜੀ, ਖੋਤਾ ਰੂੜੀ ਤੇ ਪੇਟ ਆਪਣਾ ਭਰ ਲੈਂਦਾ ਹੈ, ਖੋਤਾ ਰੂੜੀ ਤੇ ਪੇਟ ਆਪਣਾ ਭਰ ਲੈਂਦਾ ਹੈ, ਕੁੱਤਾ ਬੈਠਣ ਨੂੰ ਜਗ੍ਹਾ ਸਾਫ਼ ਤਾਂ ਕਰ ਲੈਂਦਾ ਹੈ, ਜੱਗ ਨੂੰ ਅਪ ਸਵਾਰਥੀ ਦਾ ਕੀ ਸੁੱਖ ਚਾਤਰਿਕ, ਆਦਮੀ ਉਹ ਹੈ ਜੋ ਦੂਜੇ ਦੀ ਖਬਰ ਲੈਂਦਾ ਹੈ। ਇੱਕ ਦੂਸਰੇ ਨਾਲ ਮਿਲਣਾ ਵਰਤਣਾ, ਗੱਲਾਂ ਕਰਨੀਆਂ, ਵਿਚਾਰ ਕਰਨੇ, ਇਹ ਜ਼ਿਆਦਾ ਮਾਇਨੇ ਰੱਖਦਾ ਹੈ, ਕਿਉਂਕਿ ਜਿਹੜੀ ਸਾਊਂਡ ਹੈ ਅਸੀਂ ਕਮਿਊਨੀਕੇਸ਼ਨ ਕਰਦੇ ਹਾਂ ਇੱਕ ਦੂਸਰੇ ਨਾਲ, ਉਹ ਬੋਲਾਂ ਨਾਲ ਕਰਦੇ ਹਾਂ। ਇੱਕ ਜੀਵ ਦੂਸਰੇ ਜੀਵ ਦੇ ਨਾਲ ਜਦੋਂ ਸੰਪਰਕ ਕਰਦਾ ਹੈ ਤਾਂ ਉਹ ਬੋਲਾਂ ਦੇ ਨਾਲ ਹੀ ਕਰਦਾ ਹੈ, ਰਿਮੋਟ ਕਮਿਊਨੀਕੇਸ਼ਨ ਕਹਿੰਦੇ ਆ ਇਹਨੂੰ। ਜਰਾ ਠੰਡੇ ਦਿਮਾਗ ਨਾਲ ਸੋਚ ਕੇ ਦੇਖਿਓ ਤਸੱਲੀ ਨਾਲ, ਕਿ ਅਸੀਂ ਸਾਰੇ ਇਕੱਲੇ ਇਕੱਲੇ ਜੀਵ ਹੈ, ਆਪਣਾ ਆਪਣਾ ਸਪੇਸ ਹੈ ਸਾਡਾ, ਪਰ ਜਦੋਂ ਅਸੀਂ ਦੂਸਰੇ ਜੀਵ ਨਾਲ ਸੰਪਰਕ ਕਰਦੇ ਨਾ, ਜਿਹੜਾ ਉਧਰ ਆਪਣੇ ਹੀ ਰੂਪ ਹੁੰਦਾ ਇੱਕ ਰੱਬ ਦਾ, ਤਾਂ ਉਹ ਸਾਊਂਡ ਦੇ ਨਾਲ ਕਰਦਾ, ਸ਼ਬਦ ਦੇ ਨਾਲ ਕਰਦਾ। ਕਹਿੰਦਾ ਤਨੀ ਰਾਮ ਚਾਤਰੇ ਕਹਿੰਦੇ ਨੇ ਕਿ ਆਦਮੀ ਉਹ ਹੈ ਜੋ ਦੂਜੇ ਦੀ ਖਬਰ ਲੈਂਦਾ ਹੈ। ਇਹ ਸੀ ਨੀਤੀ ਬਚਨ ਤਨੀ ਰਾਮ ਚਾਤਰਿਕ, ਬੜੇ ਹੀ ਫੇਮਸ, ਬੜੇ ਹੀ ਮਸ਼ਹੂਰ ਕਵੀ ਹੋਏ ਨੇ। ਔਰ ਇਨ੍ਹਾਂ ਦੀ ਕਵਿਤਾ ਅਸੀਂ ਅਕਸਰ ਪੜ੍ਹਦੇ ਹਾਂ ਕਿ ਮਾਰਦਾ ਦਮਾਮੇ ਜੱਟ ਮੇਲੇ ਆ ਗਿਆ, ਵਿਸਾਖੀ ਨੂੰ ਅਸੀਂ ਪੜ੍ਹਦੇ ਹੁੰਦੇ ਸੀ, ਸਕੂਲਾਂ ਦੇ ਵਿੱਚ ਵੀ ਲੱਗੀ ਹੁੰਦੀ ਸੀ, ਬਹੁਤ ਸੋਹਣੀਆਂ ਸੋਹਣੀਆਂ ਕਵਿਤਾਵਾਂ, ਤੇ ਇਸ ਦੇ ਉੱਤੇ ਸਾਡੇ ਪੇਪਰ ਵੀ ਪੈਂਦੇ ਹੁੰਦੇ ਸੀ ਕਈ ਵਾਰੀ। ਚਲੋ ਇਹ ਤਾਂ ਬਹੁਤ ਸਿੱਧੀ ਸਾਦੀ ਪੰਜਾਬੀ ਦੇ ਵਿੱਚ ਸਾਨੂੰ ਆਉਂਦੀ ਸੀ, ਕਿਉਂਕਿ ਅਸੀਂ ਖੇਤੀਬਾੜੀ ਘਰਾਣਿਆਂ ਦੇ ਵਿੱਚੋਂ ਸੀਗੇ, ਤਾਂ ਸਾਨੂੰ ਇਹ ਪਤਾ ਸੀ, ਇਹ ਜਿਹੜੀਆਂ ਟਰਮ ਸੀਗੀ। ਤਨੀ ਰਾਮ ਚਾਤਰਿਕ ਦੀ ਇੱਕ ਹੋਰ ਬਿਊਟੀ ਇਹ ਹੈ ਕਿ ਪੰਜਾਬ ਦਾ ਕਵੀ ਆ, ਪੰਜਾਬੀ ਬੋਲੀ ਨੂੰ ਪਿਆਰ ਕਰਨ ਵਾਲਾ, ਪੰਜਾਬੀ ਸੱਭਿਆਚਾਰ ਦੇ ਵਿੱਚੋਂ ਉੱਠ ਕੇ ਇਹ ਕਵੀ ਬਣਿਆ ਹੈ। ਤੇ ਜੋ ਆਲੇ ਦੁਆਲੇ ਦੇਖਿਆ ਤੁਸੀਂ, ਬੋਲੀ ਦੇਖੀ ਹੋਣੀ ਹੈ, ਉਹ ਤਕਰੀਬਨ ਆਮ ਲੋਕਾਂ ਦੀ ਆਪਣੇ ਅਨੁਭਵ ਵਾਲੀ ਹੈ। ਤੇ ਕਈ ਅੱਜ ਕੱਲ੍ਹ ਕਵੀ ਨੇ ਉਹਨਾਂ ਦੀ ਕਵਿਤਾ ਸਮਝ ਨਹੀਂ ਆ ਰਹੀ ਹੁੰਦੀ, ਅੱਡੇ ਭਾਰੇ ਉਹ ਵਿੱਚ ਅੱਖਰ ਲਿਖਦੇ ਨੇ ਜਿਹੜੇ ਅਸੀਂ ਕਦੇ ਸੁਣੇ ਹੀ ਨਹੀਂ, ਕਦੇ ਦੇਖੇ ਹੀ ਨਹੀਂ, ਕਦੇ ਇਹਨੂੰ ਸਮਝ ਹੀ ਨਹੀਂ ਆਉਂਦੀਆਂ ਉਹ ਕਵਿਤਾਵਾਂ। ਤੇ ਵਾਰਤਕ ਵੀ, ਕਿਤਾਬਾਂ ਵੀ ਇਹੋ ਜਿਹੇ ਲਿਖਦੇ ਨੇ ਕਿ ਮਤਲਬ ਬੋਲੀ ਇਹ ਹੁੰਦੀ ਹੈ ਕਿ ਮਤਲਬ ਤੁਸੀਂ ਸਿੱਧੀ ਜਿਹੜੀ ਗੱਲ ਹੁੰਦੀ ਹੈ ਇੱਕ ਸਪਸ਼ਟ ਅੱਖਰਾਂ ਚ ਲਿਖ ਦੇਣੀ, ਉਹ ਸਮਝ ਨਹੀਂ ਆਉਂਦੀ। ਸੋ ਤਨੀ ਰਾਮ ਚਾਤਰਿਕ ਉਹਨਾਂ ਲਿਖਾਰੀਆਂ ਚੋਂ, ਉਹਨਾਂ ਮੌਲਿਕ ਲਿਖਾਰੀਆਂ ਦੇ ਵਿੱਚੋਂ ਆ ਜਿਨ੍ਹਾਂ ਦੇ ਅੰਦਰੋਂ ਗੱਲਾਂ ਮੌਲੀਆਂ ਤੇ ਔਰ ਬੜੀਆਂ ਪਾਪੂਲਰ ਹੋਈਆਂ, ਅੱਜ ਵੀ ਉਹ ਅਸੀਂ ਪੜ੍ਹ ਕੇ ਸੁਣਾ ਰਹੇ ਹਾਂ ਰੇਡੀਓ ਤੇ, ਸੱਜਣ ਮਿੱਤਰ ਪ੍ਰੋਗਰਾਮ ਦੇ ਵਿੱਚ ਸਵੇਰ ਦੇ ਜੁੜ ਰਹੇ ਨੇ। ਤੇ ਗੁਰੂ ਨਾਨਕ ਪਾਤਸ਼ਾਹ ਦਾ 550 ਸਾਲਾ ਚੱਲ ਰਿਹਾ ਜੀ, ਤੇ ਉਸ ਸੰਬੰਧ ਦੇ ਵਿੱਚ ਅਸੀਂ ਕੁਛ ਗੀਤ ਵੀ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਸੁਣਾਉਂਦੇ ਹੁੰਦੇ ਹਾਂ। ਤੇ ਬਹੁਤ ਰਾਗੀਆਂ ਨੇ, ਬਹੁਤ ਸਿੰਗਰਸ ਨੇ, ਲਿਖਾਰੀਆਂ ਨੇ ਬਾਬੇ ਨਾਨਕ ਦੇ ਸੰਬੰਧ ਦੇ ਵਿੱਚ, 550 ਸਾਲਾਂ ਦੇ ਸੰਬੰਧ ਦੇ ਵਿੱਚ ਰਚਨਾਵਾਂ ਕੀਤੀਆਂ ਨੇ, ਗਾਇਆ। ਤੇ ਆਓ ਆਪਾਂ ਇੱਕ ਗੀਤ ਸੁਣਦੇ ਸੁਬੇਗ ਸਿੰਘ ਦੀ ਆਵਾਜ਼ ਦੇ ਵਿੱਚ, ਰਬਾਬ, ਬਾਬੇ ਦੀ ਰਬਾਬ ਜਦੋਂ ਮਰਦਾਨਾ ਵਜਾਉਂਦਾ ਸੀ ਤਾਂ ਉਸ ਦੀ ਜਿਹੜੀ ਹਵਾਵਾਂ ਦੇ ਵਿੱਚ, ਫਿਜ਼ਾਵਾਂ ਦੇ ਵਿੱਚ ਕੀ ਰੰਗ ਲਿਆਉਂਦੇ ਸੀ, ਆਓ ਸੁਣਦੇ।
ਬਾਬੇ ਨਾਨਕ ਕਰੀ ਵਾਜ ਪ੍ਰਭਾਵ ਵਾਲੀ ਤਾਨ ਵਿੱਚ ਰੱਬ ਦੀ ਕਹਾਣੀ ਏ ਸੁੱਚੇ ਮੂੰਹ ਚਰ ਦਾ ਸੱਚੀ ਸੁੱਚੀ ਬਾਣੀ ਏ ਪ੍ਰਭਾਵ ਵਾਲੀ ਤਾਨ ਵਿੱਚ ਰੱਬ ਦੀ ਕਹਾਣੀ ਏ ਸੁੱਚੇ ਮੂੰਹ ਚਰ ਦਾ ਸੱਚੀ ਸੁੱਚੀ ਬਾਣੀ ਏ ਨਾਲ ਵਗੈਰਾ ਵੀ ਵੇਚਣਾ ਜਪਣਾ ਓ ਜਾਂਚ ਸਿਖਾ ਗਿਆ ਕਿਰਤ ਕਮਾਈ ਵਾਲੀ ਗੱਲ ਸਮਝ ਆ ਗਿਆ ਨਾਮ ਕਿਵੇਂ ਜਪਣਾ ਓ ਜਾਂਚ ਸਿਖਾ ਗਿਆ ਕਿਰਤ ਕਮਾਈ ਵਾਲੀ ਗੱਲ ਸਮਝ ਆ ਗਿਆ ਪੰਜਰਾ ਨੂੰ ਕਰਤਾ ਬਾਦ ਬਾਬੇ ਨਾਨਕ ਕੀਤਾ ਦੂਰ ਹਨੇਰਾ ਵੰਡ ਗਿਆ ਦਾਤਾ ਬਾਬਾ ਕਹਿ ਕੇ ਤੇਰਾ ਤੇਰਾ ਏ ਦੁਨੀਆਂ ਤੇ ਆ ਕੇ ਕੀਤਾ ਦੂਰ ਹਨੇਰਾ ਏ ਤਾਈਓ ਵਸੇ ਤੇਰਾ ਪੰਜਾਬ ਬਾਬੇ ਨਾਨਕ
ਬਾਬੇ ਨਾਨਕ ਦੀ ਵੱਜਦੀ ਰਬਾਬ। ਰਬਾਬ ਤੋਂ ਯਾਦ ਆ ਰਿਹਾ ਕਿ ਪ੍ਰਿੰਸੀਪਲ ਸੁਖਵੰਤ ਸਿੰਘ ਹੁਣਾਂ ਦਾ ਕੀਰਤਨ ਟੂਰ ਪਿਛਲੇ 2 ਸਾਲ ਤੋਂ ਆਸਟ੍ਰੇਲੀਆ ਦੇ ਵਿੱਚ ਕਰਵਾਇਆ ਗਿਆ ਸੀ। ਦਾਸ ਵੀ ਉਹਨਾਂ ਦੇ ਨਾਲ ਸੀ ਤੇ ਉਹ ਗੱਲ ਸੁਣਾਉਂਦੇ ਹੁੰਦੇ ਆ ਕਿ 80ਵਿਆਂ ਦੇ ਵਿੱਚ ਬਾਬਾ ਸੁੱਚਾ ਸਿੰਘ ਜੀ ਜਵੱਦੀ ਟਕਸਾਲ ਵਾਲੇ ਉਹਨਾਂ ਦੇ ਮਨ ਦੇ ਵਿੱਚ ਆਈ ਕਿ ਬਾਬੇ ਨਾਨਕ ਦੀ ਰਬਾਬ ਦੇ ਨਾਲ ਤੰਤੀ ਸਾਜ਼ਾਂ ਦੇ ਨਾਲ ਕੀਰਤਨ ਕਰਾਉਣਾ ਕਿਉਂਕਿ ਉਹ ਆਪ ਕੀਰਤਨੀ ਨਹੀਂ ਸੀ ਤੇ ਸੰਤ ਸੀ ਉਹ ਪ੍ਰਚਾਰ ਕਰਦੇ ਸੀ ਤਾਂ ਉਹਨਾਂ ਨੇ ਸੁਨੇਹਾ ਭੇਜਿਆ ਕੁਛ ਸੰਗੀਤਕਾਰਾਂ ਨੂੰ ਕਿ ਉਹਨਾਂ ਨੂੰ ਰਬਾਬੀ ਚਾਹੀਦੇ ਨੇ ਤੇ ਕੋਈ ਜਵਾਬ ਨਹੀਂ ਆਇਆ ਤਾਂ ਕਹਿੰਦੇ ਹੈ ਹੀ ਨਹੀਂ ਕੋਈ। ਜਦੋਂ ਛਾਣਬੀਣ ਕੀਤੀ ਗਈ ਤਾਂ ਉਹ ਹਾਲਾਤ ਉਹ ਟਾਈਮ ਉਸ ਵੇਲੇ ਇਹ ਸਨ ਕਿ ਪੰਜਾਬ ਦੇ ਵਿੱਚ ਕੋਈ ਰਬਾਬੀ ਨਹੀਂ ਸੀ, ਰਬਾਬ ਵਜਾਉਣ ਵਾਲਾ ਨਹੀਂ ਸੀ। ਤੁਸੀਂ ਦੇਖੋ ਕਿ ਪੰਜਾਬ ਦੀ ਧਰਤੀ ਮਰਦਾਨਿਆਂ ਦੀ ਧਰਤੀ ਆ, ਰਬਾਬੀਆਂ ਦੀ ਧਰਤੀ ਆ। ਰਬਾਬ ਦੇ ਨਾਲ ਬਾਬੇ ਨੇ ਸਾਰੀ ਦੁਨੀਆਂ ਦੇ ਵਿੱਚ ਕੀਰਤਨ ਕੀਤਾ। ਔਰ ਸਾਡਾ ਆਪਣਾ ਇਹਦੇ ਵਿੱਚ ਬੜਾ ਮਾਣ ਹੈ। ਮੇਰਾ ਖਿਆਲ ਕਿ ਕਿਸੇ ਵੀ ਧਰਮ ਦੇ ਵਿੱਚ ਜਾਂ ਪੈਗੰਬਰ ਦੇ ਨਾਲ ਕੋਈ ਸਾਜ਼ ਨਹੀਂ ਜੁੜਿਆ ਹੈ, ਤੇ ਬਾਬੇ ਨਾਨਕ ਦੇ ਨਾਲ ਰਬਾਬ ਜੁੜੀ ਹੋਈ ਹੈ। ਤੇ ਉਸ ਧਰਤੀ ਤੇ ਜਿੱਥੇ ਉਹ ਜੰਮਿਆ ਪਲਿਆ ਅੰਤ ਵਾਲਾ ਸਮਾਂ ਬਿਤਾਇਆ, ਉੱਥੇ ਰਬਾਬੀ ਹੈ ਨਹੀਂ ਕੋਈ। ਤਾਂ ਉਹਨਾਂ ਨੇ ਇਹ ਮਨ ਨੂੰ ਬੜੀ ਠੇਸ ਲੱਗੀ ਬਾਬਾ ਸੁੱਚਾ ਸਿੰਘ ਦੇ, ਤੇ ਉਹਨਾਂ ਨੇ ਇਹ ਫੈਸਲਾ ਲਿਆ ਕਿ ਉਹ ਤੰਤੀ ਸਾਜੀ ਬਣਾਉਣਗੇ, ਟਕਸਾਲ ਬਣਾਉਣਗੇ ਇਸ ਚੀਜ਼ ਦੀ। ਤੇ ਉਹਨਾਂ ਨੇ ਪ੍ਰਿੰਸੀਪਲ ਸੁਖਵੰਤ ਸਿੰਘ ਉਹਨਾਂ ਨੂੰ ਲੱਭਿਆ, ਉਹਨਾਂ ਨੂੰ ਟ੍ਰੇਨ ਕੀਤਾ, ਕਰਵਾਇਆ, ਸਿਖਾ ਲਿਆ, ਤੇ ਫਿਰ ਉਹਨਾਂ ਨੂੰ ਪ੍ਰਿੰਸੀਪਲ ਬਣਾਇਆ। ਤੇ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਕੱਲ ਮਤਲਬ ਦੁਨੀਆ ਭਰ ਦੇ ਵਿੱਚ ਰਬਾਬੀ ਜਿਹੜੇ ਰਬਾਬ ਵਜਾ ਰਹੇ ਨੇ, ਸਿੱਖ ਰਹੇ ਨੇ, ਦਰਬਾਰ ਸਾਹਿਬ ਦੇ ਵਿੱਚ ਵੀ ਵੱਜਦੀ ਆ, ਆਸਟ੍ਰੇਲੀਆ ਦੇ ਵਿੱਚ ਵੀ ਤੁਸੀਂ ਸੁਣੀ ਆ। ਤੇ ਪ੍ਰਿੰਸੀਪਲ ਸਾਹਿਬ ਅੱਜ ਕੱਲ ਇੰਗਲੈਂਡ ਦੇ ਟੂਰ ਤੇ ਗਏ ਹੋਏ ਨੇ, 2 ਮਹੀਨਿਆਂ ਦੇ ਵਿੱਚ 45 ਦੀਵਾਨ ਲੱਗ ਰਹੇ ਨੇ। ਸੋ ਸਮੇਂ ਸਮੇਂ ਦੀ ਗੱਲ ਹੁੰਦੀ ਆ, ਪਰ ਸਾਡਾ ਜਿਹੜਾ ਧਿਆਨ ਹੈ ਉਹ ਹੋਣਾ ਚਾਹੀਦਾ ਇਹਦੇ ਵੱਲ। ਬਹੁਤ ਸਾਰੇ ਸੱਜਣ ਪ੍ਰੋਗਰਾਮ ਦੇ ਵਿੱਚ ਜੁੜੇ ਹੋਏ ਨੇ, ਦਲਜੀਤ ਸਿੰਘ ਭਾਜੀ ਮਹਿਤਾ ਚੌਂਕ ਵਾਲੇ ਸਾਡੇ ਨਾਲ ਜੁੜ ਗਏ ਨੇ, ਇਹਨਾਂ ਦੀ ਕਿਤਾਬ ਵੀ ਰਿਲੀਜ਼ ਹੋ ਚੁੱਕੀ ਹੈ, ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਅੱਖ ਦੀ ਫੋਟੋ ਭੇਜੀ ਹੈ ਇਹਨਾਂ ਨੇ, ਤੇ ਨਾਲ ਹਿੰਦੀ ਦੇ ਵਿੱਚ ਲਿਖਿਆ ਹੋਇਆ ਹੈ ਕਿ ਆਂਖ ਸੰਸਾਰ ਕੀ ਹਰ ਚੀਜ਼ ਦੇਖਦੀ ਹੈ, ਮਗਰ ਆਂਖ ਕੇ ਅੰਦਰ ਕੁਛ ਚਲਾ ਜਾਏ ਤੋ ਉਸੇ ਨਹੀਂ ਦੇਖ ਪਾਤੀ। ਰਿਐਲਿਟੀ ਆਫ ਲਾਈਫ ਕੀ ਹੈ ਫਿਰ? ਠੀਕ ਉਸੀ ਪ੍ਰਕਾਰ ਮਨੁਸ਼ ਦੂਸਰੇ ਕੀ ਬੁਰਾਈਆਂ ਤੋਂ ਦੇਖਦਾ ਹੈ, ਪਰ ਆਪਣੇ ਭੀਤਰ ਬੈਠੀ ਬੁਰਾਈਆਂ ਉਸੇ ਨਹੀਂ ਦਿਖਾਈ ਦੇਤੀ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਇਸ ਵਿਚਾਰ ਦੇ ਨਾਲ, ਬਿਲਕੁਲ ਦੀਵੇ ਥੱਲੇ ਹਨੇਰਾ ਜੀ, ਪੰਜਾਬੀ ਦੇ ਵਿੱਚ ਆਪਾਂ ਇਸ ਤਰ੍ਹਾਂ ਕਹਿ ਦਿੰਦੇ ਹਾਂ ਕਿ ਆਪਣੇ ਗਿਰੇਬਾਨ ਦੇ ਵਿੱਚ ਝਾਤੀ ਮਾਰੀਏ ਤਾਂ ਬੜੇ ਦੁੱਖ ਨੇ, ਬੜੇ ਔਗੁਣ ਨੇ। ਦੁਨੀਆ ਦੇ ਵਿੱਚ ਵੀ ਅੱਗ ਲੱਗ ਗਈ ਹੈ ਤੇ ਘਰ ਘਰ ਆਪਣੇ ਘਰ ਵੀ ਇਹੀ ਅੱਗ ਲੱਗੀ ਹੋਈ ਹੈ। ਰਾਜਨਦੀਪ ਸਿੰਘ ਕੈਨਬਰਾ ਵਾਲਿਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਠੀਕ ਠਾਕ ਹੋ? ਪਾਲਾ ਬੈਂਸ ਕੋਬਰਮ ਤੋਂ ਸ਼ਾਮਲ ਹੋ ਗਏ ਨੇ, ਸਤਿ ਸ੍ਰੀ ਅਕਾਲ ਬੁਲਾਉਂਦੇ ਨੇ। ਕਹਿੰਦੇ ਕੀ ਹਾਲ ਚਾਲ ਨੇ ਜੀ, 11 ਵਜੇ ਤੱਕ ਪ੍ਰੋਗਰਾਮ ਦਾ ਆਨੰਦ ਮਾਣਾਂਗੇ। ਲਓ ਜੀ, ਸਾਨੂੰ ਵੀ ਆਨੰਦ ਆ ਰਿਹਾ ਪ੍ਰੋਗਰਾਮ ਦਾ ਤੇ ਮਾਣਾਂਗੇ। ਤੇ ਨਾਲ ਦੀ ਨਾਲ ਮੈਂ ਆਪਣੇ 2 ਲਿਸਨਰ ਸੱਜਣ ਮਿੱਤਰ ਉਹਨਾਂ ਨੂੰ ਵਧਾਈ ਦੇਣਾ ਚਾਹੁੰਦਾ। ਆਕਾਸ਼ਦੀਪ ਕੇਨਸ ਤੋਂ ਵਿਆਹ ਹੋ ਕੇ ਹਟਿਆ ਜੀ ਉਹਦਾ, 1 ਦਸੰਬਰ ਨੂੰ ਮੈਂ ਇੰਡੀਆ ਸੀ, ਮੈਨੂੰ ਸੱਦਾ ਆਇਆ ਸੀ, ਉਹਨਾਂ ਨੂੰ ਪਤਾ ਲੱਗਿਆ ਸੀ ਮੈਂ ਉੱਥੇ ਹਾਂ, ਪਰ ਬਿਮਾਰ ਹੋਣ ਕਰਕੇ ਮੈਂ ਜਾ ਨਹੀਂ ਸਕਿਆ। ਤੇ ਉਸ ਨੂੰ ਵਧਾਈਆਂ ਕੇਨਸ ਵਾਲੇ ਆਕਾਸ਼ਦੀਪ ਨੂੰ। ਤੇ ਨਾਲ ਹੀ ਕੇਨਸ ਤੋਂ ਹੀ ਪ੍ਰੀਤ ਜਿਹੜਾ ਕਿ ਕੌਫ ਸਾਰਬਰ 2 ਸਾਲ ਲੈ ਕੇ ਗਿਆ, ਉਸ ਦਾ ਵੀ ਵਿਆਹ ਸੀ ਪਰਸੋਂ ਚੌਥ, ਤੇ ਉਸ ਨੂੰ ਵੀ ਬਹੁਤ ਬਹੁਤ ਵਧਾਈਆਂ ਹੋਣ ਜੀ। ਤੇ ਗ੍ਰਸਤ ਜੀਵਨ ਦੇ ਵਿੱਚ ਉਹਨਾਂ ਨੇ ਪੈਰ ਰੱਖਿਆ, ਪਰਮਾਤਮਾ ਮਿਹਰ ਕਰੇ, ਖੁਸ਼ੀਆਂ ਖੇੜੇ ਦੇਵੇ, ਔਰ ਪਰਮਾਤਮਾ ਆਪਣਾ ਨਾਮ ਜਪਾਉਣ ਦਾ ਬਲ ਵੀ ਬਖਸ਼ੇ। ਲਓ ਜੀ, ਪ੍ਰੋਗਰਾਮ ਅੱਗੇ ਵਧਾਉਂਦੇ ਹਾਂ ਤੇ ਮੌਸਮ ਦੀ ਜਾਣਕਾਰੀ ਸਾਂਝੀ ਕਰਦੇ ਆ ਤੁਹਾਡੇ ਨਾਲ। ਮੌਸਮ ਆਸਟ੍ਰੇਲੀਆ ਦੇ ਵਿੱਚ ਕਹਿਰ ਢਾ ਰਿਹਾ, ਬਹੁਤ ਪਾਸੇ ਅੱਗਾਂ ਲੱਗੀਆਂ ਹੋਈਆਂ ਨੇ, ਕਈ ਪਾਸੇ ਮੀਂਹ ਵਰ ਰਿਹਾ। ਕੇਨਸ ਦੇ ਵਿੱਚ 34 ਡਿਗਰੀ ਇਸ ਵੇਲੇ, ਤਾਂ ਨਹੀਂ ਪਰ ਹੋ ਜਾਣਾ, ਦਿਨ ਸਾਫ਼ ਰਹੇਗਾ। ਬ੍ਰਿਸਬੇਨ ਦੇ ਵਿੱਚ ਗਰਜ ਨਾਲ ਛਿੱਟਾਂ ਪੈ ਰਹੀਆਂ, 31 ਡਿਗਰੀ। ਔਰ ਬ੍ਰਿਸਬੇਨ ਦੀ ਤੁਹਾਨੂੰ ਗੱਲ ਸੁਣਾਉਂਦੇ ਹਾਂ, ਕੱਲ ਕਾਫੀ ਮੀਂਹ ਪਿਆ ਗੋਲਡ ਕੋਸਟ ਤੇ ਬ੍ਰਿਸਬੇਨ ਦੇ ਵਿੱਚ, ਔਰ 6 ਮਹੀਨੇ ਦਾ ਜਿਹੜਾ ਡਾਟਾ ਸੀ ਜਿੰਨਾ ਮੀਂਹ ਪੈਣਾ ਚਾਹੀਦਾ ਸੀ ਉਹ ਕੱਲ ਪੈ ਗਿਆ। ਫਲੈਸ਼ ਫਲੱਡਿੰਗ ਵੀ ਹੋਈ ਆ। ਦੇਖੋ ਜਦੋਂ ਰੱਬ ਦਿੰਦਾ ਤੇ ਛੱਪੜ ਪਾੜ ਕੇ ਦਿੰਦਾ, ਪਿਛਲੇ 6 ਮਹੀਨੇ ਤੋਂ ਮੀਂਹ ਨਹੀਂ ਪਿਆ ਤੇ ਇੱਕੋ ਦਿਨ ਚ 6 ਮਹੀਨੇ ਦਾ ਪੈ ਗਿਆ, ਇਹ ਵੀ ਉਹਦੇ ਰੰਗ ਨੇ। ਕੌਫ ਸਾਰਬਰ ਦੇ ਵਿੱਚ 25 ਡਿਗਰੀ ਆ, ਪਰਸੋਂ ਰਾਤੀ ਐਹਣ ਪਈ ਆ ਜੀ ਸਾਡੇ ਇਲਾਕੇ ਦੇ ਵਿੱਚ, ਤੇ ਨੁਕਸਾਨ ਕਿੰਨਾ ਕੁ ਹੋਇਆ ਕਿੰਨਾ ਕੁ ਨਹੀਂ ਹੋਇਆ ਹਜੇ ਬਾਅਦ ਚੋਂ ਪਤਾ ਲੱਗੇਗਾ, ਪਰ ਐਹਣ ਕਾਫੀ ਪਈ ਆ। ਕੁਛ ਇਲਾਕੇ ਬਚ ਗਏ ਨੇ, ਮੀਂਹ ਵੀ ਪੈ ਗਿਆ ਇੱਕ ਵਾਰੀ, ਸੋ ਇਹ ਚੰਗੀ ਗੱਲ ਹੈ। ਸਿਡਨੀ ਦੇ ਵਿੱਚ ਅੱਜ ਧੁੱਪ ਖਿੜੀ ਰਹੇਗੀ ਤੇ 27 ਡਿਗਰੀ ਤਾਪਮਾਨ, ਲੋ ਚੱਲਣ ਦੀ ਸੰਭਾਵਨਾ। ਕੈਨਬਰਾ ਦੇ ਵਿੱਚ 30 ਡਿਗਰੀ ਤੱਕ ਤਾਪਮਾਨ ਪਹੁੰਚਣ ਦੀ ਸੰਭਾਵਨਾ। ਮੈਲਬਨ ਠੰਡਾ ਰਹੇਗਾ, ਬੱਦਲ ਜ਼ਿਆਦਾ ਰਹਿਣਗੇ, ਔਰ ਉੱਥੇ 21 ਡਿਗਰੀ ਵੱਧ ਤੋਂ ਵੱਧ ਜਾਏਗਾ। ਇਸੇ ਹੀ ਤਰ੍ਹਾਂ ਐਡਲੇਡ ਦੇ ਵਿੱਚ ਹੋਏਗਾ 24 ਡਿਗਰੀ, ਔਰ ਪਰਥ ਦੇ ਵਿੱਚ 41 ਡਿਗਰੀ ਤਾਪਮਾਨ। ਹੀਟ ਵੇਵ ਆ ਰਹੀ ਹੈ ਜੀ, ਤਿਆਰੀ ਕਰ ਲਓ, ਪਰਥ ਪਹੁੰਚ ਗਈ ਹੈ ਤੇ ਅਗਲੇ 1-2 ਦਿਨਾਂ ਤੱਕ ਇਹ ਆਸਟ੍ਰੇਲੀਆ ਦੇ ਵਿੱਚ ਆਉਣੀ ਹੈ ਜੀ, ਤੁਹਾਨੂੰ ਖ਼ਬਰ ਦਿੰਦੇ ਹਾਂ। ਪਰ ਪਹਿਲਾਂ ਬਾਕੀ ਸ਼ਹਿਰਾਂ ਦਾ ਮੌਸਮ ਤੁਹਾਨੂੰ ਦੱਸ ਦਈਏ। ਗਰਜ ਨਾਲ ਛਿੱਟਾਂ ਪੈ ਰਹੀਆਂ ਨੇ ਅੱਜ, ਡਾਰਵਿਨ ਦੇ ਵਿੱਚ 35 ਡਿਗਰੀ ਤਾਪਮਾਨ, ਐਲਿਸ ਸਪ੍ਰਿੰਗ ਦੇ ਵਿੱਚ 37 ਡਿਗਰੀ ਆ, ਮੌਸਮ ਸਾਫ਼ ਰਹੇਗਾ। ਹੁਣ ਗੱਲ ਇਹ ਹੋ ਰਹੀ ਆ, ਬਣ ਰਹੀ ਹੈ ਆਸਟ੍ਰੇਲੀਆ ਦੇ ਵਿੱਚ, ਕਿ ਬਹੁਤ ਵੱਡਾ इलाका जिहड़ा आ आस्ट्रेलिया दा अगले 10 दिन दे विच उस दे उत्ते बहुत ही गर्म हवा जिहड़ी आ ओह छा जाएगी जिस दे नाल कई इलाकयां दे विच आस्ट्रेलिया दे हीट वेव चलेगी और रिकॉर्ड टुटण दी पूरी पूरी संभावना है। सो आस्ट्रेलिया दे जिहड़े उपर हवावां ने उस दे विच बहुत वड्डे इलाके दे विच खित्ते दे विच गर्म हवावां जिहड़ियां ने ओह हो रहियां ने आ रहियां ने। सो आओ मौसम दी जानकारी तों बाद चलदे हां श्री दरबार साहिब अमृतसर। उत्ते 10 डिग्री तापमान है अज इस वेले और तिन्हां नूं 18 डिग्री तक पहुंचेगा ते ठीक है। सुखदीप रियाड़ कोबरम कहंदे सत श्री अकाल जी चिड़ियां पिछे बैकग्राउंड म्यूजिक दे रहियां ने बहुत वधिया जोरां शोरां नाल स्प्रे चल रहा जी क्या बात है नजारे लो जी ते वाकई अज चिड़ियां चहक चहा रहियां। मैं तुहानूं दस्सां चिड़ियां ने चहकणा ही आ धुआं जिहड़ा हुण लुप्त हो चुका मीह पै गया ते हुण जिहड़े कीड़े मकौड़े निकल रहे ने उहनां दा बस समझ लो अज पार्टी चल रही है ते चिड़ियां बोल रही ने खुश ने मौसम ठीक है ते बैकग्राउंड म्यूजिक तो है। मैं जान के बारियां खोलियां कि मैनू भी सुनाई देवे। अमरजीत सिंह सोता जी की हाल चाल है ठीक ठाक हो बुलगुल के तू साडे नाल सांझ पा रहे ने सत श्री अकाल। कुलवीर तंजू भाजी सत श्री अकाल कहिंदे वर्किंग इन वेजी गार्डन एंड एंजॉयिंग प्रोग्राम नजारे लो जी ते अजकल की ला रहे हो ये भी दस दो एक दो फोटो खिंच के भेज दो की प्लांटिंग चल रही है ता कि साडे होर स्रोते भी सुनना चाहते ने कि सिडनी दे विच तुसीं की प्लांट कर रहे हो। सो अपने गार्डन की फोटो खिंच के जरूर भेजो साडे स्रोतियां दे लई असीं सांझ पाउण की कोशिश करांगे। सो दोस्तों अगला गीत थोड़े नाल मैं एक हिंदी दा शेयर करना हैगी तां पंजाबी फिल्म ही है पर चलदा बहुत है इंडिया दे विच जानी वे एल्बम है ते गीत है पछताओगे अरजीत सिंह बड़ा फेमस सिंगर है उसने इस गीत नूं गाया ते मैं तुहानूं नाल इह वी दसदा कि जदों वापस आ रहे सी तां दिल्ली एंटर कीता डेढ़ क घंटा ट्रैफिक च फसे रहे ते मेरा दोस्त प्रिंस है उसने रेडियो लाया होया सी मैं पिछे बैठा सी तीन चार दोस्त सी मैं पिछे बैठा हल्की हल्की नींद दा आनंद माण रहा सी तां गीत मैनूं सुन रहे सी तां रेडियो मिर्ची चल रहा सी ते डेढ़ घंटे दे विच उस दे विच 80% 80% गीत पंजाबी चल रहे सी ते मैं उहनूं कहा मैं कहा यार रेडियो मिर्ची आ जदों मैं दिल्ली पहुंचया भी गीत पंजाबी चल रहे सी उह कहिंदा इहनां कोल होई कुछ नहीं होर पंजाबी गीत जिहड़े ने उही चल रहे ने ते उह बड़े वधिया आ रहे ने। लो जी उहनां दे विच मैं आह गीत भी सुनिया सी मैनूं हुण याद आया सी तां करके मैं कहा तुहानूं अज इह गीत सुणा दिंदे अरजीत सिंह दी आवाज़ दे विच फिल्म है जी जानी वे
मुझे छोड़कर जो तुम जाओगे ओ मुझे छोड़कर जो तुम जाओगे बड़ा पछता रोल ना दई बूहे किसे होर ली तू खोल ना दई सुनिया सुनिया गलियां दे विच रोल ना दई बूहे किसे होर ली तू खोल ना दई ओ शायर जानी जे रुलाओगे बड़ा पछताओगे बड़ा पछताओगे वाली मौत तुसी भी
से जो नजरें चुराने लगे हो, लगता है कोई और गली जाने लगे हो। ख्वाब जो देखे हम दोनों ने मिलके, धीरे धीरे क्यों दफनाने लगे हो। करना तू होर बर्बाद छड़ दे, रोंदे आदा लेना स्वाद छड़ दे। जे सानू प्यार नहीं एना तरसाओगे, बड़ा पछताओगे, बड़ा पछताओगे। मुझे छोड़ कर जो तू जाओगे, बड़ा पछताओगे, बड़ा पछताओगे।
विक्रम जी सिंह बराड़ ਬਲਗੁਲਕਾ ਤੋਂ ਸਾਡੇ ਨਾਲ ਜੁੜੇ ਨੇ। ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰੇ ਸਰੋਤਿਆਂ ਨੂੰ। ਸਤਿ ਸ਼੍ਰੀ ਅਕਾਲ ਵਿਕਰਮ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਵਿਚਾਰ ਭੇਜ ਰਹੇ ਨੇ, ਕਹਿੰਦੇ ਲਾਲਚ ਨੂੰ ਹੁਣੇ ਹੀ ਜਿੱਤਣ ਦੀ ਕੋਸ਼ਿਸ਼ ਕਰੋ, ਕਿਉਂਕਿ ਮਾਨਵ ਜਬ ਬੂੜਾ ਭਇਓ, ਤ੍ਰਿਸ਼ਨਾ ਪਈ ਜਵਾਨ। ਜੀ, ਤ੍ਰਿਸ਼ਨਾ ਜਵਾਨ ਹੀ ਰਹਿੰਦੀ ਹੈ ਤੇ ਇਸ ਨੂੰ ਹੁਣੇ ਹੀ ਕਾਬੂ ਪਾਉਣ ਦੀ ਲੋੜ ਹੈ। ਇਹ ਸੀ ਵਿਚਾਰ ਵਿਕਰਮ ਬਲਗੁਲਗੇ ਤੋਂ। ਗੌਰਵ ਸ਼ਰਮਾ ਵੀ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰੇ ਸਰੋਤਿਆਂ ਨੂੰ, ਸਤਿ ਸ਼੍ਰੀ ਅਕਾਲ। ਆਸਟ੍ਰੇਲੀਆ ਦੇ ਬਹੁਤ ਸਾਰੇ ਬਛਿੰਦੇ ਸਿਟੀਜ਼ਨ ਜਿਹੜੇ ਨੇ ਨਿਊਜ਼ੀਲੈਂਡ ਦੇ ਵਿੱਚ ਘੁੰਮਣ ਗਏ ਹੋਏ ਸੀ ਤੇ ਉੱਥੇ ਜਿਹੜਾ ਵੋਲਕੈਨੋ ਜਵਾਲਾਮੁਖੀ ਫਟਿਆ ਵਾਈਟ ਆਈਲੈਂਡ ਤੇ, ਉੱਥੇ ਉਹਨਾਂ ਦੇ ਕਾਫੀ ਜਿਹੜੇ ਨੇ ਲਾਪਤਾ ਨੇ, ਕਈਆਂ ਦੀ ਮੌਤ ਹੋ ਗਈ ਔਰ ਕਈ ਕਾਫੀ ਘਿਨੌਣੇ ਰੂਪ ਦੇ ਵਿੱਚ ਜਲ ਗਏ ਨੇ। 40-50% ਸਰੀਰ ਉਹਨਾਂ ਦੇ ਜਲੇ ਨੇ। 1-2 ਕੇਸ ਇਹੋ ਜਿਹੇ ਜਿੱਥੇ 90% ਜਿਹੜੇ ਉਹਨਾਂ ਦੇ ਸਰੀਰ ਜਿਹੜੇ ਜਲੇ ਨੇ ਤੇ ਉਹਨਾਂ ਵਿੱਚੋਂ ਕਾਫੀ ਆਸਟ੍ਰੇਲੀਆ ਦੀ ਧਰਤੀ ਤੇ ਉਹਨਾਂ ਨੂੰ ਲਿਆਂਦਾ ਗਿਆ, ਇੱਥੇ ਟਰੀਟਮੈਂਟ ਚੱਲ ਰਹੀ ਹੈ। ਕੋਫ ਸਾਰਬਰ ਤੋਂ ਵੀ ਜਿਹੜੇ 2 ਨੌਜਵਾਨ ਸੀ, ਇੱਕ ਜਵਾਨ ਤੇ ਉਸਦੀ ਗਰਲਫ੍ਰੈਂਡ, ਉਹ ਵੀ ਮਿਸਿੰਗ ਹੈ, ਉਸ ਨੂੰ ਲੱਭਿਆ ਜਾ ਰਿਹਾ। ਐਡਲਿਡ ਤੋਂ ਵੀ ਮਾਂ ਧੀ ਗਏ ਹੋਏ ਸੀ, ਉਹ ਵੀ ਲਾਪਤਾ ਨੇ। ਸੋ ਕਾਫੀ ਔਖਾ ਹੋ ਜਾਂਦਾ ਜਦੋਂ ਇਹੋ ਜਿਹੇ ਤੁਸੀਂ ਹੋਲੀਡੇ ਤੇ ਗਏ ਹੋ ਤੇ ਉੱਥੇ ਇਹੋ ਜਿਹੀ ਘਟਨਾ ਵਾਪਰ ਜਾਵੇ। ਨਿਊਜ਼ੀਲੈਂਡ ਲਈ ਵੀ ਇੱਕ ਕਾਫੀ ਵੱਡਾ ਸ਼ੌਕ ਸੀਗਾ। ਸੋ ਨਿਊਜ਼ੀਲੈਂਡ ਦੇ ਵਿੱਚ ਵਾਈਟ ਆਈਲੈਂਡ ਦੇ ਉੱਤੇ ਜਵਾਲਾਮੁਖੀ ਫਟਿਆ, ਜਿਸ ਦੇ ਵਿੱਚ ਬਹੁਤ ਸਾਰੇ ਲੋਕ ਮਾਰੇ ਗਏ ਨੇ, ਜਿਨ੍ਹਾਂ ਦੇ ਵਿੱਚ ਵੈਸੇ 11 ਆਸਟ੍ਰੇਲੀਅਨ ਜਿਹੜੇ ਉਹਨਾਂ ਨੂੰ ਵਾਪਸ ਮੁੜ ਕੇ ਲੈ ਕੇ ਆ ਚੁੱਕੇ ਨੇ। ਤੇ ਰਮਨਜੀਤ ਜੰਦੋੜੀਆ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਬਹੁਤ ਸੋਹਣੀ ਇੱਕ ਤਸਵੀਰ ਭੇਜ ਰਹੇ ਨੇ ਸਮੁੰਦਰ ਕੰਢੇ ਦੀ, ਮੈਂ ਸਾਂਝੀ ਕਰ ਦਿੱਤੀ ਹੈ। ਤੇ ਕਹਿੰਦੇ ਨੇ ਕਿ ਇੱਕ ਗੀਤ ਜ਼ੁਬਾਨ ਸੁਣਾ ਦਿਓ, ਜੇ ਇਹ ਹੋਇਆ ਤਾਂ ਮੈਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਾਂਗਾ, ਕਿਉਂਕਿ ਗੀਤਾਂ ਦੀ ਵਧੀਆ ਗੀਤਾਂ ਦੀ ਫਰਮਾਇਸ਼ ਜਿਹੜੀ ਆ ਉਹ ਵਧੀਆ ਲੱਗਦੀ ਆ ਤੇ ਮੈਨੂੰ ਲੱਗਦਾ ਇਹ ਗੀਤ ਸ਼ਾਇਦ ਚੰਗਾ, ਕਿਉਂਕਿ ਮੈਂ ਕਾਫੀ ਦੇਰ ਤੋਂ ਗੀਤਾਂ ਤੋਂ ਨਾ ਥੋੜਾ ਜਿਹਾ ਪਾਸੇ ਹੋਇਆ ਪਿਆ, ਸੁਣਨੀ ਹੁੰਦੇ ਗੀਤ। ਵੈਸੇ ਤਾਂ ਗੀਤ ਕੋਈ ਕੋਈ ਵਧੀਆ ਆਉਂਦਾ, ਪਰ ਚਲੋ ਤੁਸੀਂ ਸਾਡੇ ਨਾਲ ਸ਼ੇਅਰ ਕਰਦੇ ਹੋ ਤਾਂ ਵਧੀਆ ਲੱਗਦਾ। ਜ਼ੁਬਾਨ ਮੈਂ ਦੇਖਦਾ ਜੀ, ਅਗਰ ਹੋਇਆ ਤਾਂ ਜ਼ਰੂਰ ਸੁਣਦੇ ਹਾਂ ਜੀ। ਸੱਤੀ ਸੱਲਣ ਮਹਿੰਦੀਪੁਰੀਆ ਜੀ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਅਮਰੀਕ ਭਾਜੀ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਰਹੇ ਨੇ, ਬੜੀ ਛੇਤੀ ਸਾਡੇ ਨਾਲ ਜੁਆਇਨ ਕਰ ਰਹੇ ਨੇ, ਰੈਡੀ ਬੈਠੇ ਨੇ, ਬ੍ਰੇਕਫਾਸਟ ਕਰ ਲਿਆ ਉਹਨਾਂ ਨੇ। ਬਹੁਤ ਸਾਰੇ ਭੱਖਦੇ ਮਸਲੇ ਅੱਜ ਅਸੀਂ ਸਾਂਝੇ ਕਰਨੇ ਆ ਤੇ ਰਿੱਕੀ ਦੀਆਂ ਵੀ ਗੱਲਾਂ ਸੁਣਨੀਆਂ, ਕਿਉਂਕਿ ਬੋਰਿਸ ਜੌਨਸਨ ਜਿੱਤ ਗਿਆ ਤੇ ਮੇਰਾ ਖਿਆਲ ਰਿੱਕੀ ਉਹਦਾ ਫੈਨ ਸੀਗਾ ਤੇ ਦੇਖਦੇ ਹਾਂ ਕਿ ਰਿੱਕੀ ਦੀ ਰਿਪੋਰਟ ਕੀ ਆ। ਭਾਜੀ ਨੇ ਫੋਨ ਕੀਤਾ ਹੋਣਾ ਉਹਨਾਂ ਨੂੰ, ਕੱਲ ਉੱਥੇ ਵੋਟਾਂ ਪਈਆਂ ਨੇ ਤੇ ਉਹਦੇ ਰਿਜ਼ਲਟ ਆਏ ਨੇ। ਮਿਲਦੇ ਹਾਂ ਜੀ ਇੱਕ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
ਸ਼ਬਦਾਂ ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ। ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਣ ਉਡਾਰੀ ਭਰਦੇ ਨੇ। ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਦਾ ਤੂਤਾਂ ਵਾਲਾ ਖੂਹ, ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆ, ਬਲਵੰਤ ਗਾਰਗੀ ਦਾ ਹੁਸੀਨ ਚਿਹਰੇ, ਅੰਮ੍ਰਿਤਾ ਪ੍ਰੀਤਮ ਜੀ ਦੀ ਰਸੀਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ, ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ। ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ। ਮੈਂ ਸਰਬਜੀਤ ਸਿੰਘ।
ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ। ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਆਸਟ੍ਰੇਲੀਆ ਦੇ ਵਿੱਚ ਵੀਕਐਂਡ ਚੱਲ ਰਿਹਾ ਤੇ ਪ੍ਰੋਗਰਾਮ ਦਿਲ ਵਾਲੀ ਗੱਲ ਅੱਜ ਸ਼ਨਿਚਰਵਾਰ ਦਾ ਵੀ ਚੱਲ ਰਿਹਾ। ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਹਰਮਨ ਰੇਡੀਓ ਦੇ ਨਾਲ ਤੇ ਮੇਰੇ ਨਾਲ ਹੁਣ ਅਮਰੀਕ ਸਿੰਘ ਫਲੋਰਾ ਵੀ ਜੁਆਇਨ ਕਰ ਗਏ ਨੇ ਸਿਡਨੀ ਤੋਂ। ਸਤਿ ਸ੍ਰੀ ਅਕਾਲ ਭਾਜੀ ਜੀ, ਆਇਆਂ ਨੂੰ ਗੁੱਡ ਮਾਰਨਿੰਗ।
ਸਤਿ ਸ੍ਰੀ ਅਕਾਲ ਅਮਨਦੀਪ, ਪਾਕਿਸਤਾਨ ਦੇ ਪੈਣ ਤੁਸੀਂ ਆ ਤੇ ਬੰਦਾ ਤਾਂ ਕਹਿੰਦੇ ਥਾਣੇ ਜਾ ਕੇ ਆ ਜਾਵੇ ਤਾਂ ਬੰਦੀ ਬੋਲਦਾ, ਹੁਣ ਤੁਸੀਂ ਪਾਕਿਸਤਾਨ ਤੋਂ ਆਏ ਕਿੱਥੇ ਬੋਲ ਸਕਦੇ ਕਰਨਾ, ਮੁਸ਼ਕਿਲ ਲੱਗਦੀ ਥੋੜੀ ਜਿਹੀ। ਚਲੋ ਉਸ ਤੋਂ ਪਹਿਲਾਂ ਸਾਡੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਾਬ ਤੇ ਜਿਹੜੇ ਇਸ ਵੇਲੇ ਦੇਸ਼ਾਂ ਦੇ ਵਿਦੇਸ਼ਾਂ ਵਿੱਚ ਇਸ ਪ੍ਰੋਗਰਾਮ ਸੁਣ ਰਹੇ, ਆਨੰਦ ਮਾਣ ਰਹੇ ਆ। ਲੇਕਿਨ ਅਮਨਦੀਪ, ਇੱਥੇ ਬਹੁਤ ਜ਼ਿਆਦਾ ਗਰਮੀ ਹੈ, ਧੂੰਆਂ ਜਿਹਾ ਫੈਲਿਆ ਹੋਇਆ ਕਈ ਦਿਨਾਂ ਦਾ ਸਿਡਨੀ ਦੇ ਵਿੱਚ ਤੇ ਉਹਦੀਆਂ ਖ਼ਬਰਾਂ ਯੂਰਪ ਤੋਂ ਵੀ ਲੋਕ ਪੁੱਛ ਰਹੇ ਆ। ਤੇ ਮੈਨੂੰ ਕੱਲ ਹਰਨਾਮ ਸਿੰਘ ਦਾ ਵੀ ਫੋਨ ਆਇਆ ਸੀ, ਉਹਨੇ ਵੀ ਮੈਂ ਪੁੱਛਿਆ ਸੀ ਕੀ ਹਾਲ ਚਾਲ ਆ। ਤੇ ਵੈਸੇ ਸ੍ਰੀਨਗਰ ਦੇ ਵਿੱਚ ਤਾਂ ਕਾਫੀ ਠੰਡ ਅੱਜ ਕੱਲ ਚੱਲ ਰਹੀ ਆ ਤੇ ਮੌਸਮ ਉੱਥੇ ਦਾ ਸੈਲਾਨੀ ਬਹੁਤ ਤਾਂ ਨਹੀਂ ਜਾ ਰਿਹਾ ਇਸ ਵਾਰ, ਲੇਕਿਨ ਮੌਸਮ ਜਿਹੜਾ ਉੱਥੇ ਠੰਡਾ ਆ। ਤੇ ਆਸਟ੍ਰੇਲੀਆ ਦੇ ਵਿੱਚ ਅਮਨਦੀਪ, ਜਿੱਦਾਂ ਤੁਸੀਂ ਦੱਸਿਆ ਕਿ ਅਗਲੇ ਪੰਜ ਚਾਰ ਦਿਨਾਂ ਦੇ ਵਿੱਚ, ਇੱਕ ਹਫ਼ਤੇ ਦੇ ਵਿੱਚ ਕਾਫੀ ਗਰਮੀ ਦੀ ਲਹਿਰ ਚੱਲੇਗੀ ਅਤੇ ਲੋਕਾਂ ਨੂੰ ਕਾਫੀ ਪ੍ਰੀਕੋਸ਼ਨ ਰੱਖਣੇ ਪੈਣਗੇ ਅਮਨਦੀਪ।
ਹਾਂਜੀ, ਇਹਨਾਂ ਪ੍ਰੀਕੋਸ਼ਨਸ ਦੀ ਪਹਿਲਾਂ ਗੱਲ ਕਰ ਲਈਏ ਕਿ ਆਸਟ੍ਰੇਲੀਆ ਦੇ ਵਿੱਚ ਗਰਮੀ ਦੀ ਲਹਿਰ ਆ ਰਹੀ ਆ, ਤੇਜ਼ ਹਵਾਵਾਂ ਚੱਲਣਗੀਆਂ, ਲੋ ਚੱਲੇਗੀ, ਹੀਟ ਵੇਵ ਆ ਰਹੀ ਆ, ਤਾਂ ਉਸ ਦੇ ਸੰਬੰਧ ਵਿੱਚ ਨਾ ਕਈ ਆਪਾਂ ਨੂੰ ਪ੍ਰੀਕੋਸ਼ਨਸ ਲੈਣੀਆਂ ਪੈਣੀਆਂ, ਕਈ ਖਿਆਲ ਰੱਖਣੇ ਪੈਣੇ ਆ। ਇਹਨਾਂ ਦੇ ਵਿੱਚ ਇੱਕ ਤਾਂ ਪਹਿਲਾਂ ਆਪਣੇ ਘਰ ਦਾ ਖਿਆਲ ਰੱਖਣਾ ਪੈਣਾ। ਵੈਸੇ ਅੱਗਾਂ ਲੱਗੀਆਂ ਨੇ, ਪਹਿਲਾਂ ਤਾਂ ਆਪਣੇ ਘਰ ਦੇ ਜਿਹੜੇ ਗਟਰ ਆ ਉਹ ਸਾਫ਼ ਕਰੋ, ਆਲੇ ਦੁਆਲੇ ਜਿਹੜਾ ਜਿੰਨਾ ਵੀ ਸੁੱਕਾ ਪੱਤ ਪਰਾਲ ਆ ਉਹਨਾਂ ਨੂੰ ਪਾਸੇ ਕਰਕੇ ਇੱਕ ਹੋਰ ਪਾਸੇ ਢੇਰੀ ਲਾਓ, ਬਹੁਤ ਦੂਰ ਜਾ ਕੇ ਜਾਂ ਉਹਨਾਂ ਨੂੰ ਡੰਪ ਕਰੋ ਕਿਤੇ। ਤੇ ਦੂਸਰੀ ਗੱਲ ਇਹ ਆ ਕਿ ਪਾਣੀ ਦਾ ਵੀ ਪ੍ਰਬੰਧ, ਆਲੇ ਦੁਆਲੇ ਹੋਜ਼ ਟੂਟੀਆਂ ਸਾਰੀਆਂ ਰੈਡੀ ਰੱਖੋ। ਤੇ ਆਪਣੇ ਵਾਸਤੇ ਅਮਰੀਕ ਸਿੰਘ ਭਾਜੀ ਆਪਾਂ ਇਹ ਕਰ ਸਕਦੇ ਹਾਂ ਕਿ ਖਾਸ ਕਰਕੇ ਅਗਰ ਤੁਹਾਡੇ ਘਰ ਦੇ ਵਿੱਚ ਬੱਚੇ ਨੇ ਕਿ ਟੋਪੀਆਂ ਔਰ ਪੂਰੀਆਂ ਬਾਹਾਂ ਦੀਆਂ ਸ਼ਰਟਾਂ ਤੇ ਪਜਾਮੇ, ਮਤਲਬ ਸਰੀਰ ਜਿਹੜਾ ਢਕਿਆ ਹੋਣਾ ਚਾਹੀਦਾ ਗਰਮੀ ਦੇ ਵਿੱਚ, ਉਸ ਦੇ ਨਾਲ ਜਿਹੜਾ ਆ ਮੋਇਸਚਰ ਲੋਸ ਘੱਟ ਹੁੰਦਾ ਆ, ਪਾਣੀ ਜਿਹੜਾ ਡੀਹਾਈਡਰੇਸ਼ਨ ਹੋਣ ਦੇ ਚਾਂਸ ਘੱਟਦੇ ਨੇ। ਤੇ ਨਾਲ ਦੀ ਨਾਲ ਸਨਸਕ੍ਰੀਨ ਵੀ ਤੁਸੀਂ ਵਰਤ ਸਕਦੇ ਹੋ, ਪਾਣੀ ਦੀ ਬੋਤਲ ਨਾਲ ਰੱਖੋ। ਅਗਲੇ ਗਰਮੀਆਂ ਦੇ ਵਿੱਚ ਜਿਹੜਾ ਹੁਣ ਆ ਰਹੀਆਂ ਨੇ ਇਸ ਹਫ਼ਤੇ, ਇਸ ਦੇ ਵਿੱਚ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ। ਕੋਸ਼ਿਸ਼ ਕਰੋ ਕਿ ਤੁਸੀਂ ਆਪਣੇ ਘਰ ਦੇ ਵਿੱਚ ਹੀ ਰਹੋ, ਬਹੁਤਾ ਬਾਹਰ ਨਾ ਜਾਓ, ਸਵੇਰੇ ਸ਼ਾਮ ਜਾਓ। ਅਗਰ ਛੁੱਟੀਆਂ ਚੱਲ ਰਹੀਆਂ, ਅਗਰ ਤੁਸੀਂ ਕੰਮ ਤੇ ਜਾਣਾ ਤਾਂ ਉੱਥੇ ਤਾਂ ਪਾਣੀ ਵਗੈਰਾ ਸਾਰਾ ਹੀ ਹੁੰਦਾ। ਅਮਰੀਕ ਜੀ, ਮੇਰਾ ਖਿਆਲ ਵਰਕ ਪਲੇਸ ਤੇ ਤਾਂ ਸਾਰਾ ਉਹ ਦੇਖਭਾਲ ਕਰਦੇ ਹੀ ਨੇ, ਪਰ ਮੈਨੂੰ ਲੱਗਦਾ ਸਾਨੂੰ ਗਰਮੀ ਤੋਂ ਬਚਣ ਦੇ ਲਈ, ਹੀਟ ਸਟ੍ਰੋਕ ਹੋਣ ਤੋਂ ਬਚਣ ਲਈ ਆਪਣਾ ਸਿਰ ਢੱਕਿਆ ਰਹਿਣਾ ਚਾਹੀਦਾ ਆ, ਸਰੀਰ ਵੀ ਢੱਕਿਆ ਰਹਿਣਾ ਚਾਹੀਦਾ, ਜਿਹੜੇ ਕੱਪੜੇ ਨੇ ਉਹ ਵੀ ਫੁੱਲ ਸਲੀਵ ਸ਼ਰਟਾਂ ਤੇ ਪੈਂਟਾਂ ਪਾਣੀਆਂ ਚਾਹੀਦੀਆਂ। ਕੀ ਖਿਆਲ ਤੁਹਾਡਾ?
ਜੀ ਜੀ ਅਮਨਦੀਪ, ਸਭ ਤੋਂ ਜਿਹੜੀ ਇੰਪੋਰਟੈਂਟ ਚੀਜ਼ ਹੈ ਨਾ, ਉਹ ਚਾਹੀਦੀ ਹੈ ਕਿ ਜਿਹੜੀ ਸਨਕ੍ਰੀਮ ਹੈ ਨਾ, ਬਾਹਾਂ ਨੂੰ ਮੂੰਹ ਨੂੰ ਲਾ ਕੇ ਰੱਖੋ, ਚਾਹੇ ਬੱਦਲ ਵੀ ਛਾਏ ਹੋਏ ਆ, ਫਿਰ ਵੀ ਸਨਕ੍ਰੀਮ ਜਿਹੜੀ ਆ ਤੁਹਾਡੀ ਸਕਰੀਨ, ਤੁਹਾਡੀ ਜਿਹੜੀ ਸਕਿਨ ਨੂੰ ਨਾ ਸੋਫਟ ਰੱਖਦੀ ਆ, ਤੇ ਉਹਦੇ ਨਾਲ ਰੇਡੀਏਸ਼ਨ ਹੁੰਦੀ ਆ ਸਨ ਦੀ, ਉਹ ਨੀ ਹੁੰਦੀ, ਉਹਦੇ ਨਾਲ ਤੁਹਾਨੂੰ ਤੁਸੀਂ ਕੰਫਰਟੇਬਲ ਫੀਲ ਕਰਦੇ ਆ। ਤੇ ਇਸ ਤੋਂ ਇਲਾਵਾ ਤੁਸੀਂ ਦੱਸਿਆ ਹੀ ਆ ਕਿ ਪੂਰੀਆਂ ਬਾਹਾਂ ਦੀਆਂ ਸ਼ਰਟਾਂ ਪਾਣੀਆਂ ਚਾਹੀਦੀਆਂ, ਆਸਟ੍ਰੇਲੀਆ ਵਿੱਚ ਤਾਂ ਰਿਕਮੈਂਡਡ ਆ, ਤੇ ਤੁਹਾਨੂੰ ਪੈਰ ਵੀ ਢੱਕੇ ਹੋਣੇ ਚਾਹੀਦੇ ਆ, ਤੇ ਇਹਦੇ ਨਾਲ ਕਿ ਤੁਹਾਡੇ ਜਿਹੜਾ ਮੋਇਸਚਰ ਹੈ ਬਾਡੀ ਚ, ਤੁਸੀਂ ਦੱਸਿਆ ਹੈ ਕਿ ਉਹ ਤੁਹਾਡੇ ਚ ਇੰਟੈਕਟ ਰਹਿਣਾ ਚਾਹੀਦਾ, ਤੇ ਜੇ ਤੁਸੀਂ ਬਾਹਰ ਜਾਣਾ ਵੀ ਹੈ, ਜਾਣਾ ਪਵੇ ਵੀ, ਤਾਂ ਇਹ ਸਾਰੇ ਪ੍ਰੀਕੋਸ਼ਨ ਲੈ ਕੇ ਤੁਹਾਨੂੰ ਜਾਣਾ ਚਾਹੀਦਾ। ਤੇ ਆਪਣਾ ਬੋਡੀ ਦਾ ਪਹਿਲਾਂ ਜਿਆਦਾ ਖਿਆਲ ਰੱਖਣਾ ਚਾਹੀਦਾ, ਘਰ ਦਾ ਉਤੋਂ ਘੱਟ ਰੱਖਣਾ ਚਾਹੀਦਾ, ਜਿਹਦਾ ਪ੍ਰਾਇਓਰਟਾਈਜ਼ ਕਰਨੀਆਂ ਚਾਹੀਦੀਆਂ ਪ੍ਰੈਫਰੈਂਸਿਸ ਆਪਣੀਆਂ ਜਿਹੜੀਆਂ ਤੁਸੀਂ ਪਹਿਲਾਂ ਆਪਣੀ ਬੋਡੀ ਦਾ ਖਿਆਲ ਰੱਖੋ, ਪਹਿਲਾਂ ਆਪਣੇ ਸੀਟ ਬੈਲਟ ਲਾਓ ਫਿਰ ਦੂਜੇ ਦੇ ਸੀਟ ਬੈਲਟ ਲਾਉਣ ਦੀ ਕੋਸ਼ਿਸ਼ ਕਰੋ। ਤੁਸੀਂ ਜੇ ਦੂਜੇ ਦੇ ਪਹਿਲਾਂ ਸੀਟ ਬੈਲਟ ਲਾਓਗੇ ਤਾਂ ਆਪ ਤੇ ਨੁਕਸਾਨ ਕਰਾ ਕੇ ਬਹਿ ਜਾਓਗੇ। ਇੱਥੇ ਵੀ ਗੱਲ ਕਰਦੇ ਹਾਂ, ਹੋਰ ਜਾ ਕੇ ਪੋਲੀਟੀਕਲ ਐਂਗਲ ਦੇ ਨਾਲ ਵੀ ਇੱਥੇ ਗੱਲ ਕਰਾਂਗੇ। ਆਪਣੇ ਸੀਟ ਬੈਲਟ ਲਾਣੀ ਚਾਹੀਦੀ, ਦੂਜਿਆਂ ਦੀ ਸੀਟ ਬੈਲਟ ਬਾਅਦ ਚ ਲਾਓ ਜਿਹੜੇ ਤੁਹਾਨੂੰ ਮੌਕਾ ਮਿਲੇ। ਚਲੋ ਅਮਨਦੀਪ, ਪਹਿਲੀ ਗੱਲ ਕਿੱਥੋਂ ਸ਼ੁਰੂ ਕਰਦੇ? ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹਨਾ ਕਿ ਤੁਹਾਡੀ ਖੰਘ ਠੀਕ ਹੋਵੇ?
ਇਹ ਨੀ ਹੁਣ ਕੇਜਰੀਵਾਲ, ਜਦ ਤੱਕ ਕੇਜਰੀਵਾਲ ਦੁਬਾਰਾ ਨੀ ਜਿੱਤਦਾ ਉਦ ਤੱਕ ਨੀ ਮੇਰੀ ਖੰਘ ਠੀਕ।
ਮੈਂ ਆਪਣੇ ਦੋਸਤ ਹਰਨਾਮ ਸਿੰਘ ਨੂੰ ਫੋਨ ਕੀਤਾ, ਮੈਂ ਕਿਹਾ ਹਰਨਾਮ ਸਿੰਘ ਕੇਜਰੀਵਾਲ ਨੇ ਦੇਖਿਆ ਦਿੱਲੀ ਦੇ ਵਿਚ ਕਿੱਦਾਂ ਸਿਸਟਮ ਠੀਕ ਕਰ ਦਿੱਤਾ। ਉਹ ਭਾਜੀ ਤੁਹਾਡੀ ਇਹ ਗੱਲ ਜਿਹੜੀ ਹੈ ਨਾ, ਇਹ ਤੁਸੀਂ ਠੀਕ ਕੀਤਾ ਹੈਗਾ, ਐਨ ਆਰ ਆਈ ਹੈਗੇ ਨਾ ਇਹਨੇ ਠੀਕ ਕੀਤਾ ਹੈਗਾ, ਇਹ ਉਹਨੇ ਨੀ ਕੀਤਾ। ਤੇ ਕਰੋੜਾਂ ਅਰਬ ਰੁਪਇਆ ਤੁਸੀਂ ਭੇਜਿਆ ਹੈਗਾ ਨਾ, ਉਹੀ ਇੱਥੇ ਲਾਈ ਜਾਂਦਾ ਹੈਗਾ, ਤੁਹਾਡੇ ਤੁਹਾਡਾ ਪੈਸਾ ਤੁਹਾਨੂੰ ਸ਼ੋ ਕਰਦਾ, ਕਮਾਲ ਹੋ ਗਈ ਹੈ।
ਕਮਾਲ ਤਾਂ ਹੋ ਗਈ, ਚੰਗਾ ਹੋਇਆ। ਤੂੰ ਅੱਗੇ ਤਾਂ ਅਸੀਂ ਹੋਰ ਨਾ ਪਾਰਟੀਆਂ ਨੂੰ ਵੀ ਭੇਜ ਭੇਜ ਕੇ ਦੇਖ ਲਏ, ਉਹਨਾਂ ਨੇ ਤਾਂ ਆਪਣੇ ਪਲਾਟ ਲੈ ਲਏ ਕੈਲੀਫੋਰਨੀਆ ਦੇ ਵਿੱਚ, ਚਲੋ ਦਿੱਲੀ ਚ ਤਾਂ ਲਾਏ ਨਾ
ਭਾਜੀ। ਇਹ ਗੱਲ ਜਿਹੜੀ ਹੈਗੀ ਹੈ ਉਹ ਸਮਝਦੇ ਨੀ ਹੈਗੇ, ਜਿਹੜੇ ਐਨ ਆਰ ਆਈ ਜਿਹੜੇ ਹੈਗੇ ਨਾ, ਇਹ ਥੋੜੇ ਜਿਹੇ ਭੋਲੇ ਬੰਦੇ ਹੈਗੇ। ਭੋਲੇ ਇਸ ਤਰ੍ਹਾਂ ਹੈਗੇ, ਪੰਜਾਬ ਦੇ ਨਾਲ ਜਿਆਦਾ ਮੋਹ ਕਰਦੇ, ਜਿੱਥੇ ਰਹਿੰਦੇ ਆ ਉੱਥੇ ਨਾਲ ਘੱਟ ਮੋਹ ਕਰਦੇ ਹੈਗੇ। ਜਿੱਦਾਂ ਅਸੀਂ ਕਸ਼ਮੀਰ ਦੇ ਵਿੱਚ ਰਹਿੰਦੇ, ਅਸੀਂ ਜਿਆਦਾ ਮੋਹ ਕਸ਼ਮੀਰ ਦੇ ਨਾਲ ਕਰਦੇ, ਪੰਜਾਬ ਦੇ ਨਾਲ ਕਰਦੇ ਹੈਗੇ, ਥੋੜਾ ਘੱਟ ਕਰਦੇ
ਹੈਗੇ।
ਕਮਾਲ ਹੋ ਗਈ ਜੀ,
ਕਮਾਲ ਹੋ ਗਏ। ਬਸ ਤੂੰ ਕਹਿ ਇਹ ਪੰਜਾਬੀਆਂ ਦੀ ਤਾਂ ਕਮਾਲ ਹੈ ਕਿ ਅਸੀਂ ਜਿੱਥੇ ਅਸੀਂ ਰਹਿੰਦੇ ਹਾਂ ਉੱਥੇ ਤਾਂ ਅਸੀਂ ਧੇਲਾ ਵੀ ਨਹੀਂ ਦੇਣ ਨੂੰ ਤਿਆਰ ਹੁੰਦੇ ਕੋਈ ਕੰਮ ਕਰਨਾ ਹੋਵੇ, ਪਰ ਅਸੀਂ ਬਾਹਰ ਜਾ ਕੇ ਪੈਸਾ ਮੀਂਹ ਮੰਗਰ ਭਰਾਉਂਦੇ। ਖਾਸ ਕਰਕੇ ਸਾਨੂੰ ਹੋਰ ਸਰਕਾਰ
ਜਿਸ ਵੇਲੇ ਪੈਸਾ ਭੇਜਿਆ ਜਿਹੜਾ ਦਿੱਲੀ ਨੂੰ, ਅਰਬਾਂ ਕਰੋੜਾਂ ਰੁਪਏ ਭੇਜੇ ਆ, ਤੇ ਉਹੀ ਉੱਥੇ ਲੱਗੀ ਜਾਂਦੇ। ਜੇ ਤੂੰ ਦਿੱਲੀ ਦੀ ਆਮਦਨ ਦੇਖੋ, ਦਿੱਲੀ ਦੀ ਆਮਦਨ ਕਿੱਥੋਂ, ਆਮਦਨ ਤਾਂ ਹੈ ਹੀ ਨਹੀਂ ਦਿੱਲੀ ਦੀ ਵਾਪੀ।
ਪੈਸੇ ਤਾਂ ਉਹ ਅਸਲ ਦੇ ਵਿੱਚ ਕੀ ਐਡਮਿਨਿਸਟ੍ਰੇਸ਼ਨ ਵਧੀਆ ਕੀਤੀ। ਮੈਂ ਦਿੱਲੀ ਜਾ ਕੇ ਆਇਆ ਨਾ, ਆਪਾਂ ਇੱਥੇ ਤਾਂ ਗੱਲ ਕਰਨੀ ਆ। ਹੁਣ ਤੁਸੀਂ ਖੰਘ ਦੀ ਗੱਲ ਪੁੱਛੀ ਨਾ, ਹੁਣ ਗੱਲ ਤੇ ਆ, ਮੈਂ ਤਾਂ ਛੱਡਣ ਨੂੰ ਫਿਰਦਾ ਖੰਘ, ਖੰਘ ਨੀ ਮੈਨੂੰ ਛੱਡ ਰਹੀ। ਪਤਾ ਨੀ ਪਾਕਿਸਤਾਨ ਦੀ ਖੰਘ ਐਨ ਪੱਕੀ ਆ, ਲੋਹੇ ਵਰਗੀ, ਦੋ ਦੋ ਮਹੀਨੇ ਨੀ ਹਟਦੀ। ਅੱਗੇ ਮੇਰੇ ਫਾਦਰ ਸਾਹਿਬ ਗਏ ਸੀ, ਉਹਨਾਂ ਨੂੰ ਵੀ ਇੱਦਾਂ ਦੀ ਖੰਘ ਲੱਗ ਕੇ ਆਈ ਸੀ। ਮੈਂ ਕਿਹਾ ਕਮਾਲ ਹੋ ਗਈ, ਉਹਨਾਂ ਸਾਡੀ ਖੰਘ ਸੀ ਸੇਮ। ਉਧਰ ਸਰਬਜੀਤ ਦੇ ਕੋਲ ਆਇਆ, ਉਹਨੂੰ ਖੰਘ ਲੱਗ ਗਈ, ਉਹਦੀ ਵੀ ਨੀ ਹਟ ਰਹੀ। ਸੋ ਹੁਣ ਇਹ ਮਲਟੀ ਨੈਸ਼ਨਲ ਖੰਘ, ਇੰਟਰਨੈਸ਼ਨਲ ਖੰਘ ਬਣ ਚੁੱਕੀ ਆ। ਖੈਰ ਅਮਰੀਕ ਜੀ, ਮੈਂ ਦਿੱਲੀ ਗਏ ਸੀਗੇ, ਉੱਥੇ ਪੰਜਾਬੀ ਭਵਨ ਦੇ ਵਿੱਚ ਫੰਕਸ਼ਨ ਸੀ ਆਪਣੀ ਕਿਤਾਬ ਦਾ, ਤੇ ਕਾਫੀ ਲੋਕ ਮਿਲੇ। ਮੈਂ ਦਿੱਲੀ ਦੇ ਉੱਥੇ ਰਿਹਾ ਵੀ ਇੱਕ ਦੋ ਦਿਨ, ਲੋਕਾਂ ਨੂੰ ਵੀ ਮਿਲਿਆ, ਆਪਣੇ ਦੋਸਤਾਂ ਨੂੰ ਵੀ ਮਿਲਿਆ। ਪੁੱਛਿਆ ਉਹਨਾਂ ਨੂੰ ਵੀ ਕੀ ਬਈ, ਮਤਲਬ ਸੀਨ ਕੀ ਆ ਹਨਾ ਤੁਹਾਡੇ ਦਿੱਲੀ ਦਾ? ਕਹਿੰਦੇ ਬਾਈ ਜੀ, ਦਿੱਲੀ ਦਾ ਸੀਨ ਬਹੁਤ ਵਧੀਆ ਆ, ਵੀ ਇੰਨਾ ਕੁ ਵੀ ਵਧੀਆ ਨਹੀਂ ਹੈਗਾ ਜਿੰਨਾ ਮਤਲਬ ਸਿਡਨੀ ਨੂੰ
ਪਰਚਾਇਆ ਜਾਂਦਾ ਆ।
ਨਹੀਂ ਨਹੀਂ, ਕਹਿੰਦੇ ਜੇ ਸਿਡਨੀ ਜਾਂ ਨਿਊਯਾਰਕ ਵਰਗੇ ਸਿਟੀ ਨੂੰ ਆਪਾਂ ਮੈਟਰੋਪੋਲੀਟਨ ਕੰਪੇਅਰ ਕਰਦੇ ਆ ਨਾ, ਕਿ ਜਿਹੜਾ ਵੱਡਾ ਦਿੱਲੀ ਦੀ ਦਿੱਲੀ ਕੈਪੀਟਲ ਹੈ, ਆਪਣੀ ਰਾਜਧਾਨੀ ਹੈ, ਇਹ ਉਹਨਾਂ ਦੇ ਬਰਾਬਰ ਹੋਣੀ ਚਾਹੀਦੀ ਆ। ਪਰ ਕਹਿੰਦੇ ਜੇ ਕੇਜਰੀਵਾਲ ਨਾ ਹੁੰਦਾ ਤਾਂ ਜਿੰਨਾ ਕੁ ਹੈਗਾ ਆ ਉਨਾ ਕੁ ਵੀ ਨਹੀਂ ਸੀ ਹੋਣਾ, ਜਿਸ ਹਿਸਾਬ ਨਾਲ ਹਾਲਾਤ ਬਣੇ ਹੋਏ ਸੀ। ਉਹ
ਕੈਪੀਟਲ ਜਿਹੜਾ ਸਿਡਨੀ ਦੇ ਮੈਂਬਰ ਕਿੱਦਾਂ ਹੋ ਸਕਦਾ? ਸਿਡਨੀ ਐਡਵਾਂਸ ਕੰਟਰੀ ਆ, ਉਹ ਡਿਵੈਲਪਿੰਗ ਕੰਟਰੀ
ਆ। ਉਹੀ ਗੱਲ ਹੈ ਨਾ, ਉਹ ਕਹਿ ਰਹੇ ਨੇ ਕਿ
ਜਿਹੜੀ ਕਈ ਵਾਰੀ ਕਰੈਕਟਰਿਸਟਿਕ ਜਿਹੜੀਆਂ ਉਹ ਡਿਫਰੈਂਟ ਹੁੰਦੀਆਂ,
ਕੰਪੈਰੀਜ਼ਨ ਉਹ ਕਹਿੰਦਾ ਵੀ ਲੋਕ ਕਰਦੇ ਨੇ ਨਾ, ਵੀ ਇੱਕ ਦੇਸ਼ ਦੀ ਰਾਜਧਾਨੀ ਹੈ ਤੇ ਉਧਰ ਤੁਹਾਡੇ ਆਸਟ੍ਰੇਲੀਆ ਦੀ ਰਾਜਧਾਨੀ ਹੈ, ਕੈਨਬਰਾ ਜਾਂ ਸਿਡਨੀ ਵੱਡਾ ਸ਼ਹਿਰ ਹੈ, ਮੈਲਬਰਨ ਵੱਡਾ ਸ਼ਹਿਰ ਹੈ, ਤਾਂ ਲੋਕ ਇਹ ਐਕਸਪੈਕਟ ਕਰਦੇ ਆ ਕਿ ਇੰਟਰਨੈਸ਼ਨਲ ਟਰੈਵਲ ਦੇ ਵਿੱਚ ਕਿ ਤੁਸੀਂ ਦੇਸ਼ ਦੀ ਰਾਜਧਾਨੀ ਜਾ ਰਹੇ ਹੋ, ਉੱਥੇ ਸਾਰਾ ਕੁਝ ਨੀਟ ਐਂਡ ਕਲੀਨ ਹੋਣਾ, ਵਧੀਆ ਹੋਣਾ, ਇੱਕੋ ਜਿਹਾ ਸਟੈਂਡਰਡ ਹੋਣਾ। ਪਰ ਕਹਿੰਦੇ ਗੱਲ ਇਹ ਆ ਵੀ ਉਦਾਂ ਦਾ ਤਾਂ ਨਹੀਂ ਹੈਗਾ, ਸਾਡੇ ਬੱਚੇ ਵੀ ਇਹ ਐਕਸਪੈਕਟ ਕਰਦੇ ਵੀ ਯਾਰ ਦੇਸ਼ ਦੀ ਕੈਪੀਟਲ ਹੈ ਔਰ ਵਧੀਆ ਹੋਣੀ ਚਾਹੀਦੀ ਆ। ਪਰ ਕਹਿੰਦੇ ਜੇ ਕੇਜਰੀਵਾਲ ਦੀ ਸਰਕਾਰ ਨਾ ਆਉਂਦੀ ਤਾਂ ਜਿੰਨਾ ਕੁ ਹੈਗਾ ਇੰਨਾ ਵੀ ਨਹੀਂ ਸੀ ਹੋਣਾ, ਜੇ ਹਿਸਾਬ ਨਾਲ ਮਤਲਬ ਪਾਣੀ ਵੀ ਮਾਫੀਆ ਸੀ, ਪਾਣੀ ਤੁਹਾਨੂੰ ਸਪਲਾਈ ਕਰਨ ਵਾਲਾ ਵੀ ਮਾਫੀਆ ਦੇ ਹੱਥ ਦੇ ਵਿੱਚ ਸੀਗਾ। ਸੋ ਉਹ ਸਾਰਾ ਕੁਝ ਤਾਂ ਹੁਣ ਠੀਕ ਆ, ਕੋਈ ਦਿੱਲੀ ਦੇ ਵਿੱਚ ਇਹੋ ਜਿਹੀ ਗੱਲ ਨਹੀਂ। ਪਰ ਮੈਂ ਉਹਨਾਂ ਨੂੰ ਪੁੱਛਿਆ ਸੀ ਵੀ ਕਿੱਦਾਂ ਵੀ ਉਹ ਰਹਿ ਜਾਣਗੇ ਕੇਜਰੀਵਾਲ ਸਰਕਾਰ, ਤੇ ਦਿੱਲੀ ਦੀ ਫੀਡਬੈਕ ਤੁਹਾਨੂੰ ਦੱਸਣ ਲੱਗੇ ਆ ਜਿਹੜੀ ਲੋਕਾਂ ਦੀ ਆ। ਉਹ ਕਹਿੰਦੇ ਡੈਫੀਨੇਟਲੀ ਰਹਿ ਜਾਏਗੀ ਸਰਕਾਰ, ਇੱਕ ਟਰਮ ਰਹਿ ਜਾਏਗੀ ਹੋਰ, ਪਰ ਹੋ ਸਕਦਾ 5-10 ਸੀਟਾਂ ਜਿਹੜੀਆਂ ਘੱਟ ਜਾਣ ਉਹਨਾਂ ਦੀਆਂ, ਉਹ ਤਾਂ ਕਹਿੰਦੇ ਨੈਚੁਰਲ ਹੈ, ਪਰ ਇੱਕ ਟਾਈਮ ਜਿਹੜੀ ਹੋਰ ਆਏਗੀ, ਕਿਉਂਕਿ ਦੂਸਰੀਆਂ ਪਾਰਟੀਆਂ ਦਾ ਕੋਈ ਆਧਾਰ ਨਹੀਂ ਹੈਗਾ। ਔਰ ਮਤਲਬ ਇਹ ਦਿੱਲੀ ਦੀ ਇਹ ਸਿਚੁਏਸ਼ਨ ਹੈ। ਖੈਰ ਅਮਰੀਕ ਜੀ, ਉਸ ਤੋਂ ਬਾਅਦ ਨਾ ਹੁਣ ਆਪਾਂ ਅੱਗੇ ਚੱਲਦੇ
ਇਲੈਕਸ਼ਨ
ਐਨੀ ਟਾਈਮ ਹੋ ਸਕਦੀ ਆ ਮਾਰਚ ਮੇਰੇ ਖਿਆਲ ਮਾਰਚ ਹਾਂਜੀ ਮਾਰਚ ਦੇ ਵਿਚ ਡਿਊ ਆ ਤੇ ਰਮਨਜੀਤ ਜੰਦੋਰੀਆ ਹੁਣੀ ਸਾਡੇ ਨਾਲ ਜੁੜੇ ਸੀ ਉਹਨਾਂ ਨੇ ਇੱਕ ਗੀਤ ਜ਼ੁਬਾਨ ਸਾਡੇ ਨਾਲ ਉਹਨਾਂ ਨੇ ਫਰਮਾਇਸ਼ ਕੀਤੀ ਸੀ ਮੈਂ ਕੋਸ਼ਿਸ਼ ਕਰਦਾ ਤੇ ਉਹਨਾਂ ਨੇ ਇੱਕ ਫੋਟੋ ਵੀ ਭੇਜੀ ਸੀ ਤੇ ਉਹ ਫੋਟੋ ਜਿਹੜੀ ਆ ਉਹਨਾਂ ਦੇ ਘਰ ਦੇ ਲਾਗੇ ਬਿਲਕੁਲ ਨਾਲ ਹੀ ਲੇਕ ਹੈ ਝੀਲ ਉਸ ਦੀ ਖਿੱਚ ਕੇ ਭੇਜੀ ਆ ਤੇ ਸੁਖਜਿੰਦਰ ਸਿੰਘ ਹੁਣੀ ਵੀ ਸਾਡੇ ਨਾਲ ਜੁੜੇ ਨੇ ਤੇ ਇਹ ਵੀ ਹੋਰਸ਼ਮ ਤੋਂ ਸਾਡੇ ਨਾਲ ਜੁੜਦੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਸਰੋਤਿਆਂ ਨੂੰ ਵੀ ਤੁਹਾਡਾ ਵੀਡੀਓ ਦੇਖਿਆ ਸੀ ਜੀ ਬਹੁਤ ਵਧੀਆ ਲੱਗਿਆ ਪੇਂਡੂ ਆਸਟ੍ਰੇਲੀਆ ਤੇ ਸਾਡੇ ਨਵਰਾਜ ਬਲ ਵੀ ਪ੍ਰੋਗਰਾਮ ਚ ਆ ਗਏ ਨੇ ਵਧੀਆ ਚੱਲ ਰਿਹਾ ਜੀ ਪ੍ਰੋਗਰਾਮ ਬਹੁਤ ਮਿਸ ਕੀਤਾ ਜੀ ਤੁਹਾਡੀ ਗੈਰ ਹਾਜ਼ਰੀ ਦੇ ਵਿਚ ਸ਼ੁਕਰੀਆ ਜੀ ਨਵਰਾਜ ਤੇ ਹੁਣ ਆਪਾਂ ਪ੍ਰੋਗਰਾਮ ਜਾਰੀ ਰੱਖਾਂਗੇ ਤਾਂ ਭਾਜੀ ਉਧਰ ਇਕ ਨਾ ਹੋਰ ਤਾਜ਼ੀ ਅਪਡੇਟ ਆਈ ਆ ਵਿਨੀਪੈਗ ਤੋਂ ਗੌਰਵ ਸ਼ਰਮਾ ਹੋਣਾ ਦੀ ਉਥੇ ਵੀ ਇਕ ਸਿਚੁਏਸ਼ਨ ਚੱਲ ਰਹੀ ਹੈ ਨਾ ਉਹਨਾਂ ਦੀ ਜਿਹੜੀ ਜਮਾਨਤ ਹੈ ਜਮਾਨਤ ਤੇ ਹੋਏ ਹੋਏ ਨੇ ਨਾ ਥੋੜੀ ਪੈਰੋਲ ਉਹਨਾਂ ਦੀ
ਖਤਮ ਹੋ ਰਹੀ
ਹਾਂਜੀ ਕਹਿੰਦੇ ਨੇ ਕਿ ਭਾਜੀ ਵਧਾਈ ਤਾਂ ਮੈਨੂੰ ਵੀ ਦੇਣੀ ਬਣਦੀ ਆ ਵਿਆਹ ਨੂੰ ਭਾਵੇਂ ਚਿਰ ਹੋ ਗਿਆ ਪਰ ਘਰ ਵਾਲੀ ਕੱਲ ਨੂੰ ਮੁੜ ਕੇ ਆ ਰਹੀ ਆ ਕਿ ਅੱਜ ਕਹਿੰਦੇ ਕੰਮ ਤੋਂ ਜਲਦੀ ਛੁੱਟੀ ਲੈ ਕੇ ਸਾਰਾ ਘਰ ਨਾਲੇ ਰਸੋਈ ਸਭ ਸਾਫ਼ ਕਰਨਾ ਹੈ ਚੰਗੀ ਤਰ੍ਹਾਂ ਕੱਲ ਨੂੰ ਜੇ ਹੋਮ ਮਿਨਿਸਟਰ ਨੂੰ ਮਾੜਾ ਜਿਹਾ ਵੀ ਨੁਕਸ ਲੱਭ ਗਿਆ ਤਾਂ ਤਾਨਾ ਘੱਟ ਤੋਂ ਘੱਟ 10-15 ਸਾਲ ਚੱਲੇਗਾ ਚੰਗੇ ਕੰਮਾਂ ਲਈ ਘਰ ਵਾਲੀਆਂ ਦੀ ਯਾਦਦਾਸ਼ਤ ਕਮਜ਼ੋਰ ਹੋ ਜਾਂਦੀ ਹੈ ਪਰ ਜੇ ਕੋਈ ਗਲਤੀ ਹੋਵੇ ਤਾਂ ਜ਼ਿੰਦਗੀ ਭਰ ਚੱਲਦੀ ਹੈ ਇਹ ਵੀ ਇੱਕ ਮਸਲਾ ਹੈ ਪਰ
ਮੈਂ ਤਾਂ ਮਨਦੀਪ ਇੱਥੇ ਨਾ ਗੌਰਵ ਸ਼ਰਮਾ ਜੀ ਗਲਤ ਕੰਮ ਕਰ ਰਹੇ ਆ
ਅੱਛਾ
ਘਰ ਦੀ ਸਫਾਈ ਕਰ ਰਹੇ ਆ ਰਸੋਈ ਦੀ ਸਫਾਈ ਕਰ ਰਹੇ ਆ ਭਾਂਡੇ ਠੀਕ ਠਾਕ ਕਰ ਰਹੇ ਆ ਇਹ ਵਾਈਫ ਨੂੰ ਆਪਣੀ ਨੂੰ ਸਟ੍ਰੈਸ ਦੇਣਾ ਨੀ ਆ ਕੇ ਸਟ੍ਰੈਸ ਉਹਨਾਂ ਨੂੰ ਜਿਹੜੀਆਂ ਚੀਜ਼ਾਂ ਸਾਰੇ ਪਾਸੇ ਜਿਦਾਂ ਸਾਫ ਸਫਾਈ ਦਿਸਣੀ ਆ ਕੋਈ ਚੀਜ਼ ਲੱਭਣੀ ਨੀ ਕਹਿਣ ਨੂੰ ਉਹਨਾਂ ਨੂੰ ਮਾਇੰਡ ਤੇ ਬਹੁਤ ਸਟ੍ਰੈਸ ਪਾਉਣਾ ਪੈਣਾ ਵੀ ਗੌਰਵ ਸ਼ਰਮਾ ਨੂੰ ਕਿੱਦਾਂ ਘੇਰੀਏ ਮੈਂ ਤਾਂ ਗੌਰਵ ਸ਼ਰਮਾ ਨੂੰ ਇਹੀ ਸਲਾਹ ਦਊਂਗਾ ਉਹਨਾਂ ਦਾ ਸਟ੍ਰੈਸ ਘੱਟ ਕਰਨ ਦੇ ਲਈ ਚੀਜ਼ਾਂ ਇੱਧਰ ਉੱਧਰ ਜਾਣ ਕੇ ਖਿਲਾਰ ਦਿਓ ਗਲਤੀ ਤਾਂ ਨੀ ਕੱਢਣੀ ਆ ਜੇ ਤੁਸੀਂ ਸਫਾਈ ਕੀਤੀ ਉਹਦੀ ਗਲਤੀ ਨਿਕਲਣੀ ਆ ਤਾਂ ਗਲਤੀ ਨੂੰ ਮੌਕਾ ਦੇ ਦਿਓ ਆਪੇ ਹੀ ਫਿਰ ਤੁਸੀਂ ਜਿਹੜਾ ਆਪਣਾ ਤੁਹਾਡਾ ਕੰਮ ਵੀ ਸੌਖਾ ਰਹੂਗਾ ਤੇ ਉਹਨਾਂ ਨੂੰ ਵੀ ਸਟ੍ਰੈਸ ਥੋੜਾ ਘੱਟ ਹੋਊਗਾ ਮੈਂ ਤਾਂ ਇੱਦਾਂ ਕਰਦਾ ਹੁੰਦਾ ਜੇ ਜਾਣ ਕੇ ਚੀਜ਼ਾਂ ਇੱਧਰ ਉੱਧਰ ਸਾਰ ਦਿੰਦਾ ਫਿਰ ਮੌਕਾ ਨੀ ਮਿਲਦਾ ਫਿਰ ਸਟ੍ਰੈਸ ਆਊਟ ਘੱਟ ਹੁੰਦੇ ਆ ਕੇ ਚਲੋ ਠੀਕ ਆ ਆਹ ਨੀ ਕੀਤਾ ਚਲੋ ਕਰ ਦਿੰਦੇ
ਮੈਂ ਤੁਹਾਡੇ ਨਾਲ ਨਾ ਪਾਰਸ਼ਲੀ ਸਹਿਮਤ ਆ ਅੱਧ ਪਚੱਦਾ ਉਹ ਪਾਰਸ਼ਲੀ ਇੱਦਾਂ ਆ ਕਿ ਦੇਖੋ ਜੇ ਤਾਂ ਗੌਰਵ ਸ਼ਰਮਾ ਜੀ ਤੁਸੀਂ ਰੀਅਲੀ ਇਮਪ੍ਰੈਸ ਕਰਨਾ ਚਾਹੁੰਦੇ ਹੋ ਮੈਂ ਇਹਨਾਂ ਨੂੰ ਇਹ ਕਹਿਣਾ ਕਿ ਤੁਸੀਂ ਆਪ ਸਫਾਈ ਨਾ ਕਰੋ ਕਿਉਂਕਿ ਤੁਹਾਡੀ ਕੈਪੇਬਿਲਟੀ ਤਾਂ ਉਹਨਾਂ ਨੂੰ ਪਤਾ ਹੀ ਹੋਣਾ ਵੀ ਕਿੰਨੀ ਕੁ ਸਫਾਈ ਕਰਨ ਵਾਲਾ ਬੰਦਾ ਹੈ ਠੀਕ ਹੈ ਤੇ ਇਹ ਪ੍ਰੋਫੈਸ਼ਨਲ ਹਾਇਰ ਕਰਨ ਬੰਦੇ ਸਫਾਈ ਕਰਨ ਵਾਲੇ $100-200 ਲੈਣਾ ਉਹਨਾਂ ਨੇ 3-4 ਘੰਟੇ ਲਵਾ ਕੇ ਚਮਕਾ ਦਿਓ ਘਰ ਨੂੰ ਚਮਕਾ ਕੇ ਜਦੋਂ ਮਤਲਬ ਐਂਟਰ ਹੋਣ ਅੱਖਾਂ ਉਹਨਾਂ ਦੀਆਂ ਅੱਡੀਆਂ ਰਹਿ ਜਾਣ ਪਈ ਸਪਾਰਕਲਿੰਗ ਟਿੰਗ ਵਾਲਾ ਨੀ ਹੁੰਦਾ ਨਿਰਮਾ ਵਾਸ਼ਿੰਗ ਪਾਊਡਰ ਨਿਰਮਾ ਵਰਗਾ ਜਿੱਦਾਂ ਫੀਲਿੰਗ ਚਿੱਟਾ ਹੀ ਚਿੱਟਾ ਹੋਵੇ ਸਾਰਾ ਕੁਛ ਹੁੰਦਾ ਤੇ ਇੱਕ ਤਾਂ ਉਹ ਯਾਦਾਸ਼ਤ ਰਹੇਗੀ ਪਰ ਉਹਦੇ ਵਿਚ ਨਾ ਇੱਕ ਹੋਰ ਫਲੋ ਆ ਇੱਕ ਹੋਰ ਗਲਤੀ ਆ ਜਿਹੜੀ ਕਿ ਇਹਨਾਂ ਨੂੰ ਭੁਗਤਣੀ ਪੈ ਸਕਦੀ ਆ ਉਹ ਕਿਤੇ ਇਹਨਾਂ ਤੇ ਸ਼ੱਕ ਨਾ ਕਰਨ ਲੱਗ ਪੈਣ ਵੀ ਇਹ ਗੌਰਵ ਸ਼ਰਮਾ ਇਹ ਕੌਣ ਕਰ ਗਿਆ ਪਤਾ ਨੀ ਹੁਣ ਮੈਂ ਗੌਰਵ ਸ਼ਰਮਾ ਜੀ ਪਰ ਮੈਨੂੰ ਇੰਨਾ ਪਤਾ ਆ ਵੀ ਉਧਰੋਂ ਵੀ ਹੁਣ ਇੱਕ ਦਿਨ ਰਹਿ ਗਿਆ ਨਾ ਉਹ ਵੀ ਜਹਾਜ਼ ਚੜ੍ਹਨ ਵਾਲੇ ਹੋਣੇ ਆ ਤੇ ਉਹ ਵੀ ਹੁਣ ਆਪਣੇ ਜਦ ਮਿਲਦੇ ਹੋਣੇ ਆ ਘਰਦਿਆਂ ਨੂੰ ਪੇਕਿਆਂ ਨੂੰ ਆਪਣੀਆਂ ਭੈਣਾਂ ਨੂੰ ਮਦਰ ਨੂੰ ਉਹ ਵੀ ਕਹਿੰਦੇ ਹੋਣੀ ਆ ਹਾਏ ਹੁਣ ਜਾਣਾ ਆ ਜਾ ਕੇ ਨਾ ਖਲਾਰਾ ਪਿਆ ਹੁਣ ਮੈਨੂੰ ਸਾਰਾ ਹੀ ਚੱਕਣਾ ਪੈਣਾ ਆ ਸਾਰੀਆਂ ਸਿੰਕਾਂ ਸਾਫ ਕਰਨੀਆਂ ਪੈਣੀਆਂ ਨੀਟ ਐਂਡ ਕਲੀਨ ਕਰਨਾ ਪੈਣਾ ਮੇਰੀ ਛੁੱਟੀ ਕਾਹਦੀ ਮੇਰਾ ਤਾਂ ਹਫ਼ਤਾ ਘਰ ਦੀ ਸਫਾਈ ਨੂੰ ਲੱਗ ਜਾਣਾ ਉਧਰ ਇਹ ਐਕਸਪੈਕਟੇਸ਼ਨ
ਗੌਰਵ ਜਿਆਦਾ ਸਫਾਈ ਸਫਾਈ ਕਰਦੇ ਕਰਦੇ
ਉਨੀ ਇੱਕ ਹਫਤੇ ਦਾ ਰੱਖਿਆ ਆ ਆਪਣਾ ਟਾਈਮ ਪੀ ਗੌਰਵ ਸ਼ਰਮਾ ਹੁਣਾਂ ਦੀ ਜਾ ਕੇ ਧਲਾਈ ਕਰਨੀ ਹੁਣ ਤੁਸੀਂ ਜਾ ਤਾਂ ਫਿਰ ਇਹ ਕਰੋ ਪੀ ਜੇ ਹੁਣ ਇੰਨੀ ਸਫਾਈ ਕਰਨੀ ਆ ਤਾਂ ਜਿਹੜਾ ਇੱਕ ਹਫਤਾ ਉਹਨੇ ਰੱਖਿਆ ਆ ਤੁਹਾਡੀ ਧਲਾਈ ਕਰਨ ਦੇ ਲਈ ਉਹਦੇ ਵਿਚ ਉਹਨਾਂ ਨੂੰ ਕੋਈ ਫਿਲਮ ਜਾਂ ਹੋਰ ਕਿਤੇ ਘੁਮਾਣ ਘੁਮਾਉਣ ਦਾ ਪ੍ਰੋਗਰਾਮ ਬਣਾਓ ਤਾਂ ਕਿ ਉਹਨਾਂ ਨੂੰ ਖੁਸ਼ੀ ਹੋਵੇ ਭੀ ਹਾਂ ਵੀ ਕਿਆ ਬਾਤ ਹੈ ਭੀ ਕਿਆ ਬਾਤ ਹੈ ਉਧਰ ਪਾਲਾ ਬੈਂਸ ਪਤਾ ਕੀ ਕਹਿ ਰਹੇ ਨੇ ਕਹਿੰਦੇ ਅਮਰੀਕ ਭਾਜੀ ਦਾ ਤਜਰਬਾ ਬੋਲਦਾ ਜੀ
ਕਿਆ
ਬਾਤ
ਬਿਲਕੁਲ ਬਿਲਕੁਲ ਬਾਲਾ ਜੀ ਬਿਲਕੁਲ ਠੀਕ ਬੁਝਿਆ ਤੁਸੀਂ,
ਠੀਕ
ਸਹੀ ਪਕੜਿਆ।
ਤੇ ਇੱਧਰ ਦੇਖੋ ਤਜਰਬਾ ਉਧਰ ਵੀ ਬੋਲਦਾ, ਜਗਤਾਰ ਗਿੱਲ ਭਾਜੀ ਵੀ ਆ ਗਏ ਨੇ ਹਾਂਗਕਾਂਗ ਤੋਂ, ਮੈਂ ਸ਼ੇਅਰ ਕਰਦਾ। ਉਹਨਾਂ ਨੇ ਕਾਰਟੂਨ ਸ਼ੇਅਰ ਕੀਤਾ, ਗਲਾਸ ਡਿੱਗਿਆ ਹੋਇਆ ਟੁੱਟਿਆ ਹੋਇਆ, ਤੇ ਘਰ ਵਾਲੀ ਨੇ ਘਰ ਵਾਲੇ ਨੂੰ ਕਹਿ ਰਹੀ ਹੈ, ਕਹਿੰਦੇ ਜਦੋਂ ਪਤੀ ਕੋਲ ਗਲਾਸ ਟੁੱਟ ਜਾਏ ਹਨਾ, ਤਾਂ ਪਤਨੀ ਉਹਨੂੰ ਕਹਿੰਦੀ ਆ ਤੋੜ ਦਿਓ ਸਭ ਕੁਛ, ਜੱਗ ਵੀ ਤੋੜ ਦਿਓ, ਅਲਮਾਰੀ ਵੀ ਤੋੜ ਦਿਓ, ਕੱਪ ਪਲੇਟਾਂ ਵੀ ਤੋੜ ਦਿਓ, ਕਿਚਨ ਵੀ ਤੋੜ ਦਿਓ, ਪੂਰੀ ਦੀ ਪੂਰੀ। ਕਹਿੰਦੇ ਜਦੋਂ ਫਿਰ ਪਤਨੀ ਕੋਲੋਂ ਗਲਾਸ ਟੁੱਟ ਜਾਏ, ਫਿਰ ਪਤਾ ਕੀ ਕਹਿੰਦੀ ਆ ਆਵਾਜ਼ ਮਾਰ ਕੇ, ਆ ਇੱਥੇ ਗਲਾਸ ਕਿਨ ਰੱਖਿਆ ਸੀ। ਤੇ ਉਧਰ ਹੁਣ ਮੇਰੇ ਤੇ ਵੀ ਲਾਤਾ ਤਵਾ ਪਾਲਾ ਬੈਂਸ, ਉਹਨਾਂ ਨੇ ਕਹਿੰਦਾ ਭਾਜੀ ਸਿੱਧੂ ਭਾਜੀ ਤਜਰਬੇ ਤੁਹਾਡੇ ਵੀ ਬੋਲਣ ਲੱਗ ਪਏ। ਦੇਖੋ ਅਸੀਂ ਤਾਂ ਜੀ ਆਪਣਾ ਜਿਹੜਾ ਨਿੱਜੀ ਤਜਰਬਾ ਹੱਡਾਂ ਤੇ ਹੰਡਾਇਆ ਹੋਇਆ ਹਰ ਸਿਚੁਏਸ਼ਨ ਦੇ ਵਿਚ ਨਾ, ਅਸੀਂ ਤਾਂ ਮਤਲਬ ਅਸੀਂ ਤਾਂ ਤੁਹਾਨੂੰ ਇਹ ਦੱਸਦੇ ਆ ਕਿ ਜਿਹੜੀਆਂ ਕਈ ਲੇਡੀਜ਼ ਹੁੰਦੀਆਂ ਨਾ ਉਹਨਾਂ ਨੂੰ
ਸਫਾਈ ਨਾ ਕੱਲ ਭੇਜਿਆ ਸੀ, ਮੈਂ ਨਵਾਂ ਨਵਾਂ ਵਿਆਹ ਹੋਇਆ ਕਿਸੇ ਕੁੜੀ ਮੁੰਡੇ ਦਾ, ਕਹਿੰਦਾ ਕੁੜੀ ਕਹਿੰਦੀ ਮੈਂ ਨਾ ਘਰ ਤੋਂ ਜੰਨਤ ਬਣਾ ਦੂੰਗੀ, ਕਹਿੰਦਾ ਜੱਜ ਸਾਹਿਬ ਇਹਨੂੰ ਕਹਿੰਦਾ ਮੈਗੀ ਤਾਂ ਬਣਾਉਣੀ ਨੀ ਆਉਂਦੀ, ਜੰਨਤ ਕਿੱਦਾਂ ਬਣਾਉਂਗੇ।
ਕਹਿੰਦੇ ਮੈਂ ਤੁਹਾਡੀ ਜ਼ਿੰਦਗੀ ਬਦਲ ਦੂੰਗੀ, ਮੈਂ ਤੁਹਾਡੀ ਜ਼ਿੰਦਗੀ ਕੋ ਜੰਨਤ ਬਣਾ ਦੂੰਗੀ।
ਕਹਿੰਦੇ ਜੱਜ
ਸਾਹਿਬ, ਕਹਿੰਦੇ ਜੱਜ ਸਾਹਿਬ ਇਸੇ ਮੈਗੀ ਤੋਂ ਬਣਾਉਣੀ ਨਹੀਂ ਆਉਂਦੀ।
ਕਮਾਲ ਹੋ ਗਈ,
ਕਮਾਲ
ਤੋਂ ਵੱਧ ਹੋ ਗਈ।
ਅੱਛਾ ਤੁਹਾਨੂੰ ਪਤਾ ਕਮਾਲ ਤੋਂ ਵੱਧ ਇਹ ਹੋ ਗਈ ਆ ਵੀ ਪਿਆਜ਼ ਜਿਹੜਾ ਆ ਉਹ 200 ਰੁਪਏ ਤੋਂ ਉੱਤੇ ਹੋ ਗਿਆ, ਤੇ ਵਧੀਆ ਹੋ ਗਿਆ ਕੰਮ, ਮਤਲਬ ਵੀ ਮੀਡੀਆ ਨੂੰ ਗੱਲ ਕਰਨ ਦਾ ਮੌਕਾ ਮਿਲ ਗਿਆ ਆ। ਤੇ ਅਮਰੀਕ ਭਾਜੀ ਉਹ
ਕਹਿੰਦੇ ਕੁੜੀਆਂ ਕਾਂਟੇ ਬਣਾਉਣ ਲੱਗ ਪਈਆਂ ਪਿਆਜ਼ਾਂ ਦੇ,
ਮੈਂ ਵੀ ਫੋਟੋਆਂ ਦੇਖੀਆਂ ਵੀ ਪਿਆਜ਼ਾਂ ਦੇ ਕਾਂਟੇ ਬਣਾ ਲਈ, ਤੇ ਉਹ ਰੇਹੜੀ ਵਾਲਿਆਂ ਨੇ ਕਹਿੰਦੇ ਸਿਕਿਉਰਿਟੀ ਗਾਰਡ ਰੱਖ ਲੈ, ਮੈਂ ਇਹ ਵੀ ਉਹ ਸਿਕਿਉਰਿਟੀ ਕਰੀ ਬੈਠੇ
ਤਾਏ ਦਾ ਪ੍ਰੋਗਰਾਮ ਸੁਣਿਆ, ਇੱਕ ਜਸਪਾਲ ਸਿੰਘ ਜਥੇਦਾਰ ਆ ਉਹਦਾ ਪ੍ਰੋਗਰਾਮ ਸੁਣਿਆ, ਉਹ ਵੀ ਇਹ ਗੱਲ ਕਰ ਰਿਹਾ ਸੀ ਇੱਥੇ।
ਅੱਛਾ ਅੱਛਾ, ਉਹ ਭਾਜੀ ਪਿਆਜ਼ਾਂ ਦੀ ਤਾਂ ਗੱਲ ਇਹ ਹੋ ਗਈ ਆ ਵੀ ਮਤਲਬ ਜਦੋਂ 2-3 ਸਾਲ ਪਹਿਲਾਂ ਰੌਲਾ ਪਿਆ ਸੀ ਗੰਢਿਆਂ ਦਾ ਹਨਾ, ਤਾਂ ਉਹਦੇ ਵਿਚ ਉਹ ਫਿਰ ਬੀਜੇਪੀ ਨੇ ਬਹੁਤ ਰੌਲਾ ਪਾਇਆ ਸੀ, ਹੇਮਾ ਮਾਲਣੀ ਸੜਕਾਂ ਤੇ ਘੁੰਮਦੀ ਫਿਰਦੀ ਸੀਗੀ ਪਿਆਜ਼ਾਂ ਦੀ ਖਾਤਰ, ਹੁਣ ਉਹਦੇ ਨਾਲ ਵੀ ਜ਼ਿਆਦਾ ਭਾਅ ਐਤਕੀ ਹੋ ਗਏ ਆ, ਤੇ ਉਹ ਕਾਂਗਰਸ ਵਾਲੇ ਕੁਛ ਵੀ ਨਹੀਂ ਕਰਦੇ ਵਿਚਾਰੇ, ਮੈਨੂੰ ਲੱਗਦਾ ਉਹ ਪਿਆਜ਼ ਹੀ ਨਹੀਂ ਖਾਂਦੇ ਹੁਣ, ਹਾਲਾਂਕਿ ਬੀਜੇਪੀ ਦੀ ਹਿੰਦੂ ਸਰਕਾਰ ਹੈ, ਹਿੰਦੂਆਂ ਲਈ ਤਾਂ ਮਤਲਬ ਪਿਆਜ਼ ਤੇ ਲਸਣ ਖਾਣਾ ਗੁਨਾਹ ਹੈ, ਇਹਨਾਂ ਨੂੰ ਤਾਂ ਖੁਸ਼ੀ ਮਨਾਉਣੀ ਚਾਹੀਦੀ ਹੈ ਜਦ ਭਾਅ ਜ਼ਿਆਦਾ ਵੱਧ ਜਾਵੇ ਕਾਂਗਰਸ ਦੇ ਟਾਈਮ ਚ, ਵੀ ਤੁਹਾਨੂੰ ਕਾਹਦਾ ਬਈ ਤੁਸੀਂ ਤਾਂ ਖਾਂਦੇ ਹੀ ਨਹੀਂ। ਪਰ ਗੱਲ ਇਹ ਹੈ ਵੀ ਹੁਣ ਭਾਅ ਜ਼ਿਆਦਾ ਵਧਿਆ ਹੋਇਆ ਤੇ ਹੁਣ ਕੋਈ ਕੁਸਕਦਾ ਨਹੀਂ ਹੈਗਾ, ਇਹ ਕੀ ਗੱਲ,
ਕਮਾਲ ਹੋ ਗਈ,
ਕਮਾਲ ਹੀ ਆ, ਕਮਾਲ ਤੋਂ ਵੀ ਬਹੁਤ ਸਿਰਾ ਹੀ ਹੋਇਆ ਪਿਆ। ਹਾਂਜੀ ਹਾਂਜੀ, ਸੋ ਚਲੋ ਇੱਦਾਂ ਹੈ ਵੀ ਮੈਂ ਤਾਂ ਅੱਗੇ ਵੀ ਪਹਿਲਾਂ ਵੀ ਇਹੀ ਕਿਹਾ, ਮੇਰੇ ਹੁਣ ਵੀ ਉਹੀ ਵਿਚਾਰ ਹੈ, ਪ੍ਰੋਗਰਾਮ ਪਿਛਲੇ ਕੱਢ ਕੇ ਸੁਣ ਲਓ ਵੀ ਪਿਆਜ਼ ਕੋਈ ਲਾਈਫ ਸਸਟੇਨੇਬਲ ਜਾਂ ਕਹਿ ਲਓ ਕਿ ਥਰੈਟਨਿੰਗ ਪ੍ਰੋਡਕਟ ਨਹੀਂ ਹੈਗਾ, ਵੀ ਜੇ ਤੋਂ ਬਿਨਾਂ ਸਰਨਾ ਨਹੀਂ ਹੈਗਾ, ਉਹ ਤੁਸੀਂ 5-7 ਦਿਨ 20 ਦਿਨ 25 ਦਿਨ ਨਾ ਖਾਓ ਪਿਆਜ਼, ਹਨਾ ਤੁੜਕਾ ਨਾ ਲਾਓ, ਕੋਈ ਏਡੀ ਗੱਲ ਨਹੀਂ ਹੈਗੀ, ਮਤਲਬ ਇਟਸ ਨੋਟ ਮਤਲਬ ਅਸੈਂਸ਼ੀਅਲ ਨਹੀਂ ਹੈਗਾ, ਰੋਟੀ ਕੱਪੜੇ ਮਕਾਨ ਵਾਂਗ ਨਹੀਂ ਹੈਗਾ ਵੀ ਰੋਟੀ ਕੱਪੜਾ ਮਕਾਨ ਔਰ ਪਿਆਜ਼, ਇੱਦਾਂ ਨਹੀਂ ਹੈਗਾ ਇਹ, ਤੇ ਮਤਲਬ ਇਟਸ ਜਸਟ ਨੌਨਸੈਂਸ। ਜਿਹੜੇ ਬੰਦੇ ਸਾਨੂੰ ਪਤਾ, ਸਾਰਿਆਂ ਨੂੰ ਪਤਾ ਹੈ ਕਿ ਇਹ ਪਿਆਜ਼ ਬਥੇਰਾ ਆ, ਇਸ ਨੂੰ ਸਟੋਰ ਕੀਤਾ ਜਾਂਦਾ, ਪਰ ਦੂਜੀ ਗੱਲ ਇਹ ਹੈ ਕਿ ਅਸੀਂ ਦੇਖੋ ਕਿੰਨੇ ਮਤਲਬ ਹਿਪੋਕ੍ਰੇਟ ਹੈ, ਫੁਕਰੇ ਹਾਂ, ਕਿ ਜਦੋਂ ਭਾਅ ਕਿਸਾਨ ਦੀ ਜਿਣਸ ਦਾ ਵੱਧਦਾ ਆ ਤਾਂ ਅਸੀਂ ਬੜਾ ਦੁੱਖ ਮਨਾਉਂਦੇ ਹਾਂ, ਐਜੀਟੇਸ਼ਨਾਂ ਕਰਦੇ ਹਾਂ, ਠੀਕ ਹੈ, ਜਦੋਂ ਫਿਰ ਜਦੋਂ ਮਰਸੀਡੀ ਜਿਹੜੀ ਹੈ ਜਾਂ ਕੋਈ ਕਾਰ ਹੈ ਉਹ 20,000 ਤੋਂ 50,000 ਦੀ ਹੋ ਜਾਂਦੀ, 30,000 ਦੀ ਹੋ ਜਾਂਦੀ, ਸਾਨੂੰ ਕੋਈ ਫਰਕ ਨਹੀਂ ਪੈਂਦਾ ਉਹਦਾ, ਅਸੀਂ ਉਹ ਲੈਣੇ ਆ ਚਾਹ ਨਾਲ ਲੈਣੇ ਆ, ਬੜਾ ਮਹਿੰਗੀ ਤੋਂ ਮਹਿੰਗੀ ਕਾਰ ਲੈਣੇ ਆ, ਮਹਿੰਗੀ ਤੋਂ ਮਹਿੰਗੀ ਸ਼ਰਾਬ ਦੀ ਬੋਤਲ ਲੈਣੇ ਆ, ਅਸੀਂ ਸ਼ੋਅ ਕਰਨ ਦੇ ਲੈਣੇ ਅਸੀਂ ਮਹਿੰਗੀ ਬਣਾਈ ਆ, ਠੀਕ ਹੈ, ਪਰ ਜਦੋਂ ਕਿਸੇ ਕਿਸਾਨ ਦੀ ਜਿਣਸ ਦਾ ਭਾਅ ਵੱਧਦਾ ਆ ਤਾਂ ਅਸੀਂ ਐਜੀਟੇਸ਼ਨਾਂ ਕਰਦੇ, ਇਹਨੂੰ ਘਟਾਓ ਇਹਨੂੰ ਘਟਾਓ, ਅਸੀਂ ਨਹੀਂ ਚਾਹੁੰਦੇ, ਉਹ ਦੂਜੇ ਪਾਸੇ ਅਸੀਂ ਰੌਲਾ ਪਾਈ ਜਾਂਦੇ।
ਇਹੀ ਗੱਲ ਤੇ ਮੈਂ ਆਣਾ ਚਾਹੁੰਦਾ, ਫੁਕਰਾਬੰਦੀ ਜਿੱਦਾਂ ਕਿਹਾ ਹੈਗੀ ਆ, ਹਿਪੋਕ੍ਰੇਸੀ ਹੈਗੀ ਆ, ਹੁਣ ਕਿਸੇ ਵੀ ਜਿੱਦਾਂ ਟਮਾਟਰਾਂ ਦਾ ਭਾਅ ਵੱਧਦਾ ਤਾਂ ਉਹਦੇ ਨਾਲ ਕਿਸਾਨ ਨੂੰ ਫਾਇਦਾ ਹੁੰਦਾ, ਪਿਆਜ਼ ਦਾ ਭਾਅ ਵੱਧਦਾ ਉਹਦੇ ਨਾਲ ਕਿਸਾਨ ਨੂੰ ਫਾਇਦਾ ਹੁੰਦਾ, ਮੱਕੀ ਦਾ ਭਾਅ ਵੱਧਦਾ ਕਿਸਾਨ ਨੂੰ ਫਾਇਦਾ ਹੁੰਦਾ, ਤੇ ਫਿਰ ਇਹ ਜਿੱਦਾਂ ਅਸੀਂ ਪਾਰਟੀਆਂ ਰੌਲੀ ਪਾ ਰਹੇ ਹਾਂ, ਹਾਹਾਕਾਰ ਮੱਚ ਗਈ, ਉਹਨੇ ਕੀਤਾ ਦੂਜੇ ਨੇ ਮੋਦੀ ਸਾਹਿਬ ਨੇ ਪਿਆਜ਼ਾਂ ਦੀ ਕੀਮਤ ਵਧਾ ਤੀ, ਪੈਟਰੋਲ ਦੀ ਕੀਮਤ ਵਧਾ ਤੀ, ਮਕਾਨਾਂ ਦੀ ਕੀਮਤਾਂ ਡਾਊਨ ਆ ਗਈਆਂ, ਜ਼ਮੀਨਾਂ ਦੀ ਕੀਮਤਾਂ ਡਾਊਨ ਆ ਗਈਆਂ। ਜੇ ਇਹਦੇ ਸੰਦਰਭ ਦੇ ਵਿੱਚ ਇਹਨੂੰ ਐਨਾਲਿਸਿਸ ਕਰਕੇ ਦੇਖੋ, ਜੇ ਮਕਾਨਾਂ ਦੀਆਂ ਕੀਮਤਾਂ ਡਿੱਗੀਆਂ ਤਾਂ ਉਹਦਾ ਫਾਇਦਾ ਸਾਰਿਆਂ ਨੂੰ ਆ, ਗਰੀਬ ਆਦਮੀ ਨੂੰ ਆ। ਜੇ ਜ਼ਮੀਨਾਂ ਦੀਆਂ ਕੀਮਤਾਂ ਡਿੱਗੀਆਂ ਉਹਦਾ ਫਾਇਦਾ ਆਮ ਆਦਮੀ ਨੂੰ ਆ। ਜੇ ਪਿਆਜ਼ ਦੀ ਕੀਮਤ ਡਿੱਗੀ ਵਧੀ ਹੈ ਤਾਂ ਉਦੋਂ ਉਹਨੂੰ ਕਿਸਾਨ ਨੂੰ ਫਾਇਦਾ, ਜੇ ਟਮਾਟਰਾਂ ਦੀ ਕੀਮਤ ਡਿੱਗੀ ਉਹਨੂੰ ਕਿਸਾਨ ਨੂੰ ਫਾਇਦਾ ਆ। ਕਿਸਾਨ ਦੇ ਫੇਵਰ ਵਿੱਚ ਹੋ ਰਿਹਾ, ਇੱਕ ਪਾਸੇ ਤਾਂ ਕਹਿੰਦੇ ਕਿਸਾਨੀ ਥੱਲੇ ਲੱਗਾ ਰਹੀ ਹੈ, ਜਿਸ ਵੇਲੇ ਉਹਦੇ ਪ੍ਰੋਡਕਟ ਦੀ ਕੀਮਤ ਵੱਧਦੀ ਹੈ ਫਿਰ ਅਸੀਂ ਕਹਿੰਦੇ ਕਿਸਾਨ ਕਰਨਾ ਚ ਗਈ ਆ, ਇਹਨੇ ਭਾਅ ਵਧਾ ਤੇ ਆ। ਦਿਸ ਇਜ ਜਸਟ ਜਿੱਦਾਂ ਤੁਸੀਂ ਕਿਹਾ ਵਰਡ ਬਹੁਤ ਵਧੀਆ ਯੂਜ ਕੀਤਾ, ਹਿਪੋਕ੍ਰੈਸੀ ਫੁਕਰਾਬੰਦੀ ਹੈ।
ਹਾਂ ਭਾਜੀ, ਉਹਦੇ ਵਿੱਚ ਨਾ ਕਈ ਲੋਕ ਕਹਿੰਦੇ ਨੇ ਜੀ ਵਪਾਰੀ ਫਾਇਦਾ ਉਠਾ ਰਹੇ ਨੇ ਇਹਦਾ, ਵਪਾਰੀ ਕਿਸਾਨ ਨੂੰ ਨਹੀਂ ਫਾਇਦਾ ਹੁੰਦਾ ਵਪਾਰੀ। ਮੈਂ ਉਹਦੇ ਬਾਰੇ ਵੀ ਗੱਲ ਦੱਸਣਾ ਚਾਹੁੰਦਾ ਕਿ ਵਪਾਰੀਆਂ ਨੇ ਸਟੋਰ
ਕਿਸਾਨ ਵਪਾਰੀ ਬਣੇ
ਨਹੀਂ, ਉਹੀ ਤਾਂ ਕਹਿੰਦਾ ਹੈ ਕਿਸਾਨ ਨੂੰ ਅੰਡਰਸਟੈਂਡ ਕਰਨਾ ਪੈਣਾ ਕਿ ਉਹ ਆਪਣੇ ਪਿਆਜ਼ ਨੂੰ ਕਿੱਦਾਂ ਰੈਗੂਲੇਟ ਕਰੇ। ਦੂਜੀ ਗੱਲ ਕਿ ਹੁਣ ਮਾਰਕੀਟ ਦੇ ਵਿੱਚ ਹਰਾ ਪਿਆਜ਼ ਆ ਰਿਹਾ, ਉਹ ਜੇ 200 ਰੁਪਏ ਨੂੰ ਕਿਲੋ ਲਾਲ ਪਿਆਜ਼ ਹੈ ਤਾਂ ਕਿਸਾਨ ਦਾ ਜਿਹੜਾ ਪਿਆਜ਼ ਹੈ ਉਹ ਉਹ 150 ਨੂੰ ਹਰਾ ਪਿਆਜ਼ ਡਾਇਰੈਕਟ ਵਿਕ ਸਕਦਾ ਆ ਮੰਡੀ ਦੇ ਵਿੱਚ ਜਾਂ ਡਾਇਰੈਕਟ ਆਪਾਂ
ਕਿਹੜਾ ਜਿੱਦਾਂ ਕਿਸਾਨ, ਮੈਂ ਇੱਥੇ ਗੱਲ ਤੁਹਾਡੇ ਕੱਟਣੀ ਜਾਣਾ ਆ, ਹੁਣ ਕਿਸਾਨ ਕੋਲ ਜਿੱਦਾਂ ਘੜੁੱਕੇ ਹੁੰਦੇ ਆ, ਕਿਸਾਨਾਂ ਕੋਲ ਟਰੈਕਟਰ ਆ, ਟਰਾਲੀਆਂ ਆ, ਕਿਸਾਨ ਤੇ ਸ਼ਹਿਰ ਦੇ ਬਾਹਰ ਜਾ ਕੇ ਕਿਤੇ ਆਪਣੀ ਟਰਾਲੀ ਲਾ ਕੇ ਜਿੱਦਾਂ ਹੇੜਾਂ ਦੀਆਂ ਹੇੜਾਂ ਹੋ ਗਈਆਂ ਸਾਡੇ ਪਿਆਜ਼ ਲੈਣ ਨੂੰ, ਸਾਡੇ ਭੂਕਾ ਵਾਲੇ ਦੇ ਪਿਆਜ਼ ਲੈਣ ਨੂੰ ਜਾਂ ਹੋਰ ਲੈਣ ਨੂੰ। ਇੱਦਾਂ ਤੁਹਾਨੂੰ ਕੁਛ ਕੋਆਪਰੇਟਿਵ ਸੋਸਾਇਟੀ ਬਣਾਉਣੀਆਂ ਚਾਹੀਦੀਆਂ ਤਾਂ ਕਿ ਤੁਸੀਂ ਰੈਗੂਲੇਟ ਕਰ ਸਕੋ ਉਹਨੂੰ।
ਭਾਜੀ ਮੈਂ ਆਪ ਦੇਖਿਆ ਆ, ਮੇਰੇ ਸਹੁਰਾ ਸਾਹਿਬ ਨਾਲ ਮੇਰੀ ਗੱਲ ਚੱਲ ਰਹੀ ਸੀਗੀ, ਇੰਡੀਆ ਹੀ ਸੀਗੇ ਅਸੀਂ ਇਕੱਠੇ, ਉਹ ਕਹਿੰਦੇ ਨੇ ਕਿ ਇੱਥੇ ਜਾਡਲੇ ਦੇ ਕੋਲ ਸਾਡੇ ਲਾਗੇ ਹੀ ਨਾ ਟਰਾਲੀ ਭਰ ਕੇ ਖੜ ਜਾਂਦੇ ਨੇ ਮਟਰਾਂ ਦੀ, ਠੀਕ ਹੈ, ਉਹ ਕਹਿੰਦੇ ਬਸ 1-2 ਘੰਟੇ ਜੇ ਵਿਕ ਜਾਂਦਾ ਸਾਰਾ ਕੁਛ, ਲੈ ਜਾਂਦੇ ਨੇ ਲੋਕ ਡਾਇਰੈਕਟ ਉਥੋਂ ਹੀ। ਮਤਲਬ ਜਿਹੜੀਆਂ ਕਿਸਾਨ ਮਾਰਕੀਟਸ ਹੈ, ਹੁਣ ਸਾਡੇ ਇੱਕ ਨੌਜਵਾਨ ਹੈ ਉਹਨਾਂ ਮੈਂ ਗੱਲ ਕੀਤੀ ਆ, ਉਹ ਚੰਗੀ ਪੋਜੀਸ਼ਨ ਤੇ, ਉਹਨੇ ਕੇਲੇ ਵੀ ਲਾਏ, ਮੈਂ ਖਿੱਚੀਆਂ ਫੋਟੋਆਂ ਤੁਹਾਨੂੰ ਸਾਰੀਆਂ ਦਿਖਾ ਲਾਂਗੇ ਕਿਸੇ ਦਿਨ, ਤੇ ਉਹ ਕਹਿੰਦੇ ਮੈਨੂੰ ਕੋਈ ਸੰਗ ਨਹੀਂ, ਮੈਂ ਰੇਹੜੀ ਲਾਉਣ ਨੂੰ ਵੀ ਤਿਆਰ ਹਾਂ, ਮੈਂ ਆਪਣਾ ਸੌਦਾ ਆਪ ਵੇਚਾਂਗਾ। ਮੈਂ ਉਹਨਾਂ ਗੱਲ ਕੀਤੀ, ਮੈਂ ਕਿਹਾ ਯਾਰ ਤੁਸੀਂ ਇੰਨੀ ਮਿਹਨਤ ਕਰਦੇ ਹੋ, ਸਾਰਾ ਕੁਝ ਕਰਦੇ ਹੋ, ਫਿਰ ਜਿਹੜੀ ਤੁਹਾਡੀ ਮੈਂਟੈਲਿਟੀ ਹੈ ਨਾ, ਅਸੀਂ ਸੁੱਟ ਆਉਣਾ ਬਸ ਮੰਡੀ ਦੇ ਵਿੱਚ, ਫਿਰ ਸੁੱਟ ਕੇ ਵੀ ਤੁਹਾਨੂੰ ਸੁੱਟਣ ਦਾ ਭਾਅ ਮਿਲਣਾ ਨਾ, ਜਿੱਦਾਂ ਦੇ ਭਾਅ ਸੁੱਟਣ ਦੇ ਉਦਾਂ ਦੇ ਮਿਲਣਾ,
ਹਾਂ
ਤੁਸੀਂ ਸੁੱਟੋ ਨਾ, ਤੁਸੀਂ ਵੇਚੋ, ਹਨਾ। ਸੋ ਇਹ ਤੋਂ ਲੈਸਨ, ਇਹ ਤੋਂ ਹਰੇਕ ਦੂਜੇ ਤੀਜੇ ਸਾਲ ਆ ਪਿਆਜ਼ਾਂ ਦਾ ਰੌਲਾ ਪੈ ਜਾਂਦਾ, ਇਹ ਤੋਂ ਸਾਨੂੰ ਸਬਕ ਲੈਣੇ ਚਾਹੀਦੇ ਨੇ, ਕਿਸਾਨਾਂ ਨੂੰ ਸਬਕ ਲੈਣੇ ਚਾਹੀਦੇ, ਕਿਉਂਕਿ ਇਹੋ ਜਿਹਾ ਸਿਸਟਮ
ਕਿਹੜੀ ਚੀਜ਼ ਦਾ ਰੌਲਾ ਪੈਣ ਵਾਲਾ ਆ।
ਹਾਂ ਸੋ ਕਈ ਗੱਲਾਂ ਨੇ ਤੇ ਬਾਕੀ ਉਧਰ ਸਾਡੇ ਨਾਲ ਜਗਤਾਰ ਭਾਜੀ ਕਹਿ ਰਹੇ ਨੇ, ਕਹਿੰਦੇ ਆ ਜਿਹੜਾ ਘਰ ਦੀ ਸਫਾਈ ਸਫੂਈ ਦੇ ਕੰਮ ਤੁਹਾਡੀ ਗੱਲਾਂ ਚੱਲ ਰਹੀਆਂ ਨੇ, ਕਹਿੰਦੇ ਹਰਮਨ ਰੇਡੀਓ ਤੇ ਤਜਰਬੇ ਹੀ ਬੋਲਦੇ ਨੇ ਵੀਰ ਜੀ, ਹੋਰ ਕੋਈ ਗੱਲ ਨੀ ਹੈਗੀ। ਠੀਕ ਹੈ ਜੀ, ਠੀਕ ਹੈ ਜਗਤਾਰ ਭਾਜੀ, ਅਸੀਂ ਤਾਂ ਉਹੀ ਗੱਲ ਕਰਦੇ ਹਾਂ ਜਿਹੜੀ ਅਸੀਂ ਦੇਖੀ ਹੁੰਦੀ ਆ ਜਾਂ ਹੰਢਾਈ ਹੁੰਦੀ ਆ। ਅਸੀਂ ਤਾਂ ਆਪ ਇਹਨਾਂ ਹਾਲਾਤਾਂ ਚੋਂ ਕਈ ਵਾਰੀ ਲੰਘੀ ਦਾ, ਲੰਘਣਾ ਵੀ ਆ ਪਤਾ ਨੀ ਕਿੰਨੀ ਕੁ ਵਾਰੀ। ਤੇ ਹਰਪ੍ਰੀਤ ਸਿੰਘ ਡਾਰਵਿਨ ਤੋਂ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਇੱਕ ਨਾ ਉਹ ਮਸਲਾ ਸਾਂਝਾ ਕਰ ਰਹੇ ਨੇ ਤੇ ਬੜਾ ਇੰਟਰਸਟਿੰਗ ਮਸਲਾ ਆ। ਕਹਿੰਦੇ ਨੇ ਕਿ ਭਾਜੀ ਇੱਕ ਮਸਲਾ ਜੋ ਬਹੁਤ ਹੀ ਤੇਜ਼ੀ ਨਾਲ ਵੱਧ ਰਿਹਾ ਕਿ ਅੱਜ ਕੱਲ ਕੈਨੇਡਾ ਵਿਚ ਪੰਜਾਬੀ ਮੁੰਡੇ ਤੇ ਕੁੜੀਆਂ ਦਾ ਮਰਡਰ ਹੋ ਰਿਹਾ ਜੀ, ਤੇ ਆਸਟ੍ਰੇਲੀਆ ਵਿਚ ਵੀ ਇਹੋ ਜਿਹਾ ਕੰਮ ਹੀ ਹੋਇਆ, ਆਸਟ੍ਰੇਲੀਆ ਵਿਚ ਵੀ ਬਹੁਤ ਸਟੂਡੈਂਟ ਆਏ ਨੇ, ਤੁਸੀਂ ਜ਼ਰੂਰ ਆਪਣੀ ਰਾਏ ਦੇਣਾ ਜੀ। ਹਰਪ੍ਰੀਤ ਸਿੰਘ ਡਾਰਵਿਨ ਬੜੀ ਮਤਲਬ ਮਾੜੀ ਗੱਲ ਹੈ, ਮਰਡਰ ਵੀ ਹੋ ਰਹੇ ਨੇ, ਸੁਸਾਈਡ ਵੀ ਹੋ ਰਹੇ ਨੇ ਕੈਨੇਡਾ ਵਿਚ, ਆਸਟ੍ਰੇਲੀਆ ਚ ਵੀ ਹੋਏ ਨੇ। ਅਮਰੀਕ ਜੀ ਸ਼ਾਇਦ ਤੁਹਾਨੂੰ ਯਾਦ ਹੋਏਗਾ ਕਿ ਕਈਆਂ ਮੁੰਡਿਆਂ ਨੇ ਆਪਣੀਆਂ ਘਰ ਵਾਲੀਆਂ ਜਾਂ ਐਕਸ ਘਰ ਵਾਲੀਆਂ ਦਾ ਕਤਲ ਕੀਤਾ, ਉਹਨਾਂ ਦੇ ਵਿਚ ਜੇਲ੍ਹ ਵੀ ਗਏ ਨੇ, ਔਰ ਕਈਆਂ ਕੁੜੀਆਂ ਨੇ ਸੁਸਾਈਡ ਵੀ ਕੀਤੇ, ਕਈਆਂ ਕੁੜੀਆਂ ਨੂੰ ਮਾਰਿਆ ਗਿਆ, ਕਈਆਂ ਮੁੰਡਿਆਂ ਨੇ ਬਹੁਤ ਸੁਸਾਈਡ ਕੀਤੇ ਮੁੰਡਿਆਂ ਨੇ। ਉਹ ਆਸਟ੍ਰੇਲੀਆ ਦੇ ਵਿਚ ਹੁਣ ਘਟਿਆ ਥੋੜਾ ਜਿਹਾ, ਪਰ ਕੈਨੇਡਾ ਕਿਉਂਕਿ ਹੁਣ ਬਹੁਤ ਲੋਕ ਜਾ ਰਹੇ ਨੇ ਉੱਥੇ ਨਾ, ਜਿੰਨਾ ਕੁ ਮੈਂ ਸੁਣਿਆ ਆ ਕੈਨੇਡਾ, ਮੇਰੇ ਦੋਸਤ ਕਾਫੀ ਰਹਿੰਦੇ ਨੇ, ਬਰੈਂਪਟਨ ਵੀ ਰਹਿੰਦੇ ਨੇ, ਸਰੀ ਵੀ ਰਹਿੰਦੇ ਨੇ, ਉਹਨਾਂ ਨਾਲ ਗੱਲਬਾਤ ਮੇਰੀ ਹੁੰਦੀ ਰਹਿੰਦੀ ਆ। ਅਮਰੀਕ ਜੀ ਜਿਹੜਾ ਲਿਵਿੰਗ ਕੋਸਟ ਦਾ ਪ੍ਰੈਸ਼ਰ ਆ ਉਹ ਬਹੁਤ ਜ਼ਿਆਦਾ ਆ, ਕੋਸਟ ਆਫ ਲਿਵਿੰਗ ਜਿਹੜੀ ਨਾ, ਐਕਸਪੈਕਟੇਸ਼ਨਸ ਜਿਹੜੀਆਂ ਨੇ ਉਹ ਉਸ ਤੋਂ ਉਲਟ ਹੋ ਰਿਹਾ।
ਜੀ ਅਮਨਦੀਪ ਤੁਸੀਂ ਕੰਪਲੀਟ ਗੱਲ ਨੂੰ ਕਰਿਓ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕੋਸਟ ਆਫ ਲਿਵਿੰਗ ਜਿਹੜਾ ਤਾਂ ਇੱਕ ਰੀਜਨੇਬਲ ਹੈਗਾ ਹੀ ਆ, ਉਹ ਤੁਸੀਂ ਸਸਟੇਨ ਕਰ ਸਕਦੇ। ਕੋਸਟ ਆਫ ਲਿਵਿੰਗ ਦੀ ਗੱਲ ਕਰੀਏ, ਬੇਸਿਕ ਨੈਸੈਸਿਟੀ ਦੀ ਗੱਲ ਕਰੀਏ, ਘਰ ਹੋਵੇ ਔਰ ਬੇਸਿਕ ਨੈਸੈਸਿਟੀ ਤੁਸੀਂ ਪੂਰੀਆਂ ਕਰਨੀਆਂ, ਜਿਸ ਵੇਲੇ ਤੁਹਾਡੀ ਐਕਸਪੈਕਟੇਸ਼ਨ ਜਿਹੜੀਆਂ ਆਊਟ ਆਫ ਕੰਟਰੋਲ ਹੋ ਜਾਣੀਆਂ, ਜਿਹਨੂੰ ਕਹਿੰਦੇ ਪੀਅਰ ਗਰੁੱਪ। ਪੀਅਰ ਗਰੁੱਪ ਵੀ ਉਹ ਜਿਹੜੇ ਜਿਸ ਵੇਲੇ ਅਸੀਂ ਕੰਪੈਰੀਜ਼ਨ ਆਪਣੇ ਆਪ ਨੂੰ ਕਰਨ ਆਪਣੇ ਜਿਹੜੇ ਇੱਥੇ ਐਸਟੈਬਲਿਸ਼ ਬੰਦੇ ਆ ਤੇ ਵੀਹ ਵੀਹ ਪੱਚੀ ਪੱਚੀ ਸਾਲ ਚਾਲੀ ਸਾਲ ਹੋ ਗਏ ਉਹਨਾਂ ਦੇ ਨਾਲ, ਜਿਹੜੇ ਫਿਰ ਉਹਨਾਂ ਦੀਆਂ ਕਾਰਾਂ ਦੇਖਦੇ ਆ, ਉਹਨਾਂ ਦੇ ਮਕਾਨ ਦੇਖਦੇ ਆ ਜਾਂ ਉਹਨਾਂ ਦਾ ਰਹਿਣ ਸਹਿਣ ਦੇਖਦੇ ਆ, ਉਹਨਾਂ ਦਾ ਬਰਤਾਵਾ ਦੇਖਦੇ ਆ, ਫਿਰ ਅਸੀਂ ਉਹਨਾਂ ਨੂੰ ਸਿੱਧੇ ਆ ਕੇ ਕੰਪੈਰੀਜ਼ਨ ਕਰਨ ਲੱਗ ਪੈਂਦੇ ਇੱਕ ਦੋ ਸਾਲ ਦੇ ਵਿੱਚ ਹੀ। ਉਸ ਵੇਲੇ ਫਿਰ ਸਾਨੂੰ ਜਿਹੜਾ ਪ੍ਰੈਸ਼ਰ ਪੈਂਦਾ ਨਾ ਸਾਡੇ ਤੇ, ਉਹ ਅਨਐਕਸਪੈਕਟਡ ਪ੍ਰੈਸ਼ਰ ਹੁੰਦਾ, ਉਹ ਤੋਂ ਬਚਣਾ ਚਾਹੀਦਾ। ਬਾਕੀ ਹੋਰ ਮੈਂ ਹੋਰ ਵੀ ਇੱਥੇ ਐਡ ਕਰਨਾ ਚਾਹਨਾ, ਜਿਸ ਵੇਲੇ ਤੁਸੀਂ ਪੰਜਾਬ ਤੋਂ ਨਾ ਪੰਜਾਬ ਦਾ ਕਲਚਰ ਲੈ ਕੇ ਵੀ ਚੱਲਦੇ ਆ, ਪੰਜਾਬ ਚ ਜਿਹੜੀ ਫੁਕਰਾਬੰਦੀ ਚੱਲਦੀ ਆ ਉੱਥੇ ਜਿਹੜਾ ਕਲਚਰ ਆ, ਮੈਂ ਇਹ ਵਰਡ ਯੂਜ਼ ਕਰਨਾ ਸਾਰਿਆਂ ਦੇ ਲਈ ਨੀ, ਕਾਫੀ ਲੋਕ ਆ ਜਿਹੜੇ ਇਹਦੇ ਸ਼ਿਕਾਰ ਹੁੰਦੇ ਆ, ਉਦਾਂ ਦਾ ਇੱਥੇ ਆ ਕਿ ਉਦਾਂ ਦੀਆਂ ਹਰਕਤਾਂ ਕਰਨੀਆਂ, ਉਦਾਂ ਹੀ ਸੜਕਾਂ ਤੇ ਘੁੰਮਣਾ, ਉਦਾਂ ਹੀ ਸਫਾਈਆਂ ਵਾਲੀਆਂ ਲੜਾਈਆਂ ਕਢਾਈਆਂ ਕਰਨਾ, ਉਹੀ ਕਲਚਰ ਲੈ ਕੇ ਇੱਥੇ ਆਉਣਾ, ਤੇ ਉਹਦੇ ਨਾਲ ਫਿਰ ਟੈਂਸ਼ਨ ਹੁੰਦੀ, ਉਹਦੇ ਨਾਲ ਫਿਰ ਗਰੁੱਪਬਾਜ਼ੀ ਬਣਦੀ ਆ। ਇਹ ਜਿਹੜੇ ਡੈਥਸ ਨੇ ਆ ਜ਼ਿਆਦਾ ਗਰੁੱਪਾਂ ਦੇ ਵਿੱਚ ਹੁੰਦੀਆਂ, ਬਹੁਤ ਸਾਰਾ ਸੋਲੋ ਵੀ ਹੁੰਦੀ ਆ ਹੁਣ, ਲੇਕਿਨ ਜ਼ਿਆਦਾ ਜਿਹੜੀ ਗਰੁੱਪਬਾਜ਼ੀ ਬਣਦੀ ਆ, ਉਹਨੇ ਗਰੁੱਪ ਬਣਾ ਲਿਆ, ਮੇਰਾ ਗਰੁੱਪ ਬਣ ਗਿਆ, ਫਿਰ ਲੜਾਈਆਂ ਕਰਦੇ, ਕੰਮ ਵੱਲ ਘੱਟ ਧਿਆਨ ਦਿੰਦੇ ਆ, ਤੇ ਨਾਲ ਪੀਅਰ ਪ੍ਰੈਸ਼ਰ ਵੀ ਪੈਂਦਾ ਆ। ਤੇ ਜਿਹੜਾ ਪੰਜਾਬ ਦਾ ਕਲਚਰ ਲੈ ਕੇ ਆਉਣੇ ਅਸੀਂ ਨਾਲ, ਲੜਾਈ ਝਗੜੇ ਵਾਲਾ, ਠੋਕੀ ਟੋਰ ਦਿਖਾਉਣ ਵਾਲਾ, ਉਹ ਇਹ ਸਾਰੇ ਕੰਬੀਨੇਸ਼ਨ ਜਿਹੜੇ ਫੈਕਟਰ ਰਲ ਕੇ ਨਾ, ਫਿਰ ਇਹਨਾਂ ਦਾ ਆਊਟਕਮ ਇਹੀ ਨਿਕਲਦਾ ਜਿਹੜਾ ਤੁਸੀਂ ਦੱਸ ਰਹੇ।
ਅਮਰੀਕ ਜੀ, ਕੈਨੇਡਾ ਦੀ ਸਿਚੁਏਸ਼ਨ ਇਹ ਚੱਲ ਰਹੀ ਆ ਕਿ ਉੱਥੇ ਨੂੰ ਜਿਹੜਾ ਸਪਾਊਸ ਵੀਜ਼ਾ ਜਿਹੜਾ ਬੜਾ ਘੱਟ ਲੱਗਦਾ ਆ, ਸੋ ਉਹ ਜਿਹੜਾ ਮਿਸ ਯੂਜ ਆ ਪੀ ਇੱਕ ਦੂਜੇ ਤੇ ਪ੍ਰੈਸ਼ਰ ਹੈ, ਕੋਈ ਜਿੱਦਾਂ ਮਤਲਬ ਮੁੰਡਾ ਫੀਸ ਨਹੀਂ ਦੇ ਰਿਹਾ ਕੁੜੀ ਦੀ ਜਾਂ ਕੁੜੀ ਫੀਸ ਨਹੀਂ ਦੇ ਰਹੀ ਹੈ ਨਾ, ਉਹ ਰੀਜ਼ਨ ਕੈਨੇਡਾ ਦੇ ਵਿੱਚ ਬਹੁਤ ਘੱਟ ਹੈ ਮਰਡਰ ਹੋਣ ਦਾ ਜਾਂ ਕਤਲ ਕਰਨ ਦਾ ਜਾਂ ਸੁਸਾਈਡ ਕਰਨ ਦਾ, ਜਿਹੜਾ ਕੈਨੇਡਾ ਦਾ ਰੀਜ਼ਨ ਇਸ ਵੇਲੇ ਆ। ਮੇਰਾ ਇੱਕ ਦੋਸਤ ਮਨਜੀਤ ਨੂੰ ਆਪਣੇ ਐਪਲਾਂ ਵਾਲੇ ਜਿਹੜੇ ਫੋਟੋਆਂ ਵੀ ਭੇਜਦੇ ਹੁੰਦੇ ਸੀ ਮੰਜੀ ਮੱਪ ਤੋਂ, ਉਹ ਵੀ ਕੈਨੇਡਾ ਗਏ ਨੇ ਵਿਨੀ ਪੈਗ, ਉਹਨਾਂ ਨਾਲ ਮੇਰੀ ਗੱਲਬਾਤ ਚੱਲਦੀ ਰਹਿੰਦੀ ਆ, ਉਹ ਕਹਿੰਦੇ ਵੀ ਇੱਥੇ ਹੁਣ ਬਰਫ਼ ਪਈ ਆ, ਕੰਮ ਨਹੀਂ ਮਿਲ ਰਹੇ, ਤੇ ਉੱਥੇ ਨਾ ਅਸਲ ਦੇ ਵਿੱਚ ਫੀਸਾਂ ਦੇਣੀਆਂ ਉਹ ਤਾਂ ਦੇਣੀਆਂ ਹੀ ਆ, ਇੱਥੇ ਵੀ ਦੇਣੀਆਂ, ਪਰ ਆਸਟ੍ਰੇਲੀਆ ਦੇ ਵਿੱਚ ਇੰਪਲੋਇਮੈਂਟ ਜ਼ਿਆਦਾ ਆ, ਓਪਰਚੁਨਿਟੀ ਜ਼ਿਆਦਾ ਆ, ਆਸਟ੍ਰੇਲੀਆ ਵੱਡਾ ਬਹੁਤ ਹੈ, ਮਤਲਬ ਹੈਗਾ ਤਾਂ ਕੈਨੇਡਾ ਵੀ ਬਹੁਤ ਵੱਡਾ, ਪਰ ਕੈਨੇਡਾ ਵੱਡਾ ਹੈਗਾ ਈਸਟ ਟੂ ਵੈਸਟ 5000 ਕਿਲੋਮੀਟਰ ਰੱਖ ਲਓ, ਤੇ ਜਿਹੜਾ ਆਸਟ੍ਰੇਲੀਆ ਆ ਉਹ 5000 ਕਿਲੋਮੀਟਰ ਈਸਟ ਟੂ ਵੈਸਟ ਹੈ ਤੇ 5000 ਕਿਲੋਮੀਟਰ ਨੌਰਥ ਤੋਂ ਸਾਊਥ ਹੈ, ਸਾਰੇ ਪਾਸੇ ਹੀ ਕੰਮ ਚੱਲ ਰਿਹਾ, ਆਸਟ੍ਰੇਲੀਆ ਦੇ ਵਿੱਚ ਓਪਰਚੁਨਿਟੀ ਬਹੁਤ ਹੈ, ਇਸ ਕਰਕੇ ਇੱਥੇ ਜਿਹੜੀ ਆ ਇਹ ਸਿਚੁਏਸ਼ਨ ਕੰਮ ਦੀ ਜਿਹੜੀ ਆ ਵੀ 3 ਮਹੀਨੇ ਕੰਮ ਚੱਲਿਆ ਜੀ, 5 ਮਹੀਨੇ ਚੱਲਿਆ, ਬਾਕੀ ਬਰਫ਼ ਪੈ ਗਈ, ਕੰਮ ਤੋਂ ਬਾਂਝੇ ਰਹਿ ਗਏ, ਜਿਹੜਾ ਕਮਾਇਆ ਸੀ ਗਰਮੀਆਂ ਨੂੰ ਉਹ ਸਰਦੀਆਂ ਨੂੰ ਖਾ ਲਿਆ, ਇਹ ਸਮੱਸਿਆ ਜਿਹੜੀ ਘੱਟ ਹੈ ਉੱਥੇ, ਤੇ ਜਿਹੜਾ ਪ੍ਰੈਸ਼ਰ ਹੈ ਕਿ ਬੰਦੇ ਜ਼ਿਆਦਾ ਆ, ਆਮਦ ਜ਼ਿਆਦਾ ਹੋ ਗਈ ਆ ਜਿਹੜੀ ਉਹਨਾਂ ਦੀ ਗਵਰਨਮੈਂਟ ਦੇ ਹਿਸਾਬ ਦੇ ਨਾਲ, ਤੇ ਜਿਹੜੇ ਉਸ ਹਿਸਾਬ ਨਾਲ ਹੁਣ ਮੰਦੀ ਵੀ ਆਈ ਆ ਮਾਰਕੀਟ ਦੇ ਵਿੱਚ, ਗਲੋਬਲ ਡਾਊਨਫਾਲ ਆ ਰਹੀ ਆ, ਫੈਕਟਰੀਆਂ ਬੰਦ ਹੋ ਰਹੀਆਂ, ਮਸ਼ੀਨੀਕਰਨ ਹੋ ਰਿਹਾ, ਉਹਦੇ ਨਾਲ ਪ੍ਰੈਸ਼ਰ ਬਣਿਆ ਆ, ਤੇ ਉਸ ਦੇ ਵਿੱਚ ਮੈਨੂੰ ਇਹੋ ਲੱਗਦਾ ਕਿ ਜਿਹੜਾ ਕੈਨੇਡਾ ਦੇ ਵਿੱਚ ਮਰਡਰ ਹੋ ਰਹੇ ਨੇ, ਸਾਰਿਆਂ ਨਾਲੋਂ ਵੱਡਾ ਕਾਰਨ ਉਹਦੇ ਵਿੱਚ ਹੈਗੀ ਆ ਆਪਸੀ ਰੰਜਿਸ਼, ਬੋਲਬਾਣੀ ਦਾ ਨਾ ਹੋਣਾ, ਤੇ ਸਿਰ ਦੇ ਉੱਤੇ ਸਿਆਣੇ ਨਾ ਹੋਣਾ, ਮਤਲਬ ਆਪ ਮੁਹਾਰੇ ਹੋਣਾ, ਦੁਸ਼ਮਣੀਆਂ ਪਾਣੀਆਂ, ਗੈਂਗਸਟਰ ਟਾਈਪ ਕੰਮ ਚੱਲਣਾ ਉੱਤੇ। ਕੈਨੇਡਾ ਦੇ ਵਿੱਚ ਤਾਂ ਪਹਿਲਾਂ ਹੀ ਉੱਥੇ ਦੇ ਜੰਮਪਲ ਵੀ ਇਸ ਚੀਜ਼ ਦਾ ਸ਼ਿਕਾਰ ਹੋਏ ਪਏ ਸੀਗੇ, ਸਾਰੇ ਨਹੀਂ, ਉੱਥੇ ਵੀ ਡਰੱਗ ਵਾਰ ਚੱਲੀ ਆ, ਕਿੰਨੇ ਸਰੀ ਦੇ ਵਿੱਚ ਨੌਜਵਾਨ ਮਰੇ ਆ, ਬ੍ਰੈਂਪਟਨ ਚ ਬਣੇ ਆ, ਮੇਰੇ ਜਾਣ ਕੀਰਾਂ ਚੋਂ ਮਰੇ ਆ, ਸੋ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਧਰ ਨੂੰ ਵੀ ਖਿੱਚੇ ਚਲੇ ਜਾਂਦੇ ਨੇ ਨੌਜਵਾਨ। ਤੁਹਾਡਾ ਕੀ ਖਿਆਲ ਹੈ ਅਮਰੀਕ ਭਾਜੀ?
ਬਿਲਕੁਲ ਬਿਲਕੁਲ ਜੀ, ਬਹੁਤ ਕੈਨੇਡਾ ਦਾ ਵੈਸੇ ਐਕਸਪੀਰੀਅੰਸ ਹੈ ਨਹੀਂ ਹੈ, ਤੇ ਜਿੰਨੇ ਵੀ ਲੋਕ ਕੈਨੇਡਾ ਤੋਂ ਦੱਸਦੇ ਜਿੱਦਾਂ ਤੁਸੀਂ ਸਾਰੀਆਂ ਗੱਲਾਂ ਕਹੀਆਂ ਇੱਦਾਂ ਹੀ ਆ, ਤੇ ਗੈਂਗਸਟਰ ਵੀ ਜ਼ਿਆਦਾ ਉੱਥੇ, ਨਸ਼ੇ ਦਾ ਵੀ ਪ੍ਰਚਲਨ ਜ਼ਿਆਦਾ ਆ, ਗੈਂਗਸਟਰ ਵੀ ਜ਼ਿਆਦਾ ਆ, ਥੋੜੀ ਜਿਹੀ ਸਰਕਾਰ ਦੀ ਜਿਹੜੀ ਪਕੜ ਆ ਨਾ ਇਸ ਸਿਸਟਮ ਤੇ ਉਹ ਵੀ ਥੋੜੀ ਜਿਹੀ ਘੱਟ ਆ, ਅਤੇ ਇਹ ਜਿਹੜੀ ਇਹ ਸਾਰੀਆਂ ਗੱਲਾਂ ਰਲ ਕੇ ਨਾ ਇਹਦਾ ਸਿਚੁਏਸ਼ਨ ਜਿਹੜੀਆਂ ਡੈਥ ਦੀ, ਗੈਂਗਵਾਰ ਦੀ, ਜਾਂ ਇਕਦਮ ਐਟਮੋਸਫੇਅਰ ਪ੍ਰੈਸ਼ਰ ਵੀ, ਐਟਮੋਸਫੇਅਰ ਫੈਕਟਰਸ ਵੀ ਕੰਮ ਕਰਦੇ ਆ, ਜਿੱਦਾਂ ਤੁਸੀਂ ਦੱਸਿਆ ਕਿ ਸੀਜ਼ਨਲ ਅਨਇੰਪਲੋਇਮੈਂਟ ਦੀ ਉੱਥੇ ਇੱਕ ਤਰ੍ਹਾਂ ਦਾ ਕਲਚਰ ਆ, ਸੀਜ਼ਨਲ ਇੰਪਲੋਇਮੈਂਟ ਜਿਹੜੀ ਆ ਕਿ 6 ਮਹੀਨੇ ਕੰਮ ਹੈਗਾ, 6 ਮਹੀਨੇ ਕੰਮ ਨਹੀਂ ਹੈਗਾ, ਜਿਹਨਾਂ ਦੀਆਂ ਜੋਬ ਪੱਕੀਆਂ ਉਹ ਤਾਂ ਚਲੋ ਠੀਕ ਆ, ਜਿਹੜੇ ਖੇਤੀਬਾੜੀ ਤੇ ਨਿਰਭਰ ਕਰਦੇ ਆ, ਫੈਕਟਰੀ ਵਰਕ ਤੇ ਨਿਰਭਰ ਕਰਦੇ ਆ, ਜਾਂ ਏਦਾਂ ਦੇ ਕੰਮ ਹੈ ਜਿਹੜੇ ਕਿ ਸੀਜ਼ਨਲ ਹੁੰਦੇ ਉਹਨਾਂ ਤੇ ਨਿਰਭਰ ਕਰਦੇ ਆ, ਉਹਨਾਂ ਨੂੰ ਫੇਰ ਮਲਟੀ ਸਕਿੱਲ ਹੋਣ ਦੀ ਲੋੜ ਆ ਕਿ 6 ਮਹੀਨੇ ਅਗਰ ਤੁਸੀਂ ਇੱਕ ਜੋਬ ਤੇ ਕੰਮ ਕੀਤਾ ਤਾਂ 6 ਮਹੀਨੇ ਦੂਜੀ ਜੋਬ ਤੇ ਕੰਮ ਕਰਨ ਦੇ ਲਈ ਤੁਹਾਡੇ ਕੋਲ ਸਕਿੱਲ ਹੋਣੇ ਚਾਹੀਦੇ ਆ। ਇਹਦੇ ਵਿੱਚ ਲੈਕਿੰਗ ਹੈਗੀ ਆ, ਲੈਕਿੰਗ ਬਿਹਾਇੰਡ ਆ, ਲੋਕ ਇਹ ਸਕਿੱਲ ਨਹੀਂ ਅਪਗ੍ਰੇਡ ਆਪਣੇ ਕਰਦੇ ਕਿਉਂਕਿ 6 ਮਹੀਨੇ ਕੰਮ ਕਰ ਲਿਆ 6 ਮਹੀਨੇ ਬਹਿ ਗਏ ਫਿਰ ਤੁਹਾਡਾ ਬੈਲੈਂਸ ਬਰਾਬਰ ਹੋ ਜਾਂਦਾ। ਤੁਹਾਡੇ ਕੋਲ ਜਿਹੜੀ ਡਿਸਪੋਜ਼ੇਬਲ ਇਨਕਮ ਘੱਟ ਹੁੰਦੀ ਆ, ਜਿਸ ਵੇਲੇ ਤੁਹਾਡੇ ਕੋਲ ਡਿਸਪੋਜ਼ੇਬਲ ਇਨਕਮ ਘੱਟ ਆ ਉਹਦੇ ਨਾਲ ਟੈਨਸ਼ਨ ਕ੍ਰੀਏਟ ਹੁੰਦੀ ਆ, ਉਹਦੇ ਨਾਲ ਸਮਾਜ ਵਿੱਚ ਅਸਮਾਨਤਾ ਕ੍ਰੀਏਟ ਹੁੰਦੀ ਆ, ਜਿਸ ਵੇਲੇ ਅਸਮਾਨਤਾਵਾਂ ਕ੍ਰੀਏਟ ਹੁੰਦੀਆਂ ਫਿਰ ਇਹ ਜਿਹੜੀਆਂ ਪ੍ਰੋਬਲਮ ਤੁਸੀਂ ਸਾਰੀਆਂ ਦੱਸ ਰਹੇ ਨਾ ਇਹਨਾਂ ਦਾ ਵਾਪਰਨਾ ਲਾਜ਼ਮੀ ਹੁੰਦਾ, ਜ਼ਰੂਰੀ ਹੁੰਦਾ।
ਅਮਰੀਕ ਭਾਜੀ ਸਕਿੱਲ ਲੈਵਲ ਦੀ ਆਪਾਂ ਗੱਲ ਕਰੀਏ, ਆਸਟ੍ਰੇਲੀਆ ਦੇ ਵਿੱਚ ਵੀ ਹੈ ਕਿ ਟਾਰਗੇਟ ਇਹੀ ਹੁੰਦਾ ਕਿ ਆਪਾਂ ਨੇ ਟਰੱਕ ਚਲਾਉਣਾ ਆ, ਅਖੀਰ ਨੂੰ ਕੀ ਆ ਵੀ ਟਰੱਕ ਦਾ HR ਲਾਇਸੈਂਸ ਲੈ ਕੇ ਟਰੱਕ ਚਲਾਉਣਾ ਆ, ਮਤਲਬ ਉਹ ਬਹੁਤ ਰਿਸਕੀ ਜੋਬ ਹੈ। ਮਤਲਬ ਜਿਹੜੀ ਟੈਕਸੀ ਚਲਾਉਣਾ ਤੁਸੀਂ ਰੋਡ ਤੇ ਰਹਿਣਾ, ਮੈਂ ਵੀ ਟੈਕਸੀ ਚਲਾਈ ਆ ਦੋਸਤੋ, ਅਮਰੀਕ ਭਾਜੀ ਨੇ ਵੀ ਟੈਕਸੀ ਚਲਾਈ ਆ, ਮੈਂ ਵੀ ਚਲਾਈ ਆ, ਆਈ ਹੈਡ ਲਾਇਸੈਂਸ, ਮੈਨੂੰ ਵੀ ਮੇਰੇ ਕੋਲ ਵੀ ਸਿਡਨੀ ਦਾ ਲਾਇਸੈਂਸ ਹੈਗਾ, ਮੈਂ ਚਲਾਈ
ਵੀ ਮਤਲਬ
ਉਹ ਕਿਹੜਾ ਕੰਮ ਨੀ ਕੀਤਾ ਅਸੀਂ ਸਾਰਾ ਕੁਝ ਕੀਤਾ, ਮਤਲਬ ਤਜਰਬੇ ਬੋਲਦਾ ਹਰਮਨ ਰੇਡੀਓ ਤੋਂ, ਮੈਂ ਤੁਹਾਨੂੰ ਸਿੱਧੀ ਜਿਹੀ ਗੱਲ ਦੱਸਾਂ ਦੈਟਸ ਟਰੂ ਆ ਨਾ, ਜਿਹੜਾ ਸਪੈਕਟ੍ਰਮ ਹੈ ਬਹੁਤ ਵੱਡਾ ਆ। ਮੈਂ ਤੁਹਾਨੂੰ ਦੱਸਦਾ ਕਿ ਜਦੋਂ ਅਸੀਂ ਟੈਕਸੀ ਚਲਾਉਂਦੇ ਸੀ ਨਾ ਸਿਡਨੀ ਦੇ ਵਿੱਚ, ਤੇ ਇੱਕ ਟੈਕਸੀ ਡਰਾਈਵਰਾਂ ਦਾ ਆਪਣਾ ਕਲਚਰ ਹੁੰਦਾ, ਠੀਕ ਹੈ, ਉਹਨਾਂ ਦੀ ਆਪਣੀ ਬੋਲ ਬਣੀ ਹੁੰਦੀ ਆ, ਉਹ ਬਹਿੰਦੇ ਨੇ, ਉਹ ਤੁਸੀਂ ਟੈਕਸੀ ਡਰਾਈਵਰਾਂ ਦੀ ਮਹਿਫਲ ਚ ਬਹਿ ਜਾਓ ਨਾ, ਉਹ ਬਸ ਉਹ ਟੈਕਸੀ ਚਲਾਈ ਜਾਂਦੇ ਮਹਿਫਲ ਦੇ ਵਿੱਚ ਵੀ, ਉਹ ਮੈਂ ਏਅਰਪੋਰਟ ਤੋਂ ਸਵਾਰੀ ਚੱਕ ਲਈ, ਮੈਂ ਉੱਥੇ ਚਲੇ ਗਿਆ, ਮੈਂ ਉੱਥੋਂ ਚੱਕ ਲਈ, ਮੈਂ ਉੱਥੇ ਚਲੇ ਗਿਆ, ਮਤਲਬ ਆਲ ਦੋ ਸਟੋਰੀਜ਼ ਉਹਨਾਂ ਦੇ ਯਾਰ। ਉਹਦੇ ਵਿੱਚ ਨਾ ਇੱਕ ਜਿਹੜੀ
ਬਿੱਲੀ ਲੰਘ ਗਈ, ਉਹਦੇ ਬਾਂਦਰ ਆ
ਗਿਆ, ਮਤਲਬ ਜਿਹੜਾ ਨਾ ਸਾਰਿਆਂ ਨਾਲੋਂ, ਸਾਰੇ ਹੁਣ ਐਡਲਟ ਸੁਣਦੇ ਨੇ ਪ੍ਰੋਗਰਾਮ ਮੇਰਾ, ਬੱਚੇ ਵੀ ਸ਼ਾਇਦ ਹੋਣਗੇ ਪਰ ਦੇ ਸ਼ੁੱਡ ਨੋ ਪੰਜਾਬੀ ਦੇ ਵਿੱਚ, ਸਾਰਿਆਂ ਨੂੰ ਕਾਮਨ ਫਰੇਜ਼ ਪਤਾ ਕਿਹੜਾ ਹੁੰਦਾ ਟੈਕਸੀ ਡਰਾਈਵਰਾਂ ਦੀ ਮਹਿਫਲ ਦੇ ਵਿੱਚ, ਸਾਰਿਆਂ ਨੂੰ ਜਿਹੜੀ ਆਮ ਗੱਲ ਹਰੇਕ, ਚਾਹੇ ਉਹ ਮੈਲਬਨ ਦਾ ਟੈਕਸੀ ਡਰਾਈਵਰ ਹੋਵੇ, ਚਾਹੇ ਟੋਰੋਂਟੋ ਦਾ ਹੋਵੇ, ਦੁਨੀਆਂ ਤੋਂ ਕਿਤੇ ਵੀ ਹੋਵੇ, ਚਾਹੇ ਦਿੱਲੀ ਦਾ ਹੋਵੇ, ਦਿੱਲੀ ਦਾ ਤਾਂ ਬਹੁਤ ਘੱਟ ਹੋਊਗਾ, ਦਿੱਲੀ ਚ ਬਹੁਤ ਸ਼ਾਨ ਹੋਣੀ ਜਿਹੜਾ ਇਹ ਫਰੇਜ਼, ਸਾਰਿਆਂ ਨੂੰ ਕਾਮਨ ਗੱਲ ਇਹ ਹੁੰਦੀ ਆ, ਮੈਂ ਏਅਰਪੋਰਟ ਤੋਂ ਗੋਰੀ ਚੱਕ ਲਈ, ਮਤਲਬ ਤੁਸੀਂ ਕਿਤੇ ਵੀ ਟੈਕਸੀ ਡਰਾਈਵਰਾਂ ਦੀ ਮਹਿਫਲ ਚ ਬਹਿ ਜਾਓਗੇ ਨਾ, ਇਹ ਮਤਲਬ ਜਿਹੜਾ ਬੰਦਾ, ਮਤਲਬ ਕੋਈ ਨਾ ਕੋਈ ਬੰਦਾ ਇਹ ਗੱਲ ਜ਼ਰੂਰ ਕਹੇਗਾ, ਮੈਂ ਏਅਰਪੋਰਟ ਤੋਂ ਗੋਰੀ ਚੱਕ ਲਈ ਵੀ, ਠੀਕ ਹੈ, ਤੇ ਮਤਲਬ ਪਰ ਗੱਲ ਇਹ ਹੈ ਵੀ ਉਦੋਂ ਜਦ ਗੱਲ ਚੱਲਦੀ ਹੁੰਦੀ ਸੀ, ਆਪਾਂ ਬਹਿੰਦੇ ਹੁੰਦੇ ਸੀ, ਉਹਨਾਂ ਚ ਵਿੱਚ ਕਈ ਬੰਦੇ ਪੜ੍ਹੇ ਲਿਖੇ ਵੀ ਹੁੰਦੇ ਸੀ, ਉਹ ਇਹੀ ਗੱਲ ਕਹਿੰਦੇ ਵੀ ਅਸੀਂ ਨਾ ਟੈਕਸੀ ਥੋੜੀ ਦੇਰ ਕਰਨੀ ਆ ਫਿਰ ਛੱਡ ਦੇਣੀ ਆ, ਤੇ ਉਹਦਾ ਕਾਰਨ ਇਹਦਾ ਕਾਰਨ ਇਹੀ ਹੁੰਦਾ ਸੀ ਕਿ ਇਟਸ ਵੈਰੀ ਰਿਸਕੀ ਜੋਬ, ਤੁਸੀਂ 12 ਘੰਟੇ ਮਤਲਬ ਰੋਡ ਤੇ ਆ, ਐਂਡ ਜਿਹੜੇ ਉੱਥੇ ਵਹੀਕਲ ਆ ਰਹੇ ਨੇ ਰਿਸਕ ਤੇ ਆ ਤੁਸੀਂ ਆਲਵੇਜ਼, ਹਨਾ,
ਐਵਰੀ ਟਾਈਮ।
ਹੁਣ ਦੇਖੋ ਟੈਕਸੀ ਤੋਂ ਅਪਗ੍ਰੇਡ ਕਰਕੇ ਤੁਸੀਂ ਟਰੱਕ ਦਾ ਲਾਇਸੈਂਸ ਲੈ ਲੈਣਾ, ਉਹ ਤੋਂ ਵੀ ਰਿਸਕੀ ਆ, ਔਰ ਖਾਸ ਕਰਕੇ ਕੈਨੇਡਾ ਦੇ ਵਿੱਚ ਜਿੱਥੇ ਮਤਲਬ ਟਰੱਕ ਡਰਾਈਵਰ ਦੇ ਵੈਰੀ ਰਿਸਕੀ ਜੋਬਸ ਨਾ, ਤੇ ਪਿੱਛੇ ਲੋਡ ਹੁੰਦਾ ਆ ਤੁਹਾਡੇ ਤੇ, ਪ੍ਰੈਸ਼ਰ ਹੁੰਦਾ ਆ ਤੁਹਾਡੇ ਤੇ, ਕੰਪਲਾਇੰਸ ਦਾ ਇਸ਼ੂ ਹੁੰਦਾ ਆ, ਸੋ ਮੈਨੀ ਥਿੰਗਸ ਹੈ ਨਾ। ਹੁਣ ਕੈਨੇਡਾ ਦੇ ਵਿੱਚ ਉਹ ਤੋਂ ਵੀ ਜ਼ਿਆਦਾ ਹੁੰਦਾ ਕਿਉਂਕਿ ਉੱਥੇ ਬਰਫ਼ ਵੀ ਪਈ ਹੁੰਦੀ ਆ, ਠੀਕ ਹੈ ਨਾ, ਸੋ ਇਸ ਕਰਕੇ ਟਰੱਕ ਡਰਾਈਵਿੰਗ ਸੌਖੀ ਚੀਜ਼ ਨਹੀਂ ਹੈਗੀ, ਮਤਲਬ ਆਪਣੇ ਆਪ ਨੂੰ ਇੱਦਾਂ ਨਾ ਕਹੋ ਵੀ ਅਸੀਂ ਮਤਲਬ ਅਸੀਂ ਟਰੱਕ ਚਲਾਉਣਾ ਬਸ ਵੱਡਾ ਪਾਵਰ ਜੀ, ਕਿਉਂਕਿ ਬੱਬੂ ਮਾਨ ਨੇ ਗਾਣਾ ਗਾਤਾ ਟਰਾਲੇ ਤੇ ਅਸੀਂ ਵੀ ਟਰਾਲੇ ਚਲਾਉਣੇ ਆ, ਨੋ, ਤੁਸੀਂ ਹੋਰ ਬਹੁਤ ਕੁਝ ਕਰ ਸਕਦੇ ਹੋ, ਤੁਸੀਂ ਟਾਈਲ ਮੇਕਰ ਬਣ ਸਕਦੇ ਹੋ। ਮੈਨੂੰ
ਪਤਾ ਹੈ ਇੱਥੇ, ਮੈਂ ਤੁਹਾਨੂੰ ਇੱਥੇ ਦੱਸਦਾ, ਆਸਟ੍ਰੇਲੀਆ ਦੇ ਵਿੱਚ, ਮੈਂ ਕੈਨੇਡਾ ਚਲੋ ਨਹੀਂ, ਸਾਡਾ ਐਕਸਪੀਰੀਅੰਸ ਹੈ ਤੇ ਇੰਪਲਾਇਮੈਂਟ ਦਾ ਐਕਸਪੀਰੀਅੰਸ ਆ, ਆਸਟ੍ਰੇਲੀਆ ਦੇ ਵਿੱਚ ਤੁਹਾਡੇ ਕੋਲ 2 ਪ੍ਰੋਫੈਸ਼ਨਲ ਸਕਿੱਲ ਹੋਣੇ ਚਾਹੀਦੇ, ਸੋਲਿਡ ਪ੍ਰੋਫੈਸ਼ਨਲ ਸਕਿੱਲ, ਅਤੇ 3-4 ਸਕਿੱਲ ਇੱਦਾਂ ਦੇ ਹੋਣੇ ਚਾਹੀਦੇ ਜਿਹੜੇ ਕਿ ਤੁਹਾਨੂੰ ਟੈਂਪਰੇਰੀ ਰਿਲੀਫ ਦੇ ਸਕਣ, ਅਗਰ ਤੁਹਾਨੂੰ ਕੋਈ ਪ੍ਰੋਬਲਮ ਆ ਗਈ ਹੈ ਤੇ ਉਹ ਉੱਥੋਂ ਤੁਸੀਂ ਆਪਣਾ ਕੰਮ ਚਲਾ ਸਕੋ। ਜਿੱਦਾਂ ਟੈਕਸੀ ਲਾਇਸੈਂਸ ਆ, ਉਬਰ ਦਾ ਲਾਇਸੈਂਸ ਆ, ਇਹ ਇੱਦਾਂ ਦੇ ਸਾਈਡ ਬਿਜ਼ਨਸ ਵਾਲੇ ਆ, ਸਿਕਿਉਰਿਟੀ ਦਾ ਲਾਇਸੈਂਸ ਆ, ਇਹ ਤੁਹਾਡੇ ਕੋਲ ਹੋਣਾ ਚਾਹੀਦਾ। ਜੇ ਤੁਹਾਡੀ ਇੰਗਲਿਸ਼ ਠੀਕ ਠਾਕ ਆ ਤਾਂ ਤੁਹਾਡੇ ਕੋਲ ਟਰਾਂਸਲੇਟਰ ਦਾ ਇੰਟਰਪ੍ਰੇਟਰ ਦਾ ਲਾਇਸੈਂਸ ਵੀ ਹੋਣਾ ਚਾਹੀਦਾ। ਉਸ ਤੋਂ ਬਾਅਦ ਤੁਹਾਡੇ ਕੋਲ 2 ਇੱਦਾਂ ਦੇ ਲਾਇਸੈਂਸ ਚਾਹੀਦੇ ਆ ਜਿਹੜੇ ਕਿ ਤੁਸੀਂ ਪ੍ਰੋਫੈਸ਼ਨਲ ਜੋਬਾਂ ਵਿੱਚ ਜਾ ਸਕੋ, ਜਿੱਦਾਂ ਅਕਾਊਂਟੈਂਟ ਆ, ਟੀਚਿੰਗ ਆ, ਨਰਸਿੰਗ ਆ, ਜਾਂ ਜਿੱਦਾਂ ਤੁਸੀਂ ਆਰਕੀਟੈਕਚਰ ਦਾ ਕੀਤਾ ਆ। ਉਹ ਤੋਂ ਇੱਕ ਹੋਰ ਤੁਹਾਡੇ ਕੋਲ ਸਕਿੱਲ ਹੋਣਾ ਚਾਹੀਦਾ ਲੇਬਰ ਦਾ, ਜਿੱਦਾਂ ਫੋਰਕ ਲਿਫਟਿੰਗ ਦਾ ਜਿੱਦਾਂ ਲਾਇਸੈਂਸ ਚਾਹੀਦਾ ਤੁਹਾਡੇ ਕੋਲ, ਜੇ ਤੁਹਾਨੂੰ ਜ਼ਰੂਰਤ ਪਵੇ। ਇਹ ਜੋਬਸ ਕਾਫੀ ਅਵੇਲੇਬਲ ਹੁੰਦੀਆਂ, ਇਹ 4-5 ਲਾਇਸੈਂਸ ਐਟ ਲੀਸਟ ਤੁਹਾਡੇ ਕੋਲ ਹੋਣੇ ਚਾਹੀਦੇ ਆ। ਅਤੇ ਤੁਸੀਂ ਟੈਕਸੀ ਵਾਲਾ ਜ਼ਿਆਦਾ ਧਿਆਨ ਨਾ ਦਿਓ ਜਾਂ ਡਰਾਈਵਿੰਗ ਵਾਲਾ ਜ਼ਿਆਦਾ ਧਿਆਨ ਨਾ ਦਿਓ ਜੇ ਤੁਸੀਂ ਜ਼ਿਆਦਾ ਰਿਸਕੀ ਜੋਬ ਕਰਨੀ ਪਈ ਪਾਇਲਟ ਵਾਲੋ ਜਹਾਜ਼ ਦੀ।
ਉਹ ਇੰਨਾ ਰਿਸਕ ਨੀ ਹੈਗਾ ਮੈਂ ਤੁਹਾਨੂੰ ਦੱਸਾਂ ਕਿਉਂਕਿ ਉੱਥੇ ਜਹਾਜ਼ ਇੱਕ
ਦੂਜੇ ਨਾਲ ਸਭ ਤੋਂ ਸੇਫ ਆ,
ਸਾਰਿਆਂ ਨੂੰ ਸੇਫ,
ਸਭ ਤੋਂ ਸੇਫ ਆ,
ਸਾਰਿਆਂ ਨੂੰ ਸੇਫ ਆ,
ਸਭ ਤੋਂ ਸੇਫ ਜਿਹੜਾ ਉਹ ਇਹ ਜਹਾਜ਼ ਦਾ ਪਾਇਲਟ ਆ।
ਤੇ ਬਾਕੀ ਅਮਰੀਕ ਭਾਜੀ ਗੱਲ ਇਹ ਆ ਵੀ ਹੋਰ ਬਹੁਤ ਸਾਰੀਆਂ ਜੋਬਾਂ ਟ੍ਰੇਡਸ ਦੇ ਵਿਚ ਜਾ ਸਕਦਾ ਆ, ਤੁਸੀਂ ਕਾਰਪੈਂਟਰ ਬਣ ਸਕਦੇ ਹੋ, ਪਲੰਬਰ ਬਣ ਸਕਦੇ ਹੋ, ਟਾਈਲ ਮੇਕਰ ਬਣ ਸਕਦੇ ਹੋ, ਸ਼ੀਟ ਮੈਟਲ ਵਰਕਰ ਬਣ ਸਕਦੇ ਹੋ, ਵੈਲਡਰ ਬਣ ਸਕਦੇ ਹੋ,
ਮਤਲਬ ਘਰ ਦੇ ਮੋਹਰੇ ਜਿਹੜੇ ਲਾਉਂਦੇ ਆ ਬੂਟੇ ਵਗੈਰਾ ਲਾਉਂਦੇ ਆ,
ਲੈਂਡਸਕੇਪ
ਕਰ ਸਕਦੇ ਆ, ਇਹਦੇ ਚ ਵੀ ਕਾਫੀ ਪੈਸਾ ਆ। ਪਲੰਬਿੰਗ ਦੇ ਵਿਚ ਤਿੰਨ ਤਿੰਨ ਚਾਰ ਚਾਰ ਦਿਨ ਆਉਂਦੇ ਨੀ, ਉਹ ਕੋਰਸ ਕਰ ਸਕਦੇ ਆ। ਤੇ ਤੁਸੀਂ ਏਦਾਂ ਦੇ ਕੰਮ ਕਰ, ਬਹੁਤ ਕੰਮ ਆ ਜਿਹੜੇ ਜਿਹਨਾਂ ਵਿਚ ਤੁਹਾਨੂੰ ਸਕਿੱਲ ਹੋਣੇ ਚਾਹੀਦੇ, ਪ੍ਰੋਫੈਸ਼ਨਲ ਸਕਿੱਲ ਹੋਣੇ ਚਾਹੀਦੇ ਆ, ਇਹ ਟੇਫ ਕਾਲਜਿਸ ਤੋਂ ਹੋ ਜਾਂਦੇ ਆ। ਤੇ ਇੱਕ ਮਨਦੀਪ ਹੋਰ ਵੀ ਤੁਹਾਡੇ ਕੋਲ ਸਕਿੱਲ ਹੋਣਾ ਚਾਹੀਦਾ, ਕਿਉਂਕਿ ਬਹੁਤ ਜ਼ਰੂਰੀ ਆ।
ਕਿਹੜਾ? ਗੱਲਾਂ ਮਾਰਨ ਦਾ?
ਸਬਰ ਸੰਤੋਖ ਦਾ।
ਅੱਛਾ ਅੱਛਾ, ਠੀਕ,
ਸਬਰ ਸੰਤੋਖ ਦਾ,
ਸਬਰ ਸੰਤੋਖ। ਮੈਂ ਗੱਲਾਂ ਮਾਰਨ ਦਾ ਹੋਣਾ, ਫੇਰ ਤਾਂ ਰੇਡੀਓ ਵੀ ਚਲਾਇਆ ਜਾ ਸਕਦਾ। ਤੇ ਅਮਰੀਕ ਭਾਜੀ, ਉਹ ਮੈਂ ਤੁਹਾਨੂੰ ਅੱਗੇ ਵੀ ਕਈ ਵਾਰੀ ਗੱਲ ਸੁਣਾਈ ਆ, ਸਾਡੇ ਇੱਥੇ ਇੱਕ ਪਲੰਬਰ ਹੁੰਦਾ ਸੀ ਬਰਾਇਨ, ਹਨਾ, ਉਹ ਬਜ਼ੁਰਗ ਸੀਗਾ ਤੇ ਕਈ ਸਾਲ ਪਹਿਲਾਂ ਮੈਨੂੰ ਮਿਲਿਆ। ਤੇ ਉਹ ਤੁਹਾਨੂੰ ਪਤਾ ਪਲੰਬਰਾਂ ਦੇ ਜਿਹੜੇ ਕਾਰਡ ਹੁੰਦੇ ਬੜੇ ਦੇਸੀ ਦੇਸੀ ਜੇ ਹੁੰਦੇ ਆ, ਚਿੱਟੇ ਦੇ ਉੱਤੇ ਹਰਾ ਵੱਡਾ ਵੱਡਾ ਲਿਖਿਆ ਹੁੰਦਾ ਬਰਾਇਨ ਪਲੰਬਿੰਗ,
ਹਨਾ।
ਉਹ ਕੰਮ ਕਰ ਰਿਹਾ ਤੇ ਮੈਨੂੰ ਪਹਿਲੀ ਵਾਰੀ ਆਇਆ ਤੇ ਮੈਂ ਉਹਨੂੰ ਸੱਦਿਆ ਤੇ ਕੰਮ ਕਰ ਰਿਹਾ, ਜਾਣ ਲੱਗਾ ਮੈਨੂੰ ਕਾਰਡ ਦੇ ਗਿਆ, ਕਾਰਡ ਦੇਣ ਲੱਗਾ ਤੇ ਉਹਦੇ ਉੱਪਰ ਲਿਖਿਆ ਆ ਬਰਾਇਨ ਪਲੰਬਿੰਗ ਬਰੈਕਟ ਚ ਪੀ ਐਚ ਡੀ, ਹਨਾ। ਮੈਂ ਕਿਹਾ ਕਮਾਲ, ਮੈਂ ਕਿਹਾ ਯਾਰ, ਮਤਲਬ ਇਹ ਤਾਂ ਪੀ ਐਚ ਡੀ ਕੀਤੀ ਉਹ ਬੰਦੇ ਨੇ, ਮਤਲਬ ਡਾਕਟਰ ਹੈ ਤਾਂ ਫਿਰ ਡਾਕਟਰ ਕੱਲੇ ਨੀ ਲਿਖਿਆ ਇਹਨੇ ਮੂਹਰੇ ਆਪਣੇ ਨਾਂ ਦੇ ਵਿੱਚ ਡਾਕਟਰ ਬਰਾਇਨ, ਹਨਾ। ਤੇ ਮੈਂ ਕਾਰਡ ਦੇਖਿਆ, ਮੈਂ ਛੇਸੋ ਪੰਜ ਪਿਆ ਸੀ, ਆਪਣਾ ਸਮਾਨ ਸਮੂਨ ਰੱਖ ਰਿਹਾ ਸੀ। ਮੈਂ ਕਿਹਾ ਮੇਰੀ ਗੱਲ ਸੁਣ ਬਰਾਇਨ, ਵੀ ਆਰ ਯੂ ਰੀਅਲੀ ਪੀ ਐਚ ਡੀ, ਹਨਾ। ਉਹ ਹੱਸਣ ਲੱਗ ਗਿਆ, ਕਹਿੰਦਾ ਮੈਨੂੰ ਸਾਰੇ ਇਹੀ ਪੁੱਛਦੇ ਆ, ਕਹਿੰਦਾ ਮੈਨੂੰ ਸਾਰੇ ਸਾਰੇ ਕਹਿੰਦਾ ਮੈਨੂੰ ਇਹੀ ਪੁੱਛਦੇ ਆ, ਕਹਿੰਦਾ ਉਹ ਵਾਲੀ ਪੀ ਐਚ ਡੀ ਨੀ ਹੈਗੀ। ਮੈਂ ਕਿਹਾ ਹੋਰ ਕਿਹੜੀ ਆ? ਕਹਿੰਦਾ ਇਹ ਪੀ ਐਚ ਡੀ ਹੈਗਾ ਪਾਈਪ ਹੋਜ਼ ਐਂਡ ਡਰੇਨੇਜ, ਇਹਦਾ ਮਤਲਬ ਇਹ ਹੈ।
ਮੇਰਾ ਦੋਸਤ ਹੈ ਤੇ ਨਾਲ ਬੈਠਾ ਇੱਕ, ਪ੍ਰੋਗਰਾਮ ਸੁਣ ਰਿਹਾ ਸੀ ਜੀ ਦਾ, ਤੁਸੀਂ ਜਾਣਦੇ ਪਏ ਹੋਗੇ।
ਹਾਂਜੀ ਹਾਂਜੀ,
ਉਹ ਗੌਰਵ ਸ਼ਰਮਾ ਜੀ ਦੀ ਗੱਲਾਂ, ਗੌਰਵ ਸ਼ਰਮਾ ਦੀ ਗੱਲਾਂ ਸੁਣ ਸੁਣ ਕੇ ਉਹਨੇ ਸੁਝਾਅ ਦਿੱਤਾ ਗੌਰਵ ਸ਼ਰਮਾ ਨੂੰ, ਮੈਂ ਦੱਸ ਦਵਾਂ।
ਦੱਸ ਦੋ ਦੱਸ ਦੋ।
ਗੌਰਵ ਸ਼ਰਮਾ ਜੀ, ਜੇ ਤੁਸੀਂ ਨਾ ਜਿਆਦਾ ਸੁੱਖ ਪ੍ਰਾਪਤ ਕਰਨਾ, ਜਿਸ ਵੇਲੇ ਸਲਾਦ ਕੱਟੂਗੇ ਨਾ, ਉਹਦੇ ਪਿਆਜ਼ਾਂ ਦੀ ਮਾਤਰਾ ਜਿਆਦਾ ਪਾ ਕੇ ਨਿੰਬੂ ਨਿਚੋੜ ਕੇ ਉਹਨਾਂ ਸਾਹਮਣੇ ਰੱਖ ਦਿਓ, ਪਿਆਜ਼ ਤੋਂ ਤਸਦੇ ਆਣਾ ਉਹਨੇ ਤੇ ਬਾਬਾ ਥੋੜੀ ਬਹਿਜਾ ਬਹਿਜਾ।
ਕਿਆ ਬਾਤ ਹੈ! ਸੋ ਸਿਚੁਏਸ਼ਨ ਨੂੰ ਅਸੈਸ ਕਰੋ, ਪੋਲੀਟੀਕਲ ਸਿਚੁਏਸ਼ਨ ਕੀ ਹੈ, ਪਿਆਜ਼ਾਂ ਦਾ ਪਾ
ਸਿਚੁਏਸ਼ਨ ਦੇਖੋ, ਪਿਆਜ਼ ਦਾ ਸਲਾਦ ਕੱਟ ਕੇ ਦਿਓ, ਵਧੀਆ ਜਿਹਾ ਪਿਆਜ਼ ਲੈ ਕੇ ਆਓ ਮਾਰਕੀਟ ਦੇ ਵਿੱਚੋਂ, ਜਿਹੜੇ ਲਾਲ ਪਿਆਜ਼ ਹੁੰਦੇ ਬਹੁਤ ਵਧੀਆ,
ਗੌਰਵ ਸ਼ਰਮਾ ਨੇ ਇੱਕ ਫੋਟੋ ਭੇਜੀ ਆ, ਮੈਂ ਪਾਤੀ ਆ, ਕਈ ਫੋਟੋਆਂ ਭੇਜੀਆਂ, ਬਰਫ ਪਈ ਆ, ਚਿੱਟਾ ਚਿੱਟਾ ਹੋਇਆ ਪਿਆ ਆਲੇ ਦੁਆਲੇ, ਤੇ ਆਪਣੀ ਵੀ ਫੋਟੋ ਭੇਜੀ ਆ, ਟੋਪੀ ਲਈਓ ਆ, ਹੈਡਫੋਨ ਲਾਇਓ, ਰੇਡੀਓ ਸੁਣ ਰਹੇ, ਕੋਟ ਐਨ ਪਾਇਓ ਆ, ਨਾਲੇ ਫੋਟੋ ਥੱਲੇ ਲਿਖਿਆ ਭਾਜੀ ਸਾਨੂੰ ਵੀ ਗਰਮੀ ਤੋਂ ਬਚਣ ਦੀ ਲੋੜ ਆ ਕੁਐਸਚਨ ਮਾਰਕ, ਕਹਿੰਦੇ ਇਹ ਕੱਪੜੇ ਤਾਂ ਠੰਡ ਚ ਵੀ ਪਾਣੇ ਪੈਂਦੇ ਆ। ਖੈਰ, ਰਣਜੀਤ ਸੇਖੋਂ ਮੁਦਕੀ ਵਾਲੇ ਵੀ ਜੁੜੇ ਨੇ, ਕਹਿੰਦੇ ਪ੍ਰੋਗਰਾਮ ਇੰਜੋਏ ਕਰ ਰਹੇ ਆ। ਗੁਰਿੰਦਰ ਭੰਗਲ ਬਲਗੁਲਗੇ ਤੋਂ ਹੀ ਆਪਣੇ ਕੌਫ ਸਰਵਰ ਤੋਂ ਜੁੜੇ ਨੇ, ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ ਜੀ, ਕਹਿੰਦੇ ਰੇਨ ਹੋਰ ਪਵਾ ਦਿਓ ਰਲ ਮਿਲ ਕੇ, ਹੋਰ ਦੱਸੋ ਕੀ ਹਾਲ ਚਾਲ ਹੈ। ਮੀਂਹ ਦੇਖੋ ਜੀ ਪਵਾਣਾ ਆ, ਪਰ ਹੁਣ ਨਾਲ ਨਾਲ ਬੇਰੀ ਵੀ ਤੜਾਣੀ ਆ ਰਲ ਮਿਲ ਕੇ, ਸੋ ਕਈ ਕੰਮ ਕਰਨੇ ਆ, ਰਿਕੁਐਸਟਾਂ ਆ ਰਹੀਆਂ। ਤੇ ਆਪਾਂ ਨਾ ਏਦਾਂ ਕਰੀਏ ਅਮਰੀਕ ਭਾਜੀ, ਇੱਕ ਨਾ ਛੋਟੀ ਜਿਹੀ ਲੈ ਲਈਏ ਬ੍ਰੇਕ, ਤੇ ਉਸ ਤੋਂ ਬਾਅਦ ਕਈ ਭੱਖਦੇ ਮਸਲੇ ਨੇ, ਉਹਨਾਂ ਦੇ ਆਪਾਂ ਗੱਲ ਕਰਨੀ ਆ, ਭੱਖਦੇ ਮਸਲੇ ਹੋਰ ਆਪਾਂ ਕੈਨੇਡਾ ਤੇ ਥੋੜੀ ਹੋਰ ਵੀ ਗੱਲ ਕਰਨੀ ਆ, ਜਗਤਾਰ ਭਾਜੀ ਦਾ ਵੀ ਮੈਸੇਜ ਆਈ ਜਾਂਦਾ, ਉਹਨਾਂ ਦਾ ਵੀ ਆਪਾਂ ਸਾਂਝ ਪਾਉਣੀ ਆ। ਤੇ ਇਧਰ ਨਾ ਰਾਜਨਦੀਪ ਹੁਣੀ ਕੈਨਬਰਾ ਵਾਲਿਆਂ ਨੇ ਵੀ ਇੱਕ ਕੋਰਸ ਕੀਤਾ, ਪਬਲਿਕ ਟਰਾਂਸਪੋਰਟ ਰੈਗੂਲੇਸ਼ਨ ਵੱਲੋਂ ਇੱਕ ACT ਤੋਂ ਵਿੱਚ ਉਹਨਾਂ ਨੂੰ ਸਰਟੀਫਿਕੇਟ ਜਾਰੀ ਹੋਇਆ, ਕਮੈਂਡੇਸ਼ਨ ਸਰਟੀਫਿਕੇਟ ਅਵਾਰਡਡ ਟੂ ਰਾਜਨਦੀਪ ਫਾਰ ਕੰਟੀਨਿਊਡ ਐਕਸਲੈਂਟ ਸਰਵਿਸ ਬਾਈ ਗੋਇੰਗ ਆਊਟ ਆਫ ਦੇਅਰ ਵੇ ਟੂ ਸਰਵਿਸ ਵੀਲਚੇਅਰ ਐਕਸੈਸ ਟੈਕਸੀ ਪੈਸੰਜਰ। ਇਹ ਟੈਕਸੀ ਚਲਾਉਂਦੇ ਨੇ ਜੀ ਡਿਸੇਬਲਸ ਵਾਸਤੇ, ਔਰ ਇਨ੍ਹਾਂ ਨੂੰ ਅਵਾਰਡ ਮਿਲਿਆ ਤੇ ਮੈਂ ਸ਼ੇਅਰ ਕਰਦਾ ਤੇ ਮੁਬਾਰਕਾਂ ਦਿੰਦਾ ਕਿ ਆਪਣੇ ਫੀਲਡ ਦੇ ਵਿਚ ਜਿਹੜਾ ਵੀ ਕੰਮ ਕਰੋ ਸਟ੍ਰੈਸ ਫਰੀ ਕਰੋ ਵਧੀਆ ਕਰੋ ਔਰ ਮਨ ਨੂੰ ਸਕੂਨ ਤੇ ਕਮਿਊਨਿਟੀ ਨੂੰ ਸਕੂਨ ਦੇਣ ਵਾਲਾ ਉਹ ਕੰਮ ਹੋਵੇ ਸੋ ਇਸ ਦੇ ਨਾਲ ਮੈਂ ਇੱਕ ਛੋਟੀ ਜਿਹੀ ਬ੍ਰੇਕ ਲੈਂਦਾ ਬ੍ਰੇਕ ਤੋਂ ਬਾਅਦ ਫਿਰ ਆਪਾਂ ਹੋਰ ਮਸਲਿਆਂ ਦੇ ਨਾਲ ਸੁਨੇਹਾਂ ਦੇ ਨਾਲ ਗੱਲਾਂ ਬਾਤਾਂ ਦੇ ਨਾਲ ਜੁੜਾਂਗੇ ਜੀ
ਦ ਮਾਈਗ੍ਰੇਸ਼ਨ ਸ਼ੋ ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਵੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ
ਸੋ ਦੋਸਤੋ ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋ ਵਿਦ ਰੋਹਿਤ ਮੋਹਨ ਐਂਡ ਰਣਵੀਰ ਸਿੰਘ ਓਨਲੀ ਓਨ ਹਰਮਨ ਰੇਡੀਓ
ਹਾਂ ਬਈ ਕਿੱਦਾਂ ਤੂੰ ਇੰਨਾ ਪਤਲਾ ਕਿਵੇਂ ਹੋ ਗਿਆ
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ
ਬੜਾ ਫਾਇਦਾ ਹੋਇਆ ਬਾਈ ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਘਰਾੜੇ ਵਜੇ ਰਹਿੰਦੇ ਸੀ ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ 60 ਕਿਲੋ ਭਾਰ ਵੀ ਘਟ ਗਿਆ ਮੇਰਾ ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋ ਨਾਲ ਠੀਕ ਹੋ ਗਈ
ਕਮਾਲ ਹੈ ਇੰਨਾ ਭਾਰ ਘਟ ਗਿਆ ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ
ਨਾ ਬਾਈ ਨਾ ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾਂ ਹਸਪਤਾਲ ਹੈ ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ ਕੁਲਾਰ ਹਸਪਤਾਲ GT ਰੋਡ ਪੀਜਾ ਨੇੜੇ ਖੰਨਾ ਪੰਜਾਬ ਇੰਡੀਆ ਸੰਪਰਕ ਨੰਬਰ 9878090001 9780 ਵੈਬਸਾਈਟ ਵਿਜ਼ਿਟ ਕਰੋ kularhospital.com
ਰਿਸਵਿੰਦ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com Migration Agent Registration Number 0851410
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਹਰਮਨ ਰੇਡੀਓ ਦੇ ਪ੍ਰੋਗਰਾਮ ਚੱਲ ਰਿਹਾ ਜੀ ਦਿਲ ਵਾਲੀ ਗੱਲ ਤੇ 10:15 ਹੋ ਗਏ ਨੇ ਆਸਟ੍ਰੇਲੀਆ ਦੇ ਈਸਟਰਨ ਸਟੈਂਡਰਡ ਸਮੇਂ ਦੇ ਮੁਤਾਬਕ ਡੇ ਲਾਈਟ ਸੇਵਿੰਗ ਦੇ ਮੁਤਾਬਕ ਔਰ ਦਿਨ ਸ਼ਨਿਚਰਵਾਰ ਚੱਲ ਰਿਹਾ ਅਮਰੀਕ ਭਾਜੀ ਬਹੁਤ ਸਾਰੇ ਸਰੋਤੇ ਜੁੜ ਰਹੇ ਨੇ ਆਪਾਂ ਉਹਨਾਂ ਨਾਲ ਵੀ ਸਾਂਝ ਪਾ ਲਈਏ ਪਹਿਲਾਂ ਤਾਂ ਕੁਲਵੀਰ ਸਿੰਘ ਸੰਧੂ ਪ੍ਰੋਗਰਾਮ ਚ ਸ਼ਾਮਲ ਹੋਏ ਨੇ ਕਹਿੰਦੇ ਮੈਨੂੰ ਪਾਕਿਸਤਾਨ ਯਾਤਰਾ ਦੀਆਂ ਵੀਡੀਓ ਭੇਜ ਦਿਓ ਜੀ ਲਿੰਕ ਮੈਂ ਭੇਜ ਦਿੱਤਾ ਜੀ ਤੇ ਨਾਲ ਦੀ ਨਾਲ ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਹਰਮਨ ਰੇਡੀਓ ਦਾ ਯੂਟਿਊਬ ਚੈਨਲ ਦੇ ਉੱਤੇ ਵੀਡੀਓ ਪੈ ਰਹੇ ਨੇ ਅੱਜ ਵੀ ਮੈਂ ਇੱਕ ਪਾ ਰਿਹਾ ਅਮਰੀਕ ਭਾਜੀ ਬੜਾ ਜ਼ਬਰਦਸਤ ਵੀਡੀਓ ਹੋਣਾ ਇਹ ਪ੍ਰੋਗਰਾਮ ਤੋਂ ਬਾਅਦ ਪਾਵਾਂਗਾ 2 ਘੰਟੇ ਤੱਕ ਤੇ ਪਹਿਲਾਂ ਤਾਂ ਮੈਂ ਸਰੋਤਿਆਂ ਨੂੰ ਬੇਨਤੀ ਕਰਦਾ ਕਿ ਉਹ ਸਬਸਕ੍ਰਾਈਬ ਕਰ ਲੈਣ ਚੈਨਲ ਨੂੰ ਤੇ ਅੱਜ ਦਾ ਜਿਹੜਾ ਵੀਡੀਓ ਨਾ ਉਹ ਪਾਕਿਸਤਾਨ ਦੇ ਵਿੱਚ ਨਨਕਾਣਾ ਸਾਹਿਬ ਜੀ ਨੇ ਇੱਕ ਟੈਂਪੂ ਚਲਾ ਰਿਹਾ ਸੀਗਾ ਜਿਹੜਾ 3-wheeler ਨਹੀਂ ਹੁੰਦਾ ਤੇ ਉਹਦਾ ਵੀਡੀਓ ਹੈ ਮਤਲਬ ਬੜਾ ਉਹਨੂੰ ਚਾ ਚੜਿਆ ਬੰਦੇ ਨੂੰ ਮਤਲਬ ਨਜ਼ਾਰਾ ਉਹ ਆਪਣੇ ਆਪ ਚ ਇੱਕ ਕਰੈਕਟਰ ਸੀ ਬੜੇ ਸ਼ੁਕਰ ਲਾਏ ਹੁਣ ਤੇ ਉਹ ਜ਼ਰੂਰ ਤੁਸੀਂ ਦੇਖਿਓ ਤੇ ਹੋਰ ਵੀ ਕਈ ਵੀਡੀਓ ਅਸੀਂ ਪਾ ਰਹੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਬਚਿੱਤਰ ਮੌੜ ਕੀ ਹਾਲ ਚਾਲ ਹੈ ਬਾਈ ਜੀ ਠੀਕ ਠਾਕ ਹੋ ਫਿਰੋਜ਼ਪੁਰ ਸਾਰੇ ਠੀਕ ਠਾਕ ਨੇ ਤੇ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਪਾਲਾ ਬੈਂਸ ਕੋਬਰਮ ਵਾਲੇ ਕਹਿ ਰਹੇ ਨੇ ਕਿ ਭਾਜੀ ਮੇਰੇ ਕੋਲ ਤਾਂ ਬਹੁਤ ਸਾਰੀਆਂ ਸਕਿੱਲਾਂ ਨੇ ਕਹਿੰਦੇ ਕਿ ਜਿਵੇਂ ਥਿਨਿੰਗ ਕਰਾ ਲਓ ਸੰਤਰੇ ਤੜਾ ਲਓ ਪੀਰਾਂ ਤੜਾ ਲਓ ਐਪਲ ਤੜਾ ਲਓ ਆੜੂ ਤੜਾ ਲਓ ਘਾਹ ਕਟਾ ਲਓ ਪ੍ਰੂਨਿੰਗ ਕਰਾ ਲਓ ਵੇਰੀ ਤੜਾ ਲਓ ਹੋਰ ਬਹੁਤ ਕੁਛ ਕਿਆ ਬਾਤ ਹੈ ਸੋ ਦੇਖੋ ਇਹ ਮਲਟੀ ਸਕਿੱਲ ਹੈ ਕਿਸੇ ਵੀ ਫਾਰਮ ਤੇ ਚਲ ਜਾਓਗੇ ਤੁਹਾਨੂੰ ਬੜੀ ਛੇਤੀ ਜੋਬ ਮਿਲੇਗੀ ਤਾਂ ਜਗਤਾਰ ਭਾਜੀ ਮੈਸੇਜ ਹਾਂਜੀ ਪੜ੍ਹ ਲਿਆ ਸੀਗਾ ਇਹਨਾਂ ਦਾ ਭਾਜੀ ਹੋਣਾਂ ਦਾ ਮੈਸੇਜ ਤੇ ਅਮਰੀਕ ਭਾਜੀ ਯੂਟਿਊਬ ਚੈਨਲ ਬਾਰੇ ਆਪਾਂ ਦੱਸ ਚੁੱਕੇ ਹਾਂ ਕਿ ਵੀਡੀਓ ਉੱਥੇ ਪੈ ਰਹੇ ਨੇ, ਤਾਂ ਬਾਕੀ ਥੋੜੇ ਜਿਹੜੇ ਨਾ ਧਾਰਮਿਕ ਵੀਡੀਓ ਮੈਂ ਸ਼ੁਰੂ ਕਰ ਰਿਹਾ ਅਮਰੀਕ ਭਾਜੀ, ਉਹ ਮੈਂ ਆਪਣੇ ਪਰਸਨਲ ਹੈ, ਮੇਰਾ ਪਰਸਨਲ ਯੂਟਿਊਬ ਚੈਨਲ ਅਮਨਦੀਪ ਸਿੰਘ ਸਿੱਧੂ ਸਰਚ ਕਰ ਸਕਦੇ ਹੋ, ਉੱਥੇ ਤੁਸੀਂ ਉਹਨੂੰ ਸਰਪ੍ਰਾਈਜ਼ ਉੱਥੇ ਮੈਂ ਆਪਣੇ ਵੀਡੀਓ ਜਿਹੜੇ ਨੇ ਧਾਰਮਿਕ ਪਾਇਆ ਕਰਾਂਗਾ, ਬੜੀ ਛੇਤੀ ਸ਼ੁਰੂ ਕਰ ਰਿਹਾ, ਮੈਂ ਦੱਸਦਾ ਐਡਵਾਂਸ ਵਾਰਨਿੰਗ ਦੇ ਦਾਂ। ਤਾਂ ਉਸ ਤੋਂ ਬਾਅਦ ਅਮਰੀਕ ਜੀ ਆਪਾਂ ਥੋੜੀ ਜਿਹੀ ਇੰਗਲੈਂਡ ਦੀ ਗੱਲ ਕਰੀਏ ਕਿ ਇੰਗਲੈਂਡ ਦੇ ਵਿੱਚ ਬ੍ਰੈਗਜ਼ਿਟ ਦਾ ਰੌਲਾ ਪੈ ਰਿਹਾ ਪਿਛਲੇ ਕਾਫੀ ਟਾਈਮ ਤੋਂ, ਔਰ ਰੈਫਰੈਂਡਮ ਹੋਇਆ ਸੀਗਾ 3 ਸਾਲ ਪਹਿਲਾਂ, ਜਿਸ ਦੇ ਵਿਚ ਤਕਰੀਬਨ 53-54% ਇੰਗਲੈਂਡ ਦੇ ਲੋਕਾਂ ਨੇ ਇਹ ਫਤਵਾ ਦਿੱਤਾ ਸੀ ਕਿ ਸਾਨੂੰ ਯੂਰਪੀਅਨ ਯੂਨੀਅਨ ਨਾਲੋਂ ਪਾਸੇ ਹੋ ਜਾਣਾ ਚਾਹੀਦਾ। ਇਸ ਦੇ ਬਾਰੇ ਅਸੀਂ ਬਹੁਤ ਗੱਲਬਾਤ ਕਰ ਚੁੱਕੇ ਹਾਂ ਕਿਉਂ, ਪਰ ਮੋਟੇ ਮੋਟੇ ਜਿਹੜੇ ਪੁਆਇੰਟ ਇਹ ਸੀਗਾ ਕਿ ਬਹੁਤ ਸਾਰੀ ਜਿਹੜੀ ਇਮੀਗ੍ਰੇਸ਼ਨ ਜਾਂ ਮਾਈਗ੍ਰੇਸ਼ਨ ਹੋ ਗਈ ਸੀਗੀ ਈਸਟਰਨ ਯੂਰਪ ਦੇ ਵਿਚੋਂ ਇੰਗਲੈਂਡ ਦੇ ਵਿਚ, ਤੇ ਲੰਡਨ ਵਾਲਿਆਂ ਨੇ ਲੰਡਨ ਚ ਨੀ ਵਸਾਇਆ, ਉਨ੍ਹਾਂ ਨੂੰ ਜਾ ਕੇ ਰੀਜਨਲ ਇਲਾਕਿਆਂ ਦੇ ਵਿਚ ਸੁੱਟ ਦਿੱਤਾ ਸੀ, ਤੇ ਉਥੇ ਜਿਹੜੇ ਲੋਕ ਸੀ ਸਾਰੇ ਡਿਸਟਰਬ ਹੋ ਗਏ ਸੀਗੇ। ਇਹ ਕਾਰਨ ਸੀਗਾ ਕਿ ਰੀਜਨਲ ਇੰਗਲੈਂਡ ਨੇ ਸਾਰੇ ਨੇ ਵੋਟ ਐਗਜ਼ਿਟ ਦੀ ਪਾਈ ਸੀਗੀ। ਹੁਣ ਉਸ ਤੋਂ ਬਾਅਦ 3 ਸਾਲ ਪਾਰਲੀਮੈਂਟ ਜਿਹੜੀ ਆ ਰੇੜਕਾ ਪਾਉਂਦੀ ਰਹੀ, ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ, ਡਿਲੇ ਕਰਤਾ ਉਹ ਕਰਤਾ ਉਹ ਕਰਤਾ, ਲੋਕੀ ਅੱਕੇ ਪਏ ਸੀ, ਉਹ ਇੱਕ ਹੋਰ ਕਾਰਨ ਬਣ ਗਿਆ। ਹੁਣ ਫਿਰ ਬੋਰਿਸ ਜੌਨਸਨ ਨੇ ਕਈ ਵਾਰੀ ਕੋਸ਼ਿਸ਼ ਕੀਤੀ, ਫਿਰ ਡਿਲੇ ਕਰਤਾ, ਤੇ ਅਮਰੀਕ ਭਾਜੀ ਵੀ ਹੁਣ ਤਾਂ ਇਹ ਤੋਂ ਵੱਡਾ ਫਤਵਾ ਤਾਂ ਨਹੀਂ ਹੋ ਸਕਦਾ ਵੀ ਜਿਸ ਹਿਸਾਬ ਨਾਲ ਬੋਰਿਸ ਜੌਨਸਨ ਨੂੰ ਜਿਤਾਇਆ ਲੋਕਾਂ ਨੇ।
ਤੁਹਾਡਾ ਕਲੀਅਰ ਕੱਟ ਇੰਡੀਕੇਸ਼ਨ ਆ ਕਿ ਇਹਦੇ ਤੇ ਮੋਹਰ ਲਾਤੀ ਆ ਬ੍ਰਿਟਿਸ਼ ਐਗਜ਼ਿਟ ਤੇ, ਕਿ ਬ੍ਰਿਟਿਸ਼ ਜਿਹੜਾ ਯੂਰਪੀਅਨ ਯੂਨੀਅਨ ਤੋਂ ਅਲੱਗ ਹੋ ਜਾਵੇ, ਬ੍ਰਿਟੇਨ ਤੇ ਇੰਗਲੈਂਡ ਤੇ। ਹੁਣ ਦੇਖੋ ਉਹਦੇ ਚ ਕਿੰਨੀ ਮੈਜੋਰਟੀ ਉਹਦੀ ਆਉਂਦੀ ਆ, ਤੇ ਹੁਣ ਤਾਂ ਫੈਸਲਾ ਸਿੱਧੇ ਲਊਗੇ ਜਿਹੜਾ ਜਿਹੜੀਆਂ ਰੈਗੂਲੇਸ਼ਨ ਜਿਹੜੀਆਂ ਰਿਸਟ੍ਰਿਕਸ਼ਨ ਲਾ ਕੇ ਬ੍ਰਿਟਿਸ਼ ਐਗਜ਼ਿਟ ਤੋਂ ਬਾਹਰ ਹੋਣਾ ਚਾਹੁੰਦੇ ਆ ਯੂਰਪੀਅਨ ਯੂਨੀਅਨ ਤੋਂ, ਮੇਰੇ ਖਿਆਲ ਦੇ ਵਿਚ ਰਸਤਾ ਜਿਹੜਾ ਪੱਧਰਾ ਹੋ ਰਿਹਾ ਉਹਨਾਂ ਦੇ ਲਈ।
ਹਾਂਜੀ ਦੇਖੋ ਦੇ ਦਿੱਤੀ ਆ, ਹੁਣ ਤਾਂ ਮਤਲਬ ਜਿਹੜੀ ਇਲੈਕਸ਼ਨ ਹੀ ਇਸ ਮੁੱਦੇ ਤੇ ਲੜੀ ਗਈ ਸੀ ਕਿ ਬੋਰਿਸ ਜੌਨਸਨ ਤੇ ਟੋਰੀ ਪਾਰਟੀ ਇਹ ਕਰੇ ਵੀ ਅਸੀਂ ਨਿਕਲਣਾ ਚਾਹੁੰਦੇ ਹਾਂ, ਸਾਨੂੰ ਲੇਬਰ ਪਾਰਟੀ ਜਾਂ ਵਿਰੋਧੀ ਜਿਹੜੇ ਉਹ ਨਿਕਲ ਨਹੀਂ ਦਿੰਦੇ, ਈਵਨ ਕਿ ਉਹਦੀ ਆਪਣੀ ਪਾਰਟੀ ਚ ਜਿਹੜੇ ਸੀਗੇ, ਤੇ ਹੁਣ ਮਤਲਬ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਮਤਲਬ ਮੈਜੋਰਟੀ ਜਿਹੜੀ ਹੈ ਨਾ ਵਾਈਪ ਆਊਟ ਹੀ ਕੀਤਾ। ਤੇ ਇਹਦੇ ਨਾਲ ਨਾ ਮਤਲਬ ਜਿਹੜੀ ਸਰਕਾਰਾਂ ਨੇ ਬਿਊਰੋਕਰੈਟਸ ਨੇ ਪੋਲੀਟੀਸ਼ੀਅਨ ਨੇ ਉਹਨਾਂ ਨੂੰ ਇੱਕ ਸਬਕ ਲੈਣਾ ਚਾਹੀਦਾ ਆ ਕਿ ਜਿਹੜੀ ਜਨਤਾ ਦਾ ਫਤਵਾ ਆ ਉਹ ਫਤਵਾ ਹੁੰਦਾ ਹੀ ਆ, ਜਦੋਂ ਰੈਫਰੈਂਡਮ ਕਰਾ ਦਿੱਤਾ ਲੋਕਾਂ ਦੀ ਮੈਜੋਰਟੀ ਤੁਸੀਂ ਲੈ ਲਈ ਫਿਰ ਤੁਸੀਂ ਉਹਨੂੰ ਓਨਰ ਨਹੀਂ ਕਰਨਾ, ਫਿਰ ਲੋਕਾਂ ਨੂੰ ਮੂਰਖ ਸਮਝੀ ਜਾਣਾ ਬੇਵਕੂਫ ਸਮਝੀ ਜਾਣਾ, ਦੈਟਸ ਨਾਟ ਰਾਈਟ। ਠੀਕ ਹੈ ਨਾ, ਇਹ ਸਬਕ ਲੈਣਾ ਚਾਹੀਦਾ ਸਾਰਿਆਂ ਨੂੰ ਕਿ ਬਹੁਤੀ ਦੇਰ ਨਹੀਂ ਇੱਦਾਂ ਚੱਲਦਾ, ਲੋਕਾਂ ਦੀ ਪਾਵਰ ਜਿਹੜੀ ਆ ਉਹ ਹੈਗੀ ਆ। ਜਾਂ ਤਾਂ ਤੁਸੀਂ ਡੈਮੋਕ੍ਰੇਸੀ ਸਿਸਟਮ ਨਾ ਲੈ ਕੇ ਆਓ, ਫਿਰ ਜਾਂ ਤਾਂ ਸਿੱਧਾ ਹੀ ਕਹੋ ਬਈ ਡਿਕਟੇਟਰਸ਼ਿਪ ਹੈ, ਠੀਕ ਹੈ, ਜੋ ਅਸੀਂ ਚਾਹਣਾ ਅਸੀਂ ਉਹੀ ਕਰਨਾ ਆ, ਵੀ ਆਰ ਗਰੁੱਪ ਆਫ ਪੀਪਲ ਐਂਡ ਵੀ ਵਿਲ ਡੂ ਵਟ ਐਵਰ ਵੀ ਲਾਈਕ। ਠੀਕ ਹੈ, ਜਾਂ ਤਾਂ ਤੁਸੀਂ ਇੱਦਾਂ ਕਹੋ, ਜੇ ਤੁਸੀਂ ਕਹਿੰਦੇ ਨਹੀਂ ਜੀ ਅਸੀਂ ਤਾਂ ਲੋਕਾਂ ਦੀ ਆ ਜੀ, ਉਹ ਫਿਰ ਲੋਕਾਂ ਦੀ ਗੱਲ ਵੀ ਨਹੀਂ ਸੁਣਨੀ, ਲੋਕਾਂ ਦੇ ਕੰਮ ਵੀ ਨਹੀਂ ਹੋਣ ਦੇਣੇ, ਲੋਕਾਂ ਦੇ ਕੰਮ ਵੀ ਨਹੀਂ ਕਰਨੇ। ਠੀਕ ਹੈ, ਇਸ ਕਰਕੇ ਮਤਲਬ ਇਹ ਜਿਹੜਾ ਸਿਸਟਮ ਹੈ ਜੇ ਚੁਣਿਆ ਹੈ ਤਾਂ ਇਸ ਦੇ ਵਿੱਚ ਤੁਹਾਨੂੰ ਫਤਵੇ ਲੋਕਾਂ ਦੇ ਮੰਨਣੇ ਹੀ ਪੈਣੇ, ਔਰ ਲੋਕ ਮਨਾ ਦਿੰਦੇ ਆ ਫਿਰ ਲੋਕ, ਜਿੱਦਾਂ ਬਹੁਤ ਸਾਰੇ MP ਕੱਲ ਘਰਾਂ ਨੂੰ ਤੋਰ ਦਿੱਤੇ ਵੀ ਬੈਠੋ ਘਰ ਆਪਣੇ ਜਾ ਕੇ ਤੁਸੀਂ ਵਰਤ ਨਹੀਂ ਹੈਗੇ, ਹੈ ਨਾ। ਸੋ ਇਹ ਜਿਹੜਾ ਮਸਲਾ ਚੱਲ ਰਿਹਾ। ਦੂਜਾ ਅਮਰੀਕ ਜੀ ਵੀ ਆਸਟ੍ਰੇਲੀਆ ਦੇ ਉੱਤੇ ਇਹਦੇ ਕੀ ਪ੍ਰਭਾਵ ਪੈਣ ਵਾਲੇ ਨੇ, ਮੈਂ ਕੱਲ ਹੀ ਅਨਾਲਿਸਿਸ ਦੇਖ ਰਿਹਾ ਸੀ, ਘਰੇ ਵੀ ਗੱਲ ਚੱਲ ਰਹੀ ਸੀ ਬੇਟੇ ਨਾਲ, ਉਹ ਕਹਿੰਦਾ ਸੀਗਾ ਵੀ ਹੁਣ ਜਿਹੜਾ ਪ੍ਰੈਸ਼ਰ ਹੈ ਇੰਗਲੈਂਡ ਦੀ ਸਰਕਾਰ ਤੇ ਐਗਜ਼ਿਟ ਹੋ ਜਾਣਾ ਅਗਲੇ ਸਾਲ ਜਨਵਰੀ ਚ, ਕਹਿੰਦੇ ਕਰ ਦੇਣਾ 2-3 ਮਹੀਨਿਆਂ ਨੂੰ, ਵੀ ਉਹ ਤੋਂ ਬਾਅਦ ਜਿਹੜੀਆਂ ਟ੍ਰੇਡ ਡੀਲਸ ਆ ਉਹ ਹੋਣੀਆਂ ਨੇ ਯੂਰਪੀਅਨ ਯੂਨੀਅਨ ਨਾਲ ਹੋਣੀ ਆ, ਅਮਰੀਕਾ ਨਿਊਜ਼ੀਲੈਂਡ ਹਰ ਕੰਟਰੀ ਨਾਲ ਇੰਗਲੈਂਡ ਦੀ ਟ੍ਰੇਡ ਡੀਲ ਦੁਬਾਰਾ ਹੋਣੀ ਆ, ਕਿਉਂਕਿ ਪਹਿਲਾਂ ਯੂਰਪੀਅਨ ਯੂਨੀਅਨ ਨੇ ਨੈਗੋਸ਼ੀਏਟ ਕੀਤੀ ਸੀ। ਇਹਦੇ ਵਿਚ ਨਾ 2-3 ਪੁਆਇੰਟ ਸਾਹਮਣੇ ਆਏ ਕਿ ਬੋਰਿਸ ਜੌਨਸਨ ਦੇ ਕੋਲ ਸਾਰਿਆਂ ਨਾਲ ਔਖਾ ਕੰਮ ਹੈ ਯੂਰਪੀਅਨ ਯੂਨੀਅਨ ਦੇ ਨਾਲ ਹੀ ਟ੍ਰੇਡ ਡੀਲ ਬਣਾਉਣੀ, ਉਹ ਤਾਂ ਚਲੋ ਬਣ ਜਾਣੀ ਆ, ਫੇਰ ਅਮਰੀਕਾ ਨਾਲ, ਆਸਟ੍ਰੇਲੀਆ ਨਾਲ, ਨਿਊਜ਼ੀਲੈਂਡ ਨਾਲ, ਜਿੰਨੇ ਵੈਸਟਰਨ ਕੰਟਰੀ ਨੇ ਉਹਨਾਂ ਨਾਲ, ਇੰਡੀਆ ਨਾਲ, ਇਹ ਜਿਹੜੀਆਂ ਡੀਲਾਂ ਨੇ ਉਹ ਬਣਾਉਣੀਆਂ ਨੇ। ਤੇ ਅਮਰੀਕਾ ਦੇ ਨਾਲ ਟ੍ਰੇਡ ਡੀਲ ਬਣਾਉਣੀ ਥੋੜੀ ਜਿਹੀ ਔਖੀ ਆ ਟਰੰਪ ਕਰਕੇ, ਟਰੰਪ ਆਪਣੀ ਸਮੱਸਿਆ ਚ ਫਸਿਆ ਹੋਇਆ ਤੇ ਉਹਨਾਂ ਦੀ ਬਣਦੀ ਨਹੀਂ ਇੰਗਲੈਂਡ ਦੇ ਨਾਲ। ਤੇ ਆਸਟ੍ਰੇਲੀਆ ਦੀ ਜਿਹੜੀ ਡੀਲ ਹੈ ਉਹ ਬੜੀ ਛੇਤੀ ਬਣ ਸਕਦੀ ਹੈ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੀ, ਔਰ ਇਹਦੇ ਵਿਚ ਆਸਟ੍ਰੇਲੀਆ ਦਾ ਅਪਰ ਹੈਂਡ ਹੋਏਗਾ, ਕਿਉਂਕਿ ਸਕੌਟ ਮੋਰਿਸਨ ਇੰਗਲੈਂਡ ਦਾ ਨਾਲ ਚਾਹੁੰਦਾ ਵੀ ਆ ਡੀਲ ਕਰਨਾ, ਉਧਰ ਬੋਰਿਸ ਜੌਨਸਨ ਵੀ ਚਾਹੇਗਾ ਕਿ ਉਹਦੇ ਵੀ ਕਾਗਜ਼ਾਂ ਦੇ ਵਿੱਚ ਇਹ ਹੋਵੇ ਵੀ ਮੈਂ ਇੰਨੇ ਕੰਟਰੀਆਂ ਨਾਲ ਦੇਖੋ ਕਰ ਲਈ ਆ ਡੀਲ। ਸੋ ਉਹ ਛੇਤੀ ਤੇਜ਼ ਡੀਲ ਕਰਨ ਦੇ ਲਈ, ਲੋਕਾਂ ਨੂੰ ਖੁਸ਼ ਕਰਨ ਦੇ ਲਈ ਆਸਟ੍ਰੇਲੀਆ ਨੂੰ ਬਹੁਤ ਸਾਰੀਆਂ ਰਹਿਤਾਂ ਵੀ ਵੱਧ ਮਿਲ ਸਕਦੀਆਂ, ਮੈਨੂੰ ਲੱਗਦਾ ਆਸਟ੍ਰੇਲੀਆ ਵਾਲੇ ਲੈਣਗੇ ਵੀ। ਸੋ ਆਸਟ੍ਰੇਲੀਆ ਨੂੰ ਟ੍ਰੇਡ ਦੇ ਵਿੱਚ ਡਾਇਰੈਕਟ ਫਾਇਦਾ ਇੰਗਲੈਂਡ ਦੀ ਇਸ ਬ੍ਰੈਗਜ਼ਿਟ ਦਾ ਹੋਏਗਾ, ਬਹੁਤ ਜ਼ਿਆਦਾ ਹੋਏਗਾ। ਔਰ ਜਿਹੜਾ ਅਮਰੀਕੀ ਜੀ, ਜਿਹੜੀ ਸਾਡੀ ਫੀਲਿੰਗ ਹੈ ਨਾ ਟ੍ਰੇਡ ਦੀ ਇੱਧਰ, ਕਿਉਂਕਿ ਸਾਡਾ ਸਮਾਨ ਵੀ ਜਾਂਦਾ ਯੂਰਪ ਨੂੰ, ਕਿ ਯੂਰੋਪੀਅਨ ਯੂਨੀਅਨ ਜਿਹੜੀ ਸੀ ਨਾ ਉਹਨੂੰ ਜਰਮਨ ਤੇ ਫਰਾਂਸ ਰੈਗੂਲੇਟ ਕਰਦੇ ਸੀ, ਜ਼ਿਆਦਾਤਰ ਚਲਾਉਂਦੇ ਸੀ। ਔਰ ਉਹ ਇੰਨਾ ਕੁ ਤੰਗ ਕਰਦੇ, ਹਾਂ ਇੰਨੇ ਕੁ ਉਹਨਾਂ ਨੇ ਰੈਗੂਲੇਸ਼ਨ ਬਣਾਏ ਹੋਏ ਸੀ ਜਿਹੜਾ ਕਿ ਮਤਲਬ ਆਸਟ੍ਰੇਲੀਆ ਵਰਗਾ ਕੰਟਰੀ ਵੀ ਮਤਲਬ ਸੌ ਵਾਰੀ ਸੋਚਦਾ ਸੀ ਵੀ ਯਾਰ ਉੱਥੇ ਭੇਜਣ ਦਾ ਫਾਇਦਾ ਹੈ ਜਾਂ ਨਹੀਂ ਹੈ, ਵੀ ਜਿੰਨਾ ਇਹ ਕੰਮ ਕਰਾਈ ਜਾਂਦੇ ਨੇ ਉਹ ਫਾਇਦਾ ਨਹੀਂ। ਇਸ ਕਰਕੇ ਜਿਹੜੇ ਟ੍ਰੇਡ ਪਾਰਟਨਰ ਸੀਗੇ ਉਹ ਵੀ ਦੁਖੀ ਹੋਏ ਪਏ ਆ ਯੂਰੋਪੀਅਨ ਯੂਨੀਅਨ ਤੋਂ, ਉਹਨਾਂ ਦੀਆਂ ਰੈਗੂਲੇਸ਼ਨਸ ਕਾਰਨ। ਹੁਣ ਇਹ ਤਾਂ ਆਸਟ੍ਰੇਲੀਆ ਕੰਟਰੀ ਆ ਕਿ ਚਲੋ ਯੂਰੋਪੀਅਨ ਯੂਨੀਅਨ ਨਾਲ ਤਾਂ ਹੈਗੀ ਹੈਗੀ ਡੀਲ, ਇੰਗਲੈਂਡ ਦੇ ਨਾਲ ਥੋੜੀ ਈਜ਼ੀ ਡੀਲ ਬਣ ਜਾਏਗੀ। ਅਮਰੀਕ ਜੀ ਜਿਹੜਾ ਸਾਰਿਆਂ ਨਾਲ ਔਖਾ ਯੂਰੋਪੀਅਨ ਯੂਨੀਅਨ ਨੇ ਕੀਤਾ ਆ, ਜਿਹੜੀ ਮਤਲਬ ਗੱਲਾਂ ਸਾਹਮਣੇ ਆ ਰਹੀਆਂ, ਉਹ ਅਫਰੀਕਾ ਨੂੰ ਕੀਤਾ ਹੋਇਆ। ਅਫਰੀਕਾ ਮਤਲਬ ਉਹਦੇ ਕੋਲ ਇੰਨੇ ਰਿਸੋਰਸਿਸ ਹੈ, ਇੰਨੇ ਲੋਕ ਨੇ, ਇੰਨਾ ਸਾਰਾ ਕੁਛ ਹੈ, ਮਤਲਬ ਜਿਹੜਾ ਖਾਣਾ ਸਾਰਾ ਉੱਥੋਂ ਮਤਲਬ ਉਗਾ ਸਕਦੇ ਹਾਂ। ਸਾਰਿਆਂ ਨਾਲੋਂ ਵੱਧ ਯੂਰੋਪੀਅਨ ਯੂਨੀਅਨ ਨੇ ਅਫਰੀਕਾ ਨੂੰ ਸਿਕੰਜਾ ਕੱਸਿਆ ਹੋਇਆ, ਇੰਨਾ ਕੁ ਮਹਿੰਗਾ ਕੀਤਾ ਹੋਇਆ ਕਿ ਉਹ ਕਰੇ ਨਹੀਂ ਸਕਦੇ ਉਹ ਕੰਮ। ਉਹਨਾਂ ਦੀਆਂ ਹੀ ਕੰਪਨੀਆਂ ਨੂੰ ਉੱਥੇ ਜਾਣਾ ਭੇਜਦੇ ਨੇ, ਉਹਨਾਂ ਦੀਆਂ ਕੰਪਨੀਆਂ ਹੀ ਜਾ ਕੇ ਕਰ ਸਕਦੀਆਂ ਉੱਥੇ। ਸੋ ਅਫਰੀਕਾ ਦੀ ਕੋਈ ਕੰਪਨੀ ਉੱਠੇ, ਕੋਈ ਪਿੰਡ ਉੱਠੇ, ਕੋਈ ਆਹ ਕਰੇ ਵੀ ਆਹ ਲੈ ਲਓ, ਨਹੀਂ ਉਹ ਕਹਿੰਦੇ ਅਸੀਂ ਲੈਣਾ ਹੀ ਨਹੀਂ, ਸਾਡੀਆਂ ਪੂਰੀਆਂ ਨਹੀਂ ਹੁੰਦੀਆਂ। ਉਹਨੇ ਕਾਨੂੰਨ ਹੀ ਇੱਦਾਂ ਦੇ ਬਣਾਏ ਹੋਏ ਆ ਵੀ ਆਮ ਬੰਦੇ ਉੱਠ ਕੇ ਚਾਹੇ ਉਹ 100 ਕੰਮ ਵਧੀਆ ਕਰੀ ਜਾਣ, ਉਹ ਯੂਰੋਪੀਅਨ ਯੂਨੀਅਨ ਨੂੰ ਸਮਾਨ ਨਹੀਂ ਭੇਜ ਸਕਦੇ। ਇਹ ਮਾਡਰਨ ਡੇ ਰੱਖ ਲਓ ਕਿ ਜਿਹੜੀ ਇੰਪੀਰੀਅਲਿਜ਼ਮ ਰੱਖ ਲਓ, ਹਾਂ ਮਤਲਬ ਤੁਸੀਂ ਅਮੀਰ ਬੰਦਾ ਕਹਿੰਦਾ ਵੀ ਨਹੀਂ ਮੈਂ ਯਾਰ ਤੇਰੇ ਤੋਂ ਨਹੀਂ ਲੈਣਾ, ਮੇਰੀ ਕੰਪਨੀ ਆਊਗੀ ਉਹ ਕਰਕੇ ਦਊਗੀ, ਤੁਸੀਂ ਉਹਨੂੰ ਦਓ ਪਹਿਲਾਂ, ਉਹ ਫਿਰ ਆਪਣੀ ਲੁੱਟ ਘਸੁੱਟ ਜਿੱਦਾਂ ਮਰਜ਼ੀ ਕਰੇ। ਮਤਲਬ ਅਫਰੀਕਾ ਦਾ ਇਹ ਹਾਲ ਹੈ ਯੂਰੋਪੀਅਨ ਯੂਨੀਅਨ ਨੇ ਕੀਤਾ ਹੋਇਆ। ਔਰ ਮੈਨੂੰ ਲੱਗਦਾ ਕਿ ਹੁਣ ਯੂਰੋਪੀਅਨ ਯੂਨੀਅਨ ਜਿਹੜੀ ਆ ਉਹ ਮੂਧੇ ਮੂੰਹ ਪੈ ਜਾਣੀ ਆ, ਔਰ ਮੈਨੂੰ ਲੱਗਦਾ ਇੰਗਲੈਂਡ ਵਾਲਿਆਂ ਨੇ ਇਸ ਨੂੰ ਬੜੀ ਛੇਤੀ ਸਮਝ ਲਿਆ ਸੀਗਾ। ਤੁਹਾਡਾ ਕੀ ਖਿਆਲ ਹੈ ਅਮਰੀਕ ਜੀ, ਭਈ ਇਹਦੇ ਨਾਲ ਆਸਟ੍ਰੇਲੀਆ ਨੂੰ ਮਤਲਬ ਕੀ ਕੀ ਇਫੈਕਟ ਪੈਣ ਦੀ ਸੰਭਾਵਨਾ?
ਅਮਰੀਕ ਆਸਟ੍ਰੇਲੀਆ ਦੇ ਤੇ ਇੰਗਲੈਂਡ ਦੇ ਰਿਲੇਸ਼ਨਸ ਹੈ ਨਾ ਬੜੇ ਕੂੜੇ ਆ, ਕਿਉਂਕਿ ਮੋਰ ਔਰ ਲੈਸ ਇਹ ਇੱਕੋ ਜਿਹੀ ਕੰਟਰੀ ਆ, ਇਹ ਉੱਥੋਂ ਹੀ ਮਾਈਗ੍ਰੇਸ਼ਨ ਹੋ ਕੇ ਆਈ ਓ ਆ, ਉਸੇ ਖਿੱਤੇ ਦੇ ਵਿੱਚੋਂ ਜਿੰਨੀ ਵੀ ਇੱਥੇ ਵਾਈਟ ਮਾਈਗ੍ਰੇਸ਼ਨ ਹੋਈ ਆ ਉਹ ਸਾਰੀ ਇੰਗਲੈਂਡ ਤੋਂ ਆਈ ਆ। ਇਹਨਾਂ ਦੇ ਰਿਸ਼ਤੇ ਜਿਹੜੇ ਇੰਗਲੈਂਡ ਦੇ ਨਾਲ ਉਹ ਬੜੇ ਗਹਿਰੇ ਅਤੇ ਸਥਿਰ ਆ, ਅਤੇ ਜਦੋਂ ਵੀ ਆਸਟ੍ਰੇਲੀਆ ਦੇ ਨਾਲ ਕੋਈ ਗੱਲ ਹੁੰਦੀ ਆ ਇੰਗਲੈਂਡ ਦੀ, ਅਗਰ ਆਸਟ੍ਰੇਲੀਆ ਖੁਸ਼ ਆ ਤਾਂ ਉਹਦੇ ਜਿਹੜੇ ਪ੍ਰਭਾਵ ਆ ਉਹ ਇੰਗਲੈਂਡ ਤੇ ਵੀ ਪੋਜ਼ਿਟਿਵ ਪੈਂਦੇ ਆ। ਕਦੇ ਵੀ ਇੰਗਲੈਂਡ ਦੀ ਜਿਹੜੀ ਇੰਗਲੈਂਡ ਆਸਟ੍ਰੇਲੀਆ ਟ੍ਰੇਡ ਟ੍ਰੀਟੀ ਦੇ ਵਿੱਚ ਜਾਂ ਟ੍ਰੇਡ ਰਿਲੇਸ਼ਨ ਦੇ ਵਿੱਚ ਇਹ ਕਦੇ ਵੀ ਕੜਤਨ ਨਹੀਂ ਆਈ, ਹਾਲਾਂਕਿ ਹੁਣ ਥੋੜੀ ਜਿਹੀ ਡਾਇਰੈਕਸ਼ਨ ਜ਼ਰੂਰ ਚੇਂਜ ਹੋਈ ਆ ਟ੍ਰੇਡ ਦੀ, ਕਿ ਜਿਹੜੇ ਆਸਟ੍ਰੇਲੀਅਨ ਨੇ ਇਹਨਾਂ ਨੇ ਡਾਇਰੈਕਟ ਕੀਤਾ ਆਪਣੇ ਜਿਹੜੇ ਸਾਊਥ ਈਸਟਰਨ ਕੰਟਰੀਜ਼ ਆ ਜਿੱਦਾਂ ਫੀਜੀ ਹੋਇਆ ਆਲੇ ਦੁਆਲੇ ਦੀ ਕੰਟਰੀ, ਇਹਨਾਂ ਦੇ ਨਾਲ ਟ੍ਰੇਡਿੰਗ ਜ਼ਿਆਦਾ ਸ਼ੁਰੂ ਕੀਤੀ, ਉਹਦੇ ਟਰਾਂਸਪੋਰਟੇਸ਼ਨ ਦੇ ਵੀ ਕਈ ਕਾਰਨ ਆ ਕਿ ਥੋੜਾ ਸਸਤਾ ਪੈਂਦਾ। ਲੇਕਿਨ ਇਹਨਾਂ ਦੇ ਜਿਹੜੇ ਮੁੱਢਲੇ ਰਿਲੇਸ਼ਨ ਆ, ਜਿਹੜੇ ਪਹਿਲੇ ਰਿਲੇਸ਼ਨ ਚੱਲਦੇ ਆ ਰਹੇ ਆ, ਉਹ ਬੜੇ ਹਾਲੇ ਵੀ ਕਾਮਯਾਬ ਆ, ਤੇ ਇਹਨਾਂ ਦੇ ਜਿਹੜੇ ਮੇਨ ਟ੍ਰੇਡਰ ਪਾਰਟਨਰ ਆ ਉਹ ਇੰਗਲੈਂਡ ਹੀ ਆ ਹਾਲੇ ਵੀ ਇੰਗਲੈਂਡ, ਕਿਉਂਕਿ ਲੋਕਾਂ ਦੇ ਜਿਹੜੇ ਰਿਸ਼ਤੇਦਾਰੀਆਂ ਉੱਥੇ ਆ, ਰਿਸ਼ਤੇਦਾਰੀਆਂ ਉੱਥੇ ਆ, ਸੰਬੰਧ ਉੱਥੇ ਆ, ਉੱਥੇ ਦੇ ਨਾਲ ਇਹ ਜੁੜੇ ਹੋਏ ਆ, ਜਾਂਦੇ ਆ ਬਹੁਤ ਜ਼ਿਆਦਾ, ਉੱਥੇ ਰਹਿੰਦੇ ਆ ਜਾ ਕੇ, ਤੇ ਜੇ ਇੰਗਲੈਂਡ ਅਤੇ ਆਸਟ੍ਰੇਲੀਆ ਦੇ ਸੰਬੰਧ ਆਪਸ ਵਿੱਚ ਠੀਕ ਆ, ਇਹਦਾ ਮਤਲਬ ਜਿਹੜਾ ਆਸਟ੍ਰੇਲੀਆ ਉਹਨੂੰ ਜ਼ਿਆਦਾ ਫਾਇਦਾ ਹੋਣ ਦੀ ਸੰਭਾਵਨਾ, ਕਿਉਂਕਿ ਇੱਥੇ ਐਗਰੋ ਪ੍ਰੋਡਕਟਸ ਆ, ਆਸਟ੍ਰੇਲੀਆ ਦਾ ਐਗਰੋ ਪ੍ਰੋਡਕਟਸ ਆ, ਇੰਡਸਟਰੀ ਤਾਂ ਇੱਥੇ ਬਹੁਤ ਜ਼ਿਆਦਾ ਹੈ ਨੀ, ਜਿੱਦਾਂ ਅਸੀਂ ਪ੍ਰੋਸੈਸ ਇੰਡਸਟਰੀ ਜਿਹਨੂੰ ਕਹਿੰਦੇ ਆ, ਇਹ ਜਿਹਨੂੰ ਲੋਹੇ ਵਾਲੀ ਇੰਡਸਟਰੀ ਕਹਿੰਦੇ, ਉਹ ਤਾਂ ਹੈ ਨੀ ਇੱਥੇ। ਲੇਕਿਨ ਇੱਥੇ ਦੇ ਜਿਹੜੇ ਐਗਰੋ ਪ੍ਰੋਡਕਟਸ ਆ, ਡੇਅਰੀ ਫਾਰਮਿੰਗ ਆ ਜਾਂ ਹੋਰ ਆ, ਉਹਨਾਂ ਦੇ ਜਿਹੜੇ ਮਹਿੰਗੇ ਪ੍ਰੋਡਕਟਸ ਆ ਉਹ ਜ਼ਿਆਦਾ ਸਾਡੇ ਯੂਰਪ ਨੂੰ ਜਾਂਦੇ ਜਾਂ ਇੰਗਲੈਂਡ ਨੂੰ ਜਾਂਦੇ ਆ। ਬਾਕੀ ਜਿਹੜੀ ਟ੍ਰੇਡਿੰਗ ਟੈਕਨੀਕਸ ਆ ਉਹ ਵੀ ਅਸੀਂ ਜ਼ਿਆਦਾ ਸ਼ੇਅਰ ਕਰਦੇ ਹਾਂ ਇੰਗਲੈਂਡ ਦੇ ਨਾਲ, ਕਿਉਂਕਿ ਉੱਥੇ ਸਾਡੀ ਰਿਸ਼ਤੇਦਾਰੀਆਂ ਆ, ਤੇ ਮੇਰੇ ਖਿਆਲ ਦੇ ਵਿੱਚ ਇੰਗਲੈਂਡ ਦੇ ਨਾਲ ਚੰਗੇ ਰਿਲੇਸ਼ਨ ਹੋਣ ਦੇ ਕਾਰਨ, ਉੱਥੇ ਗਵਰਨਮੈਂਟ ਸਥਿਤ ਹੋਣ ਦੇ ਕਾਰਨ, ਅਤੇ ਇੰਗਲੈਂਡ ਦਾ ਯੂਰੋਪੀਅਨ ਯੂਨੀਅਨ ਤੋਂ ਅਲੱਗ ਹੋਣ ਦਾ ਜਿਹੜਾ ਫਾਇਦਾ ਆਸਟ੍ਰੇਲੀਆ ਨੂੰ ਬਹੁਤ ਜ਼ਿਆਦਾ ਹੋਊਗਾ, ਕਿਉਂਕਿ ਹੁਣ ਆਸਟ੍ਰੇਲੀਆ ਦੇ ਸਿੱਧੇ ਸੰਬੰਧ ਜਿਹੜੇ ਇੰਗਲੈਂਡ ਦੇ ਨਾਲ ਆਉਂਗੇ, ਟ੍ਰੇਡਿੰਗ ਜਿਹੜੀ ਆ ਪਾਰਟਨਰਸ਼ਿਪ ਟ੍ਰੇਨਿੰਗ ਜਿਹੜੀ ਸਿੱਧੀ ਹੋਊਗੀ ਉਹਦੇ ਵਿੱਚ ਤੀਜਾ ਜਿਹੜਾ ਐਲੀਮੈਂਟ ਉਹ ਸ਼ਾਮਲ ਨਹੀਂ ਹੋਊਗਾ, ਮੇਰੇ ਖਿਆਲ ਵਿੱਚ ਇਹ ਚੰਗੀ ਗੱਲ ਆ
ਜੀ। ਤੇ ਇਸ ਦੇ ਨਾਲ ਹੀ ਇਹਨਾਂ ਇਲੈਕਸ਼ਨ ਦੇ ਵਿਚ ਦੋ ਸਿੱਖ ਕੈਂਡੀਡੇਟ ਜਿਹੜੇ ਨੇ ਉਹ ਜਿੱਤੇ ਨੇ, ਤਨਮਨਜੀਤ ਸਿੰਘ ਢੇਸੀ ਦੁਆਰਾ ਫੇਰ ਰੀ ਇਲੈਕਟ ਹੋਏ ਨੇ, ਜਿਹੜੇ ਕਿ ਸਲੋਅ ਇਲਾਕੇ ਚੋਂ ਨੇ, ਮਿਲੇ ਸੀ ਇਹਨਾਂ ਨੂੰ ਜਿੱਥੇ ਅਸੀਂ ਵੀ ਰਹਿੰਦੇ ਹਾਂ, ਸਾਡੇ ਰਿਸ਼ਤੇਦਾਰੀ ਸਾਰੀ, ਮੇਰੇ ਤਾਇਆ ਜੀ ਹੋਣਾ ਸਾਰੇ ਇੱਥੇ ਰਹਿੰਦੇ ਨੇ, ਉਹ ਜਿੱਤੇ ਨੇ। ਤੇ ਨਾਲ ਦੀ ਨਾਲ ਪ੍ਰੀਤ ਕੌਰ ਗਿੱਲ ਵੀ ਦੁਆਰਾ ਇਲੈਕਟ ਹੋਏ ਨੇ ਪਾਰਲੀਮੈਂਟ ਦੇ ਵਿਚ। ਇਸ ਤੋਂ ਇਲਾਵਾ ਨੌ ਹੋਰ ਭਾਰਤੀ ਬੈਕਗਰਾਉਂਡ ਤੋਂ ਜਿਹੜੇ ਐਮ ਪੀ ਚੁਣੇ ਗਏ ਨੇ ਅਮਰੀਕ ਜੀ। ਤਾਂ ਹੁਣ ਥੋੜਾ ਚੱਲਦੇ ਆ ਜੀ ਅਮਰੀਕ ਜੀ, ਡੋਨਲਡ ਟਰੰਪ ਜਿਹੜਾ ਆ ਉਹਨੂੰ ਇੰਪੀਚਮੈਂਟ ਹੋ ਰਹੀ ਆ, ਉਹਨੂੰ ਕੱਢਣ ਦੀ ਤਿਆਰੀ ਚੱਲ ਰਹੀ ਆ।
ਡੋਨਲਡ ਟਰੰਪ ਪਹਿਲਾਂ ਦੋ ਗੱਲਾਂ ਹੋਰ ਨਾ ਕਰ ਲਈਏ,
ਦੋ ਕੀ ਚਾਰ,
ਰਿੱਕੀ ਪਿੱਛੇ ਜਾ ਇੰਡੀਆ ਜਾ ਕੇ ਆਇਆ, ਇੱਕ ਰਿੱਕੀ ਦੀ ਗੱਲ ਕਰ ਲੈਣੇ ਆ, ਉਹ ਇੰਡੀਆ ਗਿਆ ਸੀ,
ਇੰਗਲੈਂਡ ਤੋਂ, ਇੰਗਲੈਂਡ ਤੋਂ
ਇੰਡੀਆ ਗਿਆ ਸੀ। ਹਾਂਜੀ, ਇੱਕ ਆਪਾਂ ਮੋਦੀ ਸਾਹਿਬ ਦੀ ਗੱਲ ਕਰਦੇ ਹਾਂ ਨਾਗਰਿਕਤਾ ਦੀ, ਉਸ ਤੋਂ ਬਾਅਦ ਇੰਪੀਚਮੈਂਟ ਦੇਖਾਂਗੇ ਟਾਈਮ ਮਿਲਿਆ।
ਇੰਪੀਚਮੈਂਟ ਚਲੋ, ਡੋਨਲਡ ਟਰੰਪ ਦਾ ਕੀ ਆ, ਉਹ ਤਾਂ ਅਮਰੀਕਾ ਦਾ ਪ੍ਰਧਾਨ ਮੰਤਰੀ। ਅੱਛਾ ਮੇਰੀ ਗੱਲ ਸੁਣੋ, ਇਹ ਜਿੱਦਾਂ ਹੁਣ ਨਾਗਰਿਕਤਾ ਦੀ ਗੱਲ ਕਰਨੀ ਆ ਆਪਾਂ, ਵੀ ਜਿਹੜੇ ਫੋਰਨਰਸ ਆ ਜੇ, ਜਿੱਦਾਂ ਮਤਲਬ ਹੁਣ ਤੁਸੀਂ ਮੈਂ ਮੁੜ ਕੇ ਫੇਰ ਨਾਗਰਿਕਤਾ ਲੈਣੀ ਹੋਵੇ ਇੰਡੀਆ ਦੀ, ਇੱਕ ਤਾਂ ਉਹ ਮੁੱਦਾ ਆਉਂਦਾ, ਜਿੱਦਾਂ ਚਲੋ ਰਿੱਕੀ ਨੇ ਵੀ ਜਾਣਾ ਹੋਵੇ ਹਨਾ, ਤਾਂ ਮਤਲਬ ਰਿੱਕੀ ਨੇ ਇੰਡੀਆ, ਉਹ ਕਹਿੰਦਾ ਮੈਂ ਇੰਡੀਆ ਜਾ ਕੇ ਟੀਚਰ ਬਣਨਾ ਨਾ, ਪੰਜਾਬੀ ਪੜ੍ਹਾਇਆ ਕਰਨੀ ਆ, ਵੀ ਉਹਨੂੰ ਵੀ ਤਾਂ ਨਾਗਰਿਕਤਾ ਲੈਣੀ ਪੈਣੀ ਆ, ਉਹ ਵੀ ਸਿਟੀਜ਼ਨ।
ਹਾਂਜੀ, ਪਿੱਛੇ ਜਾ ਗਿਆ ਇੰਡੀਆ ਗਿਆ ਤੇ ਮੈਨੂੰ ਕਹਿੰਦਾ ਅਮਰੀਕਾ ਅੰਕਲ ਮੇਰਾ ਤਾਂ ਕਹਿੰਦਾ, ਜਿੱਦਾਂ ਹੁਣ ਮੇਰੇ ਕਹਿੰਦਾ ਭੂਤ ਸਵਾਰ ਆ, ਜਿੱਦਾਂ ਮੈਂ ਅੰਕਲ ਦੀ ਗੱਲ ਕਰਨਾ ਚਾਹੁੰਦਾ, ਜਿੱਦਾਂ ਮੈਂ ਨਾ ਜਿੱਦਾਂ ਮੇਰੇ ਚ ਇੱਕ ਭੂਤ ਸਵਾਰ ਆ, ਮੈਂ ਇੰਡੀਆ ਜਾ ਕੇ ਨਾਗਰਿਕਤਾ ਵੀ ਲੈਣੀ ਆ, ਉੱਥੇ ਦਾ ਸਿਟੀਜ਼ਨਸ਼ਿਪ ਵੀ ਬਣਨਾ ਹੀ ਆ ਜਿੱਦਾਂ, ਤੇ ਨਾਲੇ ਮੈਂ ਉੱਥੇ ਦੇ ਟੀਚੇ ਬਣਨੇ ਨੂੰ ਪਤਾ ਹੀ ਆ। ਕਹਿੰਦਾ ਮੈਂ ਨਾ ਇੱਦਾਂ ਇੱਦਾਂ ਰਿਸਰਚ ਕਰਦਾ ਰਹਿੰਦਾ, ਜਿੱਦਾਂ ਟ੍ਰਾਂਸਲੇਸ਼ਨ ਕਰਦਾ ਇੱਕ, ਜਿੱਦਾਂ ਅੰਗਰੇਜ਼ੀ ਤੋਂ ਜਿੱਦਾਂ ਪੰਜਾਬੀ ਵਿੱਚ ਕਿੱਦਾਂ ਬੋਲਣਾ ਹੀ ਆ, ਜਿੱਦਾਂ ਮੈਂ ਸਿੱਖਦਾ ਹੀ ਆ ਹੁਣ, ਜਿੱਦਾਂ ਬਣਨਾ ਪੈਣਾ ਹੀ ਮਿੰਟੀ ਚ ਉੱਥੇ, ਜਿੱਦਾਂ ਹੁਣ ਗੱਲਾਂ ਹੀ ਆ ਜਿੱਦਾਂ ਮੈਂ ਕਰਨੀਆਂ ਚਾਹੁੰਦਾ ਹੀ ਆ ਹੁਣ। ਕਹਿੰਦਾ ਹਾਂਜੀ, ਕਹਿੰਦਾ ਮੈਂ ਉੱਥੇ ਉੱਥੇ ਚਲਾ ਗਿਆ, ਜਿੱਦਾਂ ਮੈਂ ਹੁਣ ਉੱਥੇ ਜਾ ਕੇ ਜਿੱਦਾਂ ਅੰਗਰੇਜ਼ੀ ਵਿੱਚ ਕਹੀਦਾ, ਜਿੱਦਾਂ ਬੁੜੀਆਂ ਵੀ ਬੈਠੀਆਂ ਹੋਣ ਜਾਂ ਕੁੜੀਆਂ ਵੀ, ਇੱਦਾਂ ਕਹਿੰਦੇ ਹਾਂ ਅੱਜ ਯੂ ਗਰਲ, ਕਿੱਦਾਂ ਸਾਡਾ ਹਾਲ ਆ। ਕਹਿੰਦਾ ਮੈਂ ਉੱਥੇ ਬੁੜੀਆਂ ਬੈਠੀਆਂ ਸੀ, ਜਿੱਦਾਂ ਥੜੇ ਜਾਏ ਤੇ ਬੁੜੀਆਂ ਬੈਠੀਆਂ, ਤਾਂ ਮੈਂ ਜਾ ਕੇ ਉਹਨਾਂ ਨੂੰ ਕਹਿਤਾ, ਉਹਨਾਂ ਨੂੰ ਕਿਹਾ ਕੁੜੀਓ ਚਿੜੀਓ ਸਾਡਾ ਕੀ ਹਾਲ ਚਾਲ ਆ। ਉਹ ਤਾਂ ਕਹਿੰਦਾ ਮੇਰੇ ਗਲੇ ਪੈ ਗਈਆਂ, ਕਹਿੰਦਾ ਤੂੰ ਪਛੰਨੀ ਦਾ ਪੋਤਾ, ਸਾਨੂੰ ਤਾਂ ਕੁੜੀਆਂ ਸਾਡਾ ਆ, ਤੇਰੀਆਂ ਦਾਦੀਆਂ ਦੇ ਬਰਾਬਰ ਆ, ਤੇਰੀਆਂ ਪੜਦਾਦੀਆਂ ਦੇ ਬਰਾਬਰ ਆ, ਤੂੰ ਸਾਨੂੰ ਕੁੜੀਆਂ ਛੁੜੀਆਂ ਗੱਲਾਂ ਮੈਂ ਟੀਚਰਾਂ ਹੀ ਕਰਦਾ ਏ ਜਿੱਦਾਂ ਤੂੰ। ਉਹ ਮੈਂ ਕਿਹਾ ਟੀਚਰਾਂ ਨੀ ਮੈਂ ਕਰਦਾ, ਮੈਂ ਤਾਂ ਚਾਂਸ ਲੈ ਕੇ ਜਿੱਦਾਂ ਕੀਤੀ ਆ,
ਗਲਤੀ ਹੋ
ਗਈ, ਗਲਤੀ ਹੋ ਗਈ ਆ। ਫੇਰ ਪਤਾ ਕੀ ਕਹਿਣ ਲੱਗ ਪਈਆਂ, ਜਿੱਦਾਂ ਫੇਰ ਕਹਿੰਦੀ ਇਹ ਪਰਸ਼ੰਗੀ ਦਾ ਇਹ ਜੋ, ਕਹਿੰਦਾ ਮੈਂ ਮੇਰੀ ਜਿੱਦਾਂ ਮੰਮੀ ਜੈਨੀ ਆ, ਜਿੱਦਾਂ ਉਹ ਵੀ ਨਾਲ ਹੀ ਗਈ ਉਹ ਸੀਗੀ। ਫੇਰ ਕਹਿੰਦੀ ਇਹਦੇ ਛੇ ਸੂ ਦੀ ਬਹੁਤੀ ਹੈ, ਇਹ ਤਾਂ ਕੱਢ ਕੇ ਲਿਆਂਦੀ ਉਹ, ਜਿੱਦਾਂ ਜਿੱਦਾਂ ਗੋਰੀ ਨਾਲ ਵਿਆਹ ਕੀਤਾ, ਜਿੱਦਾਂ ਕੱਢ ਕੇ ਲਿਆਂਦੀ। ਮੈਨੂੰ ਫਿਰ ਪਤਾ ਲੱਗ ਗਿਆ ਕੱਢ ਕੇ ਦਾ ਮਤਲਬ ਕੀ ਹੁੰਦਾ ਹੈ, ਜਿੱਦਾਂ ਗੱਲ ਤੇ ਗੱਲਾਂ ਕੱਢੀਆਂ ਇਹ। ਫਿਰ ਮੈਂ ਕਿਹਾ ਗੱਲਾਂ ਦੇ ਜਿੱਦਾਂ ਗੱਲਾਂ ਛੋਣੀ ਲਾਓ ਤੁਸੀਂ ਹੁਣ, ਜਾਂ ਕੱਢ ਕੇ ਜਿੱਦਾਂ ਕਹਿੰਦੀਆਂ ਨਾ, ਇਹ ਮੇਰੀ ਜਿਹੜੀ ਪਛੰਦੀ ਨਾ, ਜਿਹੜਾ ਪੈਨੀ ਨਾਂ ਰੱਖਿਆ ਮੇਰੇ ਸ਼ੇਰ ਸਿੰਘ ਨੇ ਪੈਨੀ ਦਾ ਨਾਂ ਰੱਖਿਆ ਨਾ, ਇਹ ਪੜੀਏ ਬਾਰ ਕੇ ਲਿਆਤੀ ਹੋਆ, ਬੁੜੀ ਦਾ ਵਿਆਹ ਕਰਾਏ ਆ, ਕੱਲਾ ਮਾਰੀਆਂ ਇੱਦਾਂ ਪੜੀਏ ਬਾਰੇ ਹੋਆ।
ਉਹ ਬੁੜੀਆਂ ਨਾਲ ਲੜ ਪਿਆ ਰਿੱਕੀ, ਬੁੜੀਆਂ ਨਾਲ ਲੜ ਪਿਆ,
ਬੁੜੀਆਂ ਨਾਲ ਰਿੱਕੀ ਬੁੜੀਆਂ ਨਾਲ ਲੜ ਪਿਆ। ਇਹ ਕਹਿੰਦਾ ਫੇਰ ਉਹ ਆਪਣੀਆਂ ਨੋਹਾਂ ਦੀਆਂ ਗੱਲਾਂ ਹੀ ਕਰਨ ਲੱਗ ਪਈਆਂ, ਮੇਰੀ ਨੋਹ ਨੀ ਚੰਗੀ, ਮੇਰੀ ਨੋਹ ਏਡਾ ਕਰਦੀ ਆ। ਫੇਰ ਕਹਿੰਦੇ ਉਹਨਾਂ ਦੀਆਂ ਨੋਹਾਂ ਜਿਹੜੀਆਂ ਸੀ ਉਹ ਪੜੀਆਂ ਲਿਖੀਆਂ ਏਦਾਂ, ਤੇ ਅੱਜ ਕੱਲੀਆਂ ਕੁੜੀਆਂ ਆਈਆਂ ਸੀ, ਉਹਨੇ ਸਮਝਾਇਆ ਉਹਨੂੰ ਜੀਤ ਸਿੰਘ ਦਾ। ਇਹ ਕਹਿੰਦੇ ਨੌ ਸਾਲ ਦਾ ਮੁੰਡਾ ਹੀ ਆ, ਇਹ ਤੁਹਾਨੂੰ ਕਿੱਦਾਂ ਛੇੜ ਦਊਗਾ, ਹੈ ਤੁਹਾਡੇ ਦਿਮਾਗ ਇੱਦਾਂ ਖਰਾਬ ਹੀ ਹੋ ਜਾਓਗੇ, ਇੱਦਾਂ ਗੱਲਾਂ ਕਰਦੀਆਂ ਹੀ ਅੱਜ। ਫੇਰ ਕਹਿੰਦੇ ਹਜੇ ਨੋਹਾਂ ਸੀ ਗੁੱਟਾ ਪਚਦੀਆਂ, ਇਹ ਗੁੱਟਾ ਪਚਾਉਣ ਦੀ ਗੱਲ ਤੁਸੀਂ ਆਪ ਕਰਦੀਆਂ, ਕਮਾਲ ਕਰਦੀਆਂ ਜਿੱਦਾਂ
ਕਮਾਲ ਕਰਦੀਆਂ। ਦੇਖੋ ਅਮਰੀਕ ਭਾਜੀ ਆ ਤਾਂ ਬਹੁਤ ਜਿਆਦਾ ਬੁਰੀ ਹੋ ਗਈ, ਇਹ ਤਾਂ ਫਿਰ ਲੈਂਗੁਏਜ ਬੈਰੀਅਰ ਹੋ ਗਿਆ ਨਾ, ਟ੍ਰਾਂਸਲੇਸ਼ਨ ਚ ਫਸ ਗਿਆ ਕੰਮ, ਜਿੱਦਾਂ ਇੱਦਾਂ ਨੀ ਸੀ। ਗੁਰਪ੍ਰੀਤ ਗਿੱਲ ਨੇ ਨੀ ਸੀ ਸੁਣਾਈ ਇੱਕ ਵਾਰੀ ਕੈਨਬਰਾ ਦੇ ਵਿੱਚ, ਇੱਥੇ ਵੀ ਇੱਕ ਬੰਦਾ ਇੱਦਾਂ ਫਸ ਗਿਆ ਸੀ। ਉਹ ਅਸੀਂ ਵੀ ਦੇਖੋ ਅਮਰੀਕ ਭਾਜੀ, ਜੇ ਹੁਣ ਸਾਡੀ ਜਿਹੜੀ ਮਾਤ ਭਾਸ਼ਾ ਆ ਉਹ ਪੰਜਾਬੀ ਆ, ਜਦੋਂ ਅਸੀਂ ਸੋਚਦੇ ਹਾਂ ਅਸੀਂ ਪੰਜਾਬੀ ਚ ਸੋਚਦੇ ਹਾਂ, ਤੇ ਜਦੋਂ ਆਪਾਂ ਕਿਸੇ ਨਾਲ ਅੰਗਰੇਜ਼ੀ ਚ ਗੱਲ ਕਰਦੇ ਹੁੰਦੇ ਪਹਿਲਾਂ ਪੰਜਾਬੀ ਚ ਆਪਾਂ ਗੱਲ ਬਣਾਈ ਦੀ ਆ, ਫੇਰ ਉਹਨੂੰ ਅੰਗਰੇਜ਼ੀ ਚ ਟ੍ਰਾਂਸਲੇਟ ਕਰੀ ਦੀ ਆ ਨਾ, ਰਿੱਕੀ ਨੇ ਵੀ ਇੱਦਾਂ ਕੀਤੀ ਹੈ ਨਾ।
ਟ੍ਰਾਂਸਲੇਸ਼ਨ ਕੀਤੀ ਆ, ਫਿਰ ਗੱਲ ਸੁਣ ਲਾ, ਤੇ ਓਹਨੂੰ ਕਹਿਣ ਲੱਗ ਪਈਆਂ ਇਹਦੀ ਮਾਂ ਨੂੰ ਸ਼ੇਰ ਸਿੰਘ ਕੱਢ ਕੇ ਲਿਆਏ ਆ, ਓਹਨੇ ਵਿਆਹ ਕਰਾ ਕੇ ਲਿਆਏ ਆ ਇੰਗਲੈਂਡ ਦੇ ਗੁਰਦੁਆਰੇ ਚ, ਓਹਦਾ ਵਿਆਹ ਹੋਇਆ, ਰੁਪਈਏ ਬਾਹਰ ਕੇ ਲਿਆਦੀ, ਪੜੀਏ ਬਾਹਰ ਕੇ ਲਿਆਦੀ, ਉਹ ਇੱਦਾਂ ਗੱਲਾਂ ਨੀ ਕਰਨੀਆਂ ਚਾਹੀਦੀਆਂ ਸਾਨੂੰ, ਗੱਲਾਂ ਮਾਰਦੀਆਂ
ਪੜੀਏ ਬਾਹਰ
ਤੇ ਗੁੱਟਾ ਪੱਟਣਗੀਆਂ ਕਿੱਥੋਂ ਦੀਆਂ ਨੋਹਾਂ ਕਿੱਥੋਂ ਦੀਆਂ।
ਉਹ ਅਮਰੀਕ ਭਾਜੀ ਫਿਰ ਉਹ ਜਿੱਦਾਂ ਨਾ ਇੱਥੇ ਗੁਰਪ੍ਰੀਤ ਨੇ ਵੀ ਗੱਲ ਸੁਣਾਈ ਸੀ ਵੀ ਜਦੋਂ ਸਾਡੀ ਇੱਥੇ ਲੜਾਈ ਲੜੂਈ ਹੋ ਜਾਂਦੀ ਕਿਸੇ ਨਾਲ, ਆਪਣੇ ਇੱਕ ਮੁੰਡੇ ਦੀ ਹੋ ਗਈ ਸੀ ਲੜਾਈ ਕੈਨਬਰਾ, ਗੋਰੇ ਨਾਲ ਤੂੰ ਤੂੰ ਮੈਂ ਹੋ ਗਈ ਟੈਕਸੀ ਦੇ ਵਿੱਚ, ਤੇ ਉਹ ਗੋਰਾ ਗਾਲਾਂ ਕੱਢਣ ਲੱਗ ਪਿਆ, ਮੂਹਰੇ ਉਹ ਵੀ ਲੱਗ ਪਿਆ ਕੱਢਣ, ਮਤਲਬ ਉਹ ਵੀ ਕਹਿੰਦਾ ਯਾਰ ਹੁਣ ਮੈਨੂੰ ਗਾਲ ਕਿੱਦਾਂ ਕੱਢਾ, ਕਹਿੰਦਾ ਕਹਿੰਦਾ ਗੋ ਗੈਟ ਆਊਟ, ਕਹਿੰਦਾ ਆਈ ਹੈਵ ਸੀਨ 36 ਪੀਪਲ ਲਾਈਕ ਯੂ, ਕਹਿੰਦਾ ਵਟ ਯੂ ਮੀਨ 36 ਪੀਪਲ ਲਾਈਕ ਯੂ, ਉਹ ਕਹਿਣਾ ਚਾਹੁੰਦਾ ਸੀਗਾ ਵੀ 36 ਤੇਰੇ ਯਾਰ, ਕਿ ਮੈਂ 36 ਦੇਖੇ ਆ, ਉਹ ਮਤਲਬ ਉਹ ਟ੍ਰਾਂਸਲੇਸ਼ਨ ਚ ਰਿੱਕੀ ਵਾਂਗਰ ਫਸ ਗਿਆ ਵਿਚਾਰਾ, ਵੀ ਕਹਿੰਦਾ ਯਾਰ ਮੈਂ ਇਹ ਗੱਲ ਕਹਿਣੀ ਇੰਗਲਿਸ਼ ਚ ਕਹਿਣੀ, ਇਹਨੂੰ ਕਿੱਦਾਂ ਸਮਝ ਆਵੇ, ਵੀ ਉਹ ਕਹਿੰਦਾ ਆਈ ਹੈਵ ਸੀਨ 36 ਪੀਪਲ ਲਾਈਕ ਯੂ, ਹੈ ਨਾ, ਤੇ ਮੋਦੀ ਕਹਿੰਦਾ ਸਿਟੀਜ਼ਨਸ਼ਿਪ ਅਮੈਂਡਮੈਂਟ ਬਿੱਲ ਹੈ, ਹੁਣ ਰਿੱਕੀ ਆ ਜਾਵੇ ਉਹ ਬੜੀਆਂ ਕੰਪਲੇਂਟ ਕਰ ਦੇਣ ਵੀ ਇਹਨੂੰ ਨਹੀਂ ਦੇਣੀ, ਹੈ ਨਾ, ਇਹ ਬਣਦੀ ਥੋੜੋ ਹੈ ਫਿਰ ਉਹਨੂੰ ਸਿਟੀਜ਼ਨਸ਼ਿਪ ਦੇਣੀ, ਰਿੱਕੀ ਨੂੰ ਤਾਂ ਮਿਲੂ,
ਉਹਦਾ ਬਾਬਾ ਇੰਗਲੈਂਡ, ਉਹਦਾ ਬਾਬਾ ਜਿਹੜਾ ਆ ਉਹਦਾ ਜਨਮ ਇੰਗਲੈਂਡ ਇੰਡੀਆ ਦਾ ਆ, ਟੂਰਨੀਮੈਂਟ ਦਾ
ਭਾਜੀ, ਉਹ ਤਾਂ ਹੋਊਗਾ ਜੇ ਇੰਗਲੈਂਡ ਤੋਂ ਸ਼ਰਨਾਰਥੀ ਬਣ ਕੇ ਆਊਗਾ, ਦੁਖੀ ਹੋਊਗਾ, ਉਹਦਾ ਡੈਡੀ ਉਹਨੂੰ ਕੁੱਟੂ ਕੱਟੂਗਾ ਜਾਂ ਉਹਦੀ ਘਰ ਵਾਲੀ ਉਹਨੂੰ ਕੁੱਟੂਗੀ, ਤਾਂ ਹੀ ਉਹਨੂੰ ਆਸਟ੍ਰੇਲੀਆ ਇੰਡੀਆ ਆ ਕੇ ਮਿਲੂਗੀ ਨਾ ਸ਼ਰਨਾਰਥ। ਹੁਣ ਆਪਾਂ ਚਲੋ ਹੁਣ ਆਪਾਂ ਕਰ ਲੈਂਦੇ ਹਾਂ ਸਿਟੀਜ਼ਨਸ਼ਿਪ ਅਮੈਂਡਮੈਂਟ ਬਿੱਲ ਦਾ, ਨਾਰੇ ਮੁਜ਼ਾਰੇ ਹੋ ਰਹੇ ਨੇ ਇੰਡੀਆ ਦੇ ਵਿੱਚ, ਕੋਈ ਉਹ ਵਿਰੋਧ ਕਰ ਰਿਹਾ, ਆਹ ਵਿਰੋਧ ਕਰ ਰਿਹਾ, ਮੈਨੂੰ ਇਹ ਨੀ ਸਮਝ ਆਉਂਦੀ ਵੀ ਜਿਹੜੇ ਇੰਡੀਆ ਦੇ ਸਿਟੀਜ਼ਨ ਹੈ, ਠੀਕ ਹੈ, ਐਨ ਆਰ ਆਈ ਹੈ, ਸਿਟੀਜ਼ਨ ਹੈ, ਉਹਨਾਂ ਦਾ ਨਥਿੰਗ ਟੂ ਡੂ ਹੈ ਇਸ ਬਿੱਲ ਦੇ ਨਾਲ, ਉਹਨਾਂ ਤੇ ਕੋਈ ਪ੍ਰਭਾਵ ਨਹੀਂ ਹੈਗਾ, ਰਾਈਟ, ਨਾ ਤਾਂ ਉਹਨਾਂ ਦੀ ਤਨਖਾਹ ਘਟੀ ਹੈ, ਨਾ ਉਹਨਾਂ ਦੀ ਸਿਟੀਜ਼ਨਸ਼ਿਪ ਨੂੰ ਕੋਈ ਅਮੈਂਡਮੈਂਟ ਹੋਈ ਹੈ, ਨਾ ਉਹਨਾਂ ਦੇ ਕੋਈ ਰਾਈਟ ਘਟੇ ਨੇ, ਨਾ ਵਧੇ ਨੇ,
ਉਹਨਾਂ ਦੀ ਪਰਸਨਲ ਲਾਈਫ ਤੇ ਕੋਈ ਇੰਪੈਕਟ
ਨੋ ਵਟਸੋਐਵਰ, ਇਟਸ ਅ ਫੋਰਨ ਪਾਲਿਸੀ, ਠੀਕ ਹੈ, ਇਹ ਫੋਰਨ ਪਾਲਿਸੀ ਦੇ ਅੰਡਰ ਆ ਜਾਂਦਾ ਹੈ। ਤੇ ਸਿਟੀਜ਼ਨਸ਼ਿਪ ਅਮੈਂਡਮੈਂਟ ਬਿੱਲ ਇਹ ਆਇਆ ਹੈ ਕਿ ਅਸੀਂ ਸਿਟੀਜ਼ਨਸ਼ਿਪ ਉਹਨਾਂ ਨੂੰ ਦੇਣੀ ਹੈ, ਕਿਹਨਾਂ ਨੂੰ ਦੇਣੀ ਹੈ, ਹਾਲਾਂਕਿ ਬਹੁਤੀ ਇਹ ਇੰਡੀਆ ਦੇ ਵਿਚ ਰਿਫਿਊਜੀ ਲੈਣੇ ਪੈਂਦੇ ਆ, ਲੈਂਦੇ ਨੇ ਇੰਡੀਆ ਚ, ਯੂ ਐਨ ਚਾਰਟਰ ਦੇ ਅੰਡਰ ਹਰ ਕੰਟਰੀ ਨੂੰ ਜਿਹੜੇ ਆ ਰਿਫਿਊਜੀ ਲੈਣੇ ਪੈਂਦੇ ਨੇ। ਬੰਗਲਾਦੇਸ਼ ਤੋਂ ਮਿਲੀਅਨਸ ਦੇ ਵਿਚ ਆ ਰਹੇ ਨੇ, ਇਕ ਕੰਟਰੀ ਜਿਹੜਾ ਆ, ਚਾਹੇ ਉਹ ਇੰਡੀਆ ਹੋਵੇ ਚਾਹੇ ਉਧਰ ਚਾਈਨਾ ਨੂੰ ਚੱਲ ਜਾਣੇ, ਦੇ ਕਾਂਟ ਹੈਂਡਲ ਦੈਟ ਮੈਨੀ, ਠੀਕ ਹੈ, ਹਾਲਾਂਕਿ ਬੰਗਲਾਦੇਸ਼ ਦੇ ਵਿਚ ਕੋਈ ਵੀ ਲੜਾਈ ਨੀ ਲੱਗੀ ਹੋਈ, ਕੋਈ ਵੀ ਸਿਵਲ ਵਾਰ ਨੀ ਹੈਗੀ, ਫੇਰ ਵੀ ਉਹ ਰਿਫਿਊਜੀ ਬਣ ਰਹੇ ਨੇ, ਠੀਕ ਹੈ। ਉਹਨਾਂ ਨੂੰ ਠੱਲ ਪਾਉਣ ਦੇ ਲਈ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਨੇ ਵੀ ਇੱਕ ਬਿੱਲ ਪਾਸ ਕੀਤਾ ਸੀ, ਉਹਨਾਂ ਨੇ ਬਲੈਂਕਟ ਦਿੱਤਾ ਸੀ ਵੀ ਜਿਹੜਾ ਜਿੱਥੇ ਬੈਠਾ ਬਹਿ ਜਾਵੇ, ਉਹਨੀ ਕਿਉਂਕਿ ਉਹ ਚ ਕਾਂਗਰਸ ਦੀ ਥੋੜੀ ਸੀਗੀ ਵੀ ਇਹਨਾਂ ਦੀਆਂ ਵੋਟਾਂ ਬਣ ਜਾਊਗੀਆਂ, ਉਹਨੀ ਉਹਨਾਂ ਇਲਾਕਿਆਂ ਚ ਲਿਆਂਦੇ ਸੀ, ਉਹਦਾ ਵਿਰੋਧ ਹੋਇਆ ਸੀ। ਹੁਣ ਉਦੋਂ ਵੀ ਮੇਰਾ ਖਿਆਲ ਬੀਜੇਪੀ ਨੇ ਵਿਰੋਧ ਕੀਤਾ ਸੀ ਇਸ ਬਿੱਲ ਦਾ, ਤੇ ਹੁਣ ਜਿਹੜਾ ਇਹਨਾਂ ਨੇ, ਕਿਉਂਕਿ ਹੁਣ ਤਾਂ ਇਹਨਾਂ ਕੋਲ ਮੈਜੋਰਟੀ ਆ, ਦੇ ਕੈਨ ਡੂ ਵਟ ਐਵਰ ਦੇ ਲਾਈਕ, ਠੀਕ ਹੈ। ਹੁਣ ਇਹਦੇ ਵਿਚ ਮੋਟਾ ਮੋਟਾ ਜਿੰਨਾ ਕੁ ਮੈਨੂੰ ਸਮਝ ਆਇਆ ਕਿ ਇਹ ਆ ਵੀ ਜਿਹੜੇ ਤਿੰਨ ਕੰਟਰੀ ਆ, ਹਨਾ, ਬੰਗਲਾਦੇਸ਼, ਪਾਕਿਸਤਾਨ ਤੇ ਸ੍ਰੀਲੰਕਾ ਨਾਲ, ਵੀ
ਬਰਮਾ ਵੀ
ਸ੍ਰੀਲੰਕਾ, ਹਾਂ ਹਾਂ ਸ਼ਾਇਦ ਬਰਮਾ, ਵੀ ਇਹਨਾਂ ਕੰਟਰੀਆਂ ਦੇ ਵਿਚੋਂ ਜਿਹੜੇ ਸ਼ਰਨਾਰਥੀ ਆਊਗੇ, ਜਿਹੜੇ ਉਹ ਨਾਨ ਮੁਸਲਿਮ ਆਊਗੇ, ਉਹਨਾਂ ਨੂੰ ਹੀ ਸਿਟੀਜ਼ਨਸ਼ਿਪ ਦਿੱਤੀ ਜਾਊਗੀ। ਔਰ ਜਿੰਨਾ ਵੀ ਪਲਾਇਨ ਹੋ ਰਿਹਾ ਆ, ਜਿੰਨਾ ਵੀ ਮਾਈਗ੍ਰੇਸ਼ਨ ਹੋ ਰਹੀ ਆ, ਮੈਜੋਰਟੀ ਆਫ ਮਿਲੀਅਨਸ ਆਫ ਜਿਹੜੇ ਮੁਸਲਿਮ ਧਰਮ ਦੇ ਨਾਲ ਰਿਲੇਟਡ ਆ, ਉਹ ਆ ਰਹੇ ਨੇ, ਠੀਕ ਹੈ, ਇਧਰ। ਹਾਲਾਂਕਿ ਜਿਹੜਾ ਪਾਕਿਸਤਾਨ ਦੀ ਬੈਕਗਰਾਉਂਡ ਇਹ ਹੈ ਕਿ ਉਹ ਇਸਲਾਮਿਕ ਕੰਟਰੀ ਹੈ, ਇਹ ਬੀਜੇਪੀ ਦਾ ਰੌਲਾ ਹੈ, ਇਹ ਬਹੁਤ ਦੇਰ ਕਈ ਆਜ਼ਾਦੀ ਤੋਂ ਬਾਅਦ ਚੱਲ ਰਿਹਾ ਕਿ ਜਿਹੜੇ ਹਿੰਦੁਸਤਾਨ ਦੇ ਮੁਸਲਮਾਨ ਹੈ, ਫਿਰ ਉਹਨਾਂ ਨੇ ਇੱਕ ਆਪਣਾ ਕੰਟਰੀ ਲੈ ਲਿਆ, ਦੇ ਸ਼ੁੱਡ ਗੋ ਦੇਅਰ, ਠੀਕ ਹੈ, ਸੋਰੀ, ਤੀਜਾ ਕੰਟਰੀ ਅਫਗਾਨਿਸਤਾਨ ਹੈ, ਠੀਕ ਹੈ। ਵੀ ਜਦੋਂ ਇੱਕ ਟੁਕੜਾ, ਇੱਕ ਨੀ ਦੋ ਟੁਕੜੇ ਜਿਹੜੇ ਆ ਉਹ ਇਸਲਾਮ ਦੇ ਬੇਸ ਤੇ ਮਿਲੇ ਹੋਏ ਨੇ, ਵੀ ਜਿਹੜੇ ਹਿੰਦੁਸਤਾਨ ਦੇ ਵਿਚ ਮੁਸਲਮਾਨ ਹੈ, ਜਾਣੀ ਕਿ ਉਦੋਂ ਇਸ ਤਰ੍ਹਾਂ ਨਾਲ ਜਨਾਹ ਉਹਨਾਂ ਨੇ ਡੀਲ ਕੀਤੀ ਸੀਗੀ ਵੀ ਜਿੰਨੇ ਮੁਸਲਮਾਨ ਹੈ ਉਹ ਉੱਥੇ ਚਲੇ ਜਾਣਗੇ, ਜਿਹੜੇ ਕਿ ਗਏ ਨੀ, ਠੀਕ ਹੈ। ਹੁਣ ਦੇਖੋ ਵੀ ਉਹਨਾਂ ਕੰਟਰੀਆਂ ਦੇ ਵਿੱਚੋਂ ਬੰਗਲਾਦੇਸ਼ ਚੋਂ ਪਾਕਿਸਤਾਨ ਚੋਂ ਜੇ ਮੁਸਲਮਾਨ ਵਾਪਸ ਆਣ ਆ ਕੇ ਇੱਥੇ ਸ਼ਰਨਾਰਥ ਮੰਗਣ ਵੀ ਸਾਨੂੰ ਤੰਗ ਕਰਦੇ ਨੇ ਸਾਨੂੰ ਆ ਨੀ, ਮਤਲਬ ਉਹ ਕੰਟਰੀ ਉਹਨਾਂ ਨੂੰ ਮਿਲੇ ਹੋਏ ਨੇ। ਦੂਜੀ ਗੱਲ ਇਹ ਆ ਵੀ ਅਸੀਂ ਖੁਦ ਜਾ ਕੇ ਅੱਖੀਂ ਦੇਖ ਕੇ ਆਏ ਆ ਅਮਰੀਕ ਭਾਜੀ ਕਿ ਪਾਕਿਸਤਾਨ ਦੇ ਵਿੱਚ ਮਨੋਰਿਟੀਜ਼ ਦਾ ਉਹ ਬੁਰਾ ਹਾਲ ਹੈ, ਯੂ ਵੁਡਨਟ ਈਵਨ ਇਮੇਜਿਨ। ਅਸੀਂ ਉਹਨਾਂ ਲੋਕਾਂ ਨੂੰ ਮਿਲੇ ਆ, ਗੱਲਾਂ ਬਾਤਾਂ ਕੀਤੀਆਂ, ਮਤਲਬ ਜਿੱਦਾਂ ਉਹਨਾਂ ਨੇ ਕੀਤਾ ਹੋਇਆ। ਹੁਣ ਉਹਨਾਂ ਦੇ ਜਿਹੜੇ ਪਾਲਿਸੀ ਸ਼ਾਇਦ ਚੇਂਜ ਹੋਈ ਆ, ਵਧੀਆ ਗੱਲ ਹੈ, ਪਰ ਉਥੋਂ ਅਫਗਾਨਿਸਤਾਨ ਤੋਂ ਵੀ ਮੈਂ ਤੁਹਾਨੂੰ ਦੱਸਦਾ ਕਿ ਪੰਜਾ ਸਾਹਿਬ ਦੇ ਵਿੱਚ ਉੱਥੇ ਮਿਲੇ ਹਨਾ ਆਪਾਂ ਨੂੰ ਬੰਦੇ ਜਿਹੜੇ ਮੇਨ ਸੀਗੇ ਉਹਨਾਂ ਦੇ, ਉਹ ਕਹਿੰਦੇ ਅਸੀਂ ਤਾਂ ਜੀ ਅਫਗਾਨੀ ਆ ਸਿੱਖ, ਅਸੀਂ ਤਾਂ ਮਾਈਗ੍ਰੇਸ਼ਨ ਸਾਨੂੰ ਕਰਨੀ ਪਈ ਜਦੋਂ ਇਹਨੀ ਬੁਸ਼ ਉਹਨਾਂ ਨੇ ਖੱਜਲ ਖੁਆਰੀ ਕੀਤੀ ਉੱਥੇ ਹਨਾ, ਅਫਗਾਨਿਸਤਾਨ ਤੇ ਹਮਲਾ ਕੀਤਾ ਤੇ ਸਾਨੂੰ ਇਹਨੀ ਤੰਗ ਕੀਤਾ ਤਾਲਿਬਾਨਾਂ ਨੇ ਤੇ ਅਸੀਂ ਇੰਗਲੈਂਡ ਚਲੇ ਗਏ। ਮੈਂ ਕਿਹਾ ਹੁਣ ਕਾਬਲ ਚ ਕਿੰਨੇ ਪਰਿਵਾਰ ਨੇ ਸਿੱਖ ਪਰਿਵਾਰ, ਕਹਿੰਦੇ ਸਿਰਫ 36 ਪਰਿਵਾਰ ਨੇ, 35-36 ਪਰਿਵਾਰ ਨੇ। ਪੰਜਾ ਸਾਹਿਬ ਦੇ ਵਿਚ 200 ਪਰਿਵਾਰ ਨੇ, 120 ਪਰਿਵਾਰ ਨੇ, ਸੋਰੀ ਪੰਜਾ ਸਾਹਿਬ ਦੇ ਵਿਚ 80 ਪਰਿਵਾਰ ਨੇ, ਪਿਸ਼ੌਰ ਦੇ ਵਿਚ 200 ਪਰਿਵਾਰ ਰਹਿ ਗਿਆ। ਮਤਲਬ ਆਹ ਹਾਲ ਮਨੋਰਟੀਜ਼ ਦਾ ਆ, ਜਿੱਥੇ ਮੈਜੋਰਟੀਆਂ ਮਤਲਬ ਸਾਮੀਆਂ ਸਾਮੀਆਂ ਹੁੰਦੀਆਂ ਸੀਗੀਆਂ, ਮਨੋਰਟੀ ਮੈਜੋਰਟੀ ਹੁੰਦੀ ਨਹੀਂ ਸੀ।
ਮੁਸਲਿਮ ਕੰਟਰੀ
ਇਹ ਲੋਜੀਕਲੀ ਬਣਦਾ, ਦੇਖੋ
ਹਾਈਐਸਟ ਮੁਸਲਿਮ ਲੋਜੀਕਲੀ, ਦੇਖੋ ਲੋਜੀਕਲੀ ਮੁਸਲਮਾਨਾਂ ਦੀ ਕਿੰਨੀ ਰਿਸਪੈਕਟ ਆ, ਉਹਨਾਂ ਨੂੰ ਕਿੰਨੇ ਰਾਈਟਸ ਮਿਲਦੇ ਆ, ਰਹਿਣ ਦਾ ਅਧਿਕਾਰ ਮਿਲਦਾ, ਤਾਂ ਪੋਪੂਲੇਸ਼ਨ ਹੀ ਦੱਸਦੀ ਆ। ਪੈਂਡਿੰਗ ਪਈਆਂ ਸੀ, ਕਲੈਂਜਿੰਗ ਹੋਣ ਵਾਲੀ ਸੀ, ਉਹ ਕਲੈਂਜਿੰਗ ਕਰ ਰਹੀ ਹੈ ਇਸ ਵੇਲੇ ਮੈਜੋਰਟੀ ਦੇ ਵਿਚ ਆ ਕੇ। ਤੁਸੀਂ ਮੇਰੀ ਗੱਲ ਨਾਲ ਸਹਿਮਤ ਹੈਗੇ?
ਮੈਂ ਹੈਗਾ ਤੁਹਾਡੇ ਨਾਲ। ਗੁਰਪ੍ਰੀਤ ਗਿੱਲ ਹੁਣੀ ਕਹਿੰਦੇ ਨੇ ਬਾਈ ਜੀ ਇੱਕ ਧਰਮ ਨੂੰ ਟਾਰਗੇਟ ਕੀਤਾ ਜਾ ਰਿਹਾ ਇਸ ਪਰਿਵਾਰ ਦੇ ਵਿਚ। ਉਹ ਕਹਿੰਦੇ ਨੇ ਕਿ ਜੇਕਰ ਤੁਹਾਡਾ ਪਰਿਵਾਰ 1971 ਤੋਂ ਬਾਅਦ ਭਾਰਤੀ ਸ਼ਰਨਾਰਥੀ ਵਜੋਂ ਆਏ ਬਿਨਾਂ ਕਾਗਜ਼ ਪੱਤਰ ਤੋਂ, ਤੁਹਾਨੂੰ ਨਾਗਰਿਕਤਾ ਦਿੱਤੀ ਜਾਵੇਗੀ, ਪਰ ਜੇ ਮੁਸਲਮਾਨ ਹੋ ਤਾਂ ਇਹ ਸਹੂਲਤ ਤੁਹਾਨੂੰ ਨਹੀਂ ਦਿੱਤੀ ਜਾਵੇਗੀ। ਇਹ ਉਹਨਾਂ ਨੇ ਭੇਜਿਆ। ਮੈਂ ਇੱਥੇ ਗੁਰਪ੍ਰੀਤ ਗਿੱਲ ਉਹਨਾਂ ਨੂੰ ਦੱਸ ਦੇਣਾ ਚਾਹਾਂਗਾ ਕਿ ਦਿਸ ਇਜ਼ ਪਰਫੈਕਟਲੀ ਨਾਰਮਲ। ਆਸਟ੍ਰੇਲੀਆ ਵਰਗੇ ਦੇਸ਼ ਵੀ ਇੱਦਾਂ ਹੀ ਕਰਦੇ ਨੇ, ਅਮਰੀਕਾ ਵੀ ਇੱਦਾਂ ਹੀ ਕਰਦਾ ਆ, ਇੰਡੀਆ ਵੀ ਇੱਦਾਂ ਹੀ ਕਰੇਗਾ। ਹੁਣ ਇੰਡੀਆ ਦੇ ਵਿਚ ਤਾਂ ਉਹਨਾਂ ਨੂੰ ਐਡਵਾਂਟੇਜ ਇਹ ਹੈ ਕਿ ਮੁਸਲਮਾਨ ਧਰਮ ਨੂੰ ਕਿੱਦਾਂ ਟਾਰਗੇਟ ਕੀਤਾ ਜਾ ਰਿਹਾ। ਉਹਨਾਂ ਨੂੰ ਤਾਂ ਦੋ ਬਹੁਤ ਵੱਡੇ ਵੱਡੇ ਟੁਕੜੇ ਦੇ ਦਿੱਤੇ ਹੋਏ ਸੀ, ਹਿੱਸਾ ਹੀ ਦੇ ਦਿੱਤਾ ਸੀ ਵੀ ਤੁਸੀਂ ਉੱਥੇ ਜਾ ਕੇ ਰਹਿ ਲਓ। ਹੁਣ ਉਹਨਾਂ ਕੰਟਰੀਆਂ ਦੇ ਵਿਚੋਂ ਮੁਸਲਮਾਨ ਵਾਪਸ ਆਣ ਇੰਡੀਆ ਦੇ ਵਿਚ, ਠੀਕ ਹੈ, ਉਹਨਾਂ ਨੇ ਕੰਟਰੀ ਲਏ ਹੋਏ ਨੇ ਇਸ ਚੀਜ਼ ਦੇ। ਸੋ ਮੇਰਾ ਖਿਆਲ ਅੰਤਰਰਾਸ਼ਟਰੀ ਪੱਧਰ ਤੇ ਜਿਹੜੀ ਇੰਡੀਆ ਦੀ ਸਰਕਾਰ ਹੈ ਉਹ ਸਾਬਤ ਵੀ ਇਹੀ ਕਰਨਾ ਚਾਹੁੰਦੀ ਹੈ ਕਿ ਮੰਨ ਲਓ ਅਫਗਾਨਿਸਤਾਨ ਚੋਂ, ਪਾਕਿਸਤਾਨ ਚੋਂ, ਬੰਗਲਾਦੇਸ਼ ਤਾਂ ਚਲੋ ਇੰਡੀਆ ਦੇ ਨਾਲ ਹੀ ਹੋਣ, ਫਿਰ ਪਾਕਿਸਤਾਨ ਦੇ ਵਿਚੋਂ ਮਤਲਬ ਸਿੱਖ ਆਉਣ ਸ਼ਰਨਾਰਥੀ ਬਣ ਕੇ, ਹਿੰਦੂ ਆਉਣ ਜਿਹੜੇ ਕਿ ਮੈਨੂੰ ਲੱਗਦਾ ਆ ਵੀ ਰਹੇ ਨੇ। ਬਲੋਚਿਸਤਾਨ ਚੋਂ ਬੜਾ ਬੁਰਾ ਹਾਲ ਹੈ, ਸਿੰਧ ਦੇ ਵਿਚ ਬੜਾ ਬੁਰਾ ਹਾਲ ਹੈ ਹਿੰਦੂਆਂ ਦਾ, ਉਤੋਂ ਆ ਵੀ ਰਹੇ ਨੇ, ਉਹਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ, ਅਸੀਂ ਖੁਦ ਜਾ ਕੇ ਦੇਖਿਆ ਉਹਨਾਂ ਨਾਲ ਮਿਲੇ ਆ। ਤੇ ਅਗਰ ਉਹਨਾਂ ਕੰਟਰੀਆਂ ਦੇ ਮਤਲਬ ਆਏ ਨੇ, ਉਹਨਾਂ ਚ 100, 200, 500, 10,000 ਬੰਦੇ ਨੂੰ ਸ਼ਰਨਾਰਥ ਮਿਲੀ ਆ, ਤਾਂ ਇਹਦੇ ਨਾਲ ਪਾਕਿਸਤਾਨ ਦੀ ਜਿਹੜੀ ਅੰਤਰਰਾਸ਼ਟਰੀ ਛਵੀ ਆ ਬਹੁਤ ਨੀਚੇ ਚਲੇ ਗਏ। ਉਹ ਇਹ ਪਾਕਿਸਤਾਨ ਤੇ ਐਕਚੁਅਲੀ ਉਲਟਾ ਪ੍ਰੈਸ਼ਰ ਪਾ ਰਹੇ ਨੇ ਕਿ ਤੁਸੀਂ ਆਪਣੇ ਜਿਹੜੇ ਮਿਨੋਰਟੀਜ਼ ਆ ਉਹਨਾਂ ਦਾ ਖਿਆਲ ਰੱਖੋ, ਕਿਉਂਕਿ ਜੇ ਇੰਡੀਆ ਨੇ 10,000 ਪਾਕਿਸਤਾਨੀ ਸ਼ਰਨਾਰਥੀਆਂ ਨੂੰ, ਹਿੰਦੂਆਂ ਨੂੰ, ਕ੍ਰਿਸਚਨਾਂ ਨੂੰ ਜਾਂ ਹੋਰ ਕਿਸੇ ਨੂੰ, ਸਿੱਖਾਂ ਨੂੰ ਸ਼ਰਨਾਰਥ ਦੇ ਦਿੱਤੀ, ਇਹਦਾ ਮਤਲਬ UN ਦੀ ਨਿਗਾਹ ਦੇ ਵਿਚ ਪਾਕਿਸਤਾਨ ਦੇ ਵਿਚ ਉਹਨਾਂ ਨੂੰ ਪ੍ਰੋਸੀਕਿਊਟ ਕੀਤਾ ਜਾ ਰਿਹਾ। ਉਹ ਐਵੀਡੈਂਸ ਬਣ ਜਾਏਗੀ 10,000 ਬੰਦੇ ਦੀ ਜਿੰਨਿਆਂ ਨੂੰ ਸ਼ਰਨਾਰਥੀ, ਵੀ ਦੇ ਹੈ ਬੀਨ ਪ੍ਰੋਸੀਕਿਊਟਿਡ ਇਨ ਪਾਕਿਸਤਾਨ। ਔਰ ਮੈਨੂੰ ਲੱਗਦਾ ਇਹ ਪਾਕਿਸਤਾਨ ਦੀਆਂ ਮਿਨੋਰਟੀਜ਼ ਲਈ ਚੰਗੀ ਗੱਲ ਹੈ, ਮੈਨੂੰ ਮੇਰੀ ਆਪਣੀ ਫੀਲਿੰਗ ਹੈ।
ਅਮਨਦੀਪ, ਦੋ ਦੇਸ਼ ਦੇ ਰਾਸ਼ਟਰਪਤੀ ਮੁਸਲਿਮ ਹੋਏ ਆ ਹਿੰਦੁਸਤਾਨ ਦੇ ਵਿਚ, ਭਾਰਤ ਦੇ ਵਿਚ ਦੋ ਰਾਸ਼ਟਰਪਤੀ ਮੁਸਲਮਾਨ ਹੋਏ ਆ। ਮੈਂ ਕੋਈ ਪ੍ਰਧਾਨ ਮੰਤਰੀ ਵੀ ਹੋਣਾ ਮੁਸਲਮਾਨ, ਮੈਨੂੰ ਰਿਸਰਚ ਕਰਨੀ ਪਊਗੀ। ਹੁਣ ਜਿਹੜੇ ਮੁਸਲਿਮ ਆ ਕਿਹੜੀਆਂ ਪੋਸਟਾਂ ਤੇ ਆ, ਜਿਹੜੇ ਰਿਸਰਚ ਕੰਪਨੀਆਂ ਦੇ ਵਿਚ, ਰਿਸਰਚ ਜਿਹੜੇ ਸੈਂਟਰ ਆ ਸਾਡੇ, ਉਹਨਾਂ ਇਹ ਕੰਮ ਕਰਦੇ ਆ, ਜਾਂ ਆਈ ਐਸ ਆਫਿਸਰ ਕਿੰਨੇ ਆ, ਪੀ ਸੀ ਐਸ ਆਫਿਸਰ ਕਿੰਨੇ ਆ,
ਕਿੱਥੇ ਉਹਨਾਂ ਨਾਲ ਕਿੱਥੇ ਵਧੀਕੀ ਹੁੰਦੀ ਆ। ਹੁਣ ਇਹ ਜਿਹੜੀਆਂ ਗੱਲਾਂ ਇਸ ਵੇਲੇ ਹੋ ਰਹੀਆਂ ਨਾ, ਇਹ 50 ਸਾਲ ਪਹਿਲਾਂ ਹੀ ਹੋਣੀਆਂ ਚਾਹੀਦੀਆਂ ਸੀਗੀਆਂ ਵੋਟਾਂ ਦੀ ਰਾਜਨੀਤੀ ਜੇ ਉੱਪਰ ਉੱਠ ਕੇ ਦੇਖਦੇ ਨਾਲੇ ਨਾ
ਜੀ।
ਹਾਂ ਇਹ ਪਹਿਲਾਂ ਹੀ ਹੋਣੀਆਂ ਚਾਹੀਦੀਆਂ, ਕਲੈਂਜਿੰਗ ਹੋਣੀ ਚਾਹੀਦੀ ਸੀ। ਇਹਦੇ ਇੰਪੈਕਟ ਹੁਣ 1 ਸਾਲ ਦੇ ਵਿਚ, 2 ਸਾਲ 3 ਸਾਲ ਚ ਨਹੀਂ ਪਾਉਗੇ, ਇਹਦੇ ਇੰਪੈਕਟ 10 ਸਾਲ ਦੇ ਵਿਚ ਤੁਸੀਂ ਬਾਅਦ ਦੇਖੋਗੇ ਕਿ ਦੇਸ਼ ਨੂੰ ਕਿੰਨੇ ਜਿਹੜੇ ਫਾਇਦੇ ਦਿੰਦੇ ਆ। ਤੇ ਅਮਨਦੀਪ ਤੁਸੀਂ ਇਸ ਪਹਿਲਾਂ ਵੀ ਸਹਿਮਤ ਆ, ਜਿੱਦਾਂ ਅਸੀਂ ਪਹਿਲਾਂ ਵੀ ਗੱਲਾਂ ਕੀਤੀਆਂ, ਜਿਹੜੀ ਕਸ਼ਮੀਰ ਦੇ ਵਿਚ ਹੋ ਰਿਹਾ 370 ਧਾਰਾ ਖਤਮ ਹੋਈ ਆ, ਉਹਦੇ ਵੀ ਕਈ ਵਾਰੀ ਗੱਲਾਂ ਕੀਤੀਆਂ। ਸੀਟ ਬੈਲਟ ਦੀ ਗੱਲ ਕੀਤੀ ਸੀ, ਪਹਿਲਾਂ ਆਪ ਸੀਟ ਬੈਲਟ ਸਾਨੂੰ ਲਾਣੀ ਚਾਹੀਦੀ ਆਪ, ਫੇਰ ਦੂਜੇ ਦੀ ਸੀਟ ਬੈਲਟ ਲਾਣੀ ਚਾਹੀਦੀ ਬੱਚੇ ਦੀ ਜਾਂ ਆਪਣੇ ਗੁਆਂਢੀ ਦੀ ਜਾਂ ਆਪਣੇ ਦੋਸਤ ਦੀ। ਹੁਣ ਪਾਕਿਸਤਾਨ ਆਪ ਸੀਟ ਬੈਲਟ ਆਪਣੀ ਲਾਉਂਦਾ ਨੀ, ਜਾ ਕੇ ਕਸ਼ਮੀਰੀਆਂ ਦੀ ਸੀਟ ਬੈਲਟ ਲਾਣ ਲੱਗਾ ਆ। ਪਹਿਲਾਂ ਆਪਣੀ ਸੀਟ ਬੈਲਟ ਲਾ ਕੇ ਆਪਣੇ ਦੇਸ਼ ਨੂੰ ਸੁਧਾਰ ਲਵੇ, ਪਹਿਲਾਂ ਆਪਣੇ ਜਿਹੜੇ ਮੇਨ ਉਹਦੇ ਹਿੱਸੇ ਸੁਧਾਰ ਲਵੇ, ਉਸ ਤੋਂ ਬਾਅਦ ਫੇਰ ਕਸ਼ਮੀਰ ਵੱਲ ਆਪਣਾ ਧਿਆਨ ਦੇਵੇ।
ਦੇਖੋ
ਇਸ ਗੱਲ ਦਾ ਕਿੰਨੀ,
ਮੈਂ ਤੁਹਾਡੇ ਨਾਲ ਸਹਿਮਤ ਆ। ਗੁਰਪ੍ਰੀਤ ਕਹਿ ਰਹੇ ਨੇ ਕਿ ਫਿਰ ਤਾਂ ਵਾਈਟ ਪਾਲਿਸੀ ਵੀ ਸੀ, ਜਿਸ ਕਰਕੇ ਆਸਟ੍ਰੇਲੀਆ ਵਿਚ ਸਿਰਫ ਯੂਰਪੀਅਨ ਪੱਕੇ ਹੋ ਸਕਦੇ ਸੀ। ਦੇਖੋ ਇਹ ਯੂ ਆਰ ਟਰਾਇੰਗ ਟੂ ਕੰਪੇਅਰ ਐਪਲ ਵਿਦ ਓਰੇਂਜਿਸ, ਹਨਾ। ਆਸਟ੍ਰੇਲੀਆ ਦੀ ਜਿਹੜੀ ਹਾਂ ਮਤਲਬ ਆਸਟ੍ਰੇਲੀਆ ਦੀ ਪਾਲਿਸੀ ਇਹ ਹੋਰ ਹੈ, ਉਹ ਗਲਤ ਹੈ। ਪਰ ਇੰਡੀਆ ਦੇ ਵਿਚ ਜਿਹੜੀ ਹਿਸਟਰੀ ਆ, ਤੁਸੀਂ ਉਹਨੂੰ 1947 ਨੂੰ ਮਨਫੀ ਨਹੀਂ ਕਰ ਸਕਦੇ। 1947 ਦੇ ਵਿਚ ਕੀ ਹੋਇਆ ਸੀ, 1947 ਦੇ ਵਿਚ ਜਿਨਾਹ ਨੇ ਤਾਂ ਗਾਂਧੀ ਨੇ ਜਾਂ ਨਹਿਰੂ ਨੇ ਇਹ ਡੀਲ ਬਣਾਈ ਸੀ ਕਿ ਮੁਸਲਮਾਨਾਂ ਦੇ ਲਈ ਵੱਖਰਾ ਕੰਟਰੀ ਇੱਕ ਹੋਣਾ ਚਾਹੀਦਾ, ਔਰ ਉਹਦੇ ਪਿੱਛੇ 12 ਲੱਖ ਬੰਦਾ ਵੀ ਮਾਰਿਆ ਜਾ ਚੁੱਕਾ ਆ, ਠੀਕ ਹੈ ਨਾ। ਇਹਨੂੰ ਤੁਸੀਂ ਮਨਫੀ ਨਹੀਂ ਕਰ ਸਕਦੇ, ਇਹਨੂੰ ਤੁਸੀਂ ਨਹੀਂ ਕੱਢ ਸਕਦੇ ਕਿ ਧਰਮ ਦੇ ਆਧਾਰ ਦੇ ਉੱਤੇ 3 ਕੰਟਰੀ ਬਣੇ ਨੇ, ਬੰਗਲਾਦੇਸ਼, ਇੰਡੀਆ ਤੇ ਪਾਕਿਸਤਾਨ, ਈਸਟ ਤੇ ਵੈਸਟ ਪਾਕਿਸਤਾਨ ਸੀ। ਜੇ ਉਹਨਾਂ ਕੰਟਰੀਆਂ ਦੇ ਵਿਚ ਵੀ ਮੁਸਲਮਾਨ ਔਖੇ ਨੇ ਉੱਥੇ ਜਾ ਕੇ, ਫਿਰ ਉਹ ਕੰਟਰੀ ਬਣਾਉਣ, ਫਿਰ ਤਾਂ ਉਹ ਕੰਟਰੀ ਵਾਪਸ ਮਰਜ ਕਰ ਦੇਣੇ ਚਾਹੀਦੇ, ਫਿਰ ਸਾਰੇ ਇਕੱਠੇ ਕਰ ਦੇਣੇ
ਚਾਹੀਦੇ। ਮੁਸਲਿਮ ਕੰਟਰੀ 2 ਬਣ ਦੇ ਨਾਲ ਵੀ ਸਟਿਲ ਇੰਡੀਆ ਦਾ ਸੈਕੰਡ ਹਾਈਐਸਟ ਪੋਪੂਲੇਟਡ ਮੁਸਲਿਮ ਕੰਟਰੀ ਆ, ਫਿਰ ਵੀ ਉਹੀ ਦੇਖੋ ਕਿੰਨੇ ਮੁਸਲਮਾਨਾਂ ਨੂੰ ਉਹਨਾਂ ਨੇ ਅਕੋਮੋਡੇਟ ਕੀਤਾ ਆ। ਇਹ ਤਾਂ ਇਹਦੇ ਚਾਹੁੰਦੇ ਨੀ ਸੀ ਦੇਸ਼ ਇੱਕ ਹੋਰ ਪਾਕਿਸਤਾਨ ਬਣੇ, ਇਹ ਤਾਂ ਕਈ ਐਲੀਮੈਂਟਸ ਰਲ ਕੇ ਪਾਕਿਸਤਾਨ ਬਣਿਆ। ਵੈਸੇ ਕੋਈ ਗ੍ਰੇਟ ਇੰਡੀਆ ਹੀ ਚਾਹੀਦਾ ਸੀ,
ਗ੍ਰੇਟ ਇੰਡੀਆ ਸਾਡੇ ਨਾਲ ਜੁੜੇ ਨੇ ਗੁਰਜਿੰਦਰ ਸਿੰਘ ਭੰਦੇਰ, ਉਹਨਾਂ ਨੇ ਬਹੁਤ ਸੋਹਣੀ ਗੱਲ ਕਹੀ ਆ, ਕਹਿੰਦੇ ਵਧੀਆ ਜੀ ਚੱਲ ਰਿਹਾ, ਕਹਿੰਦੇ ਇਹ ਜਿਹੜਾ ਬਿੱਲ ਦਾ ਬੇਸ ਇਹ ਹੈ ਕਿ ਸਿੱਖ, ਹਿੰਦੂ, ਕ੍ਰਿਸਚਨ ਇਹ ਮਨੋਰਟੀਜ਼ ਨੇ ਇਹਨਾਂ 3 ਕੰਟਰੀਆਂ ਦੇ ਵਿਚ, ਮਨੋਰਟੀਜ਼ ਨੂੰ ਸਿਟੀਜ਼ਨਸ਼ਿਪ ਦੇਣੀ ਜਿਹੜੀ ਆ, ਐਮਨੈਸਟੀ ਦੇਣੀ ਜਾਂ ਰਿਫਿਊਜੀਸ਼ਿਪ ਦੀ ਸਟੇਟਸ ਦੇਣਾ ਉਹਦਾ ਬਿੱਲ ਹੈ, ਉਹਦਾ ਬਿੱਲ ਹੈ ਜਿਹੜੇ ਇਸ ਕੰਟਰੀ ਚ ਮੈਜੋਰਟੀ ਧਰਮ ਦੇ ਬੇਸ ਤੇ ਉਹਨਾਂ ਨੂੰ ਨਹੀਂ ਹੈਗੀ। ਇਟਸ ਇੰਡੀਆ ਦੇ ਕਿਸੇ ਵੀ ਸਿਟੀਜ਼ਨ ਨੂੰ ਇਹ ਅਫੈਕਟ ਨਹੀਂ ਕਰਦਾ, ਠੀਕ ਹੈ।
ਹੁਣ
ਇਹਦੇ ਵਿਚ ਮੈਂ ਗੁਰਪ੍ਰੀਤ ਨੂੰ ਕਹਿੰਦਾ ਕਿ ਆਪਾਂ ਨੂੰ, ਚਲੋ ਕਈ ਵਾਰੀ ਸਾਡੇ ਡਿਸਐਗਰੀਮੈਂਟ ਆਉਂਦੇ ਸੀ, ਬੜੇ ਚੰਗੇ ਮਿੱਤਰ ਹੈ, ਪਰ ਆਈ ਬੀਨ ਔਨ ਦਾ ਫੀਲਡ, ਮੈਂ ਜਾ ਕੇ ਦੇਖਿਆ ਉੱਥੇ ਮਿਨੋਰਟੀਆਂ ਦਾ ਕੀ ਹਾਲ ਹੈ, ਮਤਲਬ ਦੇ ਡੋਂਟ ਈਵਨ ਗੈਟ ਅ ਜੋਬ, ਉਹਨੂੰ ਸਕੂਲਾਂ ਦੇ ਵਿਚ ਨਹੀਂ ਜਾ ਸਕਦੇ, ਕੁੜੀਆਂ ਨੂੰ, ਹਿੰਦੂ ਕੁੜੀਆਂ ਨੂੰ, ਕ੍ਰਿਸਚਨ ਕੁੜੀਆਂ ਨੂੰ ਬੁਰਕੇ ਪਾਉਣੇ ਪੈਂਦੇ ਆਪਣੇ ਆਪ ਨੂੰ ਲੁਕਾਉਣ ਦੇ ਲਈ, ਠੀਕ ਹੈ। ਉਹਨਾਂ ਨੂੰ ਆਪਣੇ ਨਾਮ ਬਦਲਨੇ ਪੈਂਦੇ ਆ ਸਕੂਲਾਂ ਦੇ ਵਿਚ ਪੜ੍ਹਨ ਦੇ ਲਈ, ਇਸ ਕਰਕੇ ਉਹਨਾਂ ਨੂੰ ਪੜ੍ਹਾਉਂਦੇ ਨੀ ਸਕੂਲਾਂ ਦੇ ਵਿਚ, ਕਿ ਜਦੋਂ ਉਹਨਾਂ ਦੇ ਨਾਮ ਦੇ ਵਿਚ
ਅਸੀਂ ਕਹਿੰਦੇ ਆ ਮੋਦੀ ਥੋੜਾ ਜਿਹਾ ਸਟ੍ਰਿਕਟ ਮਾੜਾ ਜਿਹਾ ਹੋਇਆ। ਹੁਣ ਮਿਡਲ ਈਸਟ ਦੇ ਕੰਟਰੀਆਂ ਦੇਖੋ, ਕਿਹੜੇ ਕੰਟਰੀ ਚ ਨਾਗਰਿਕਤਾ ਲੈ ਸਕਦੇ ਆ,
ਕਿਸੇ ਚ ਵੀ,
ਦੂਜੇ ਬੰਦੇ ਕੋਈ ਸਿੱਖ ਕੋਈ ਹਿੰਦੂ ਕਿਸੇ ਚ ਵੀ ਨੀ ਲੈ ਸਕਦੇ, ਇਰਾਨ ਚ ਲੈ ਸਕਦੇ, ਅਫਗਾਨਿਸਤਾਨ ਚ ਲੈ ਸਕਦੇ ਆ, ਤੁਸੀਂ ਮਿਸਰ ਚ ਲੈ ਸਕਦੇ ਆ, ਤੁਸੀਂ ਦੁਬਈ ਚ ਲੈ ਸਕਦੇ ਆ, ਤੁਸੀਂ ਇਹਨਾਂ ਨੂੰ ਅਸੀਂ ਲਿਬਰਲ ਕਹਿੰਦੇ ਆ। ਜਿਸਲੇ ਉਹਨੇ ਥੋੜਾ ਜਿਹਾ ਮਾੜਾ ਜਿਹਾ ਆਪਣੇ ਆਪ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਕੰਟਰੀ, ਅਸੀਂ ਕਹਿੰਦੇ ਦੈਟ ਇਜ਼ ਰੋਂਗ।
ਨਹੀਂ ਦੇਖੋ, ਮੈਂ ਇਹ ਕਹਿਣਾ ਕਿ ਇਹ ਸਾਰੀ ਰਾਜਨੀਤੀ ਜਿਹੜੀ ਆ, ਵਿਰੋਧ ਹੋ ਰਿਹਾ ਇਹ ਵੋਟਾਂ ਦੀ ਪੋਲਿਟਿਕਸ ਆ, ਬਾਕੀ ਸਾਡੇ ਲੋਕ ਜਿਹੜੇ ਥੋੜੇ ਇਮੋਸ਼ਨਲ ਹੋ ਗਏ ਹੋ ਰਹੇ। ਪਹਿਲੀ ਗੱਲ ਤਾਂ ਇੰਡੀਆ ਦਾ ਕੋਈ ਵੀ ਸਿਟੀਜ਼ਨ ਇਹ ਤੋਂ ਅਫੈਕਟਡ ਨਹੀਂ ਹੈਗਾ, ਨਾ NRI ਅਫੈਕਟਡ ਆ, ਠੀਕ ਹੈ। ਇਹਦੇ ਵਿਚ ਜਿਹੜੇ ਸ਼ਰਨਾਰਥੀ ਆਉਂਦੇ ਸੀ ਉਹਨਾਂ ਲਈ ਕੋਈ ਮੈਕਾਨਿਜ਼ਮ ਨਹੀਂ ਸੀਗਾ ਉਹਨਾਂ ਨੂੰ ਸਿਟੀਜ਼ਨਸ਼ਿਪ ਦੇਣ ਦਾ, ਉਹ ਹੁਣ ਠੋਸ ਬਿੱਲ ਦੇ ਵਿਚੋਂ ਪੇਸ਼ ਕਰਕੇ ਦਿੱਤਾ ਵੀ ਜਿਹੜਾ ਇਨ੍ਹਾਂ ਕੰਟਰੀਆਂ ਚੋਂ ਮਨੋਰਟੀ ਚੋਂ ਆਏਗਾ ਉਹਨੂੰ ਸਿਟੀਜ਼ਨਸ਼ਿਪ ਦੇ ਦਿੱਤੀ ਜਾਏਗੀ, ਦੇ ਵਿਲ ਬੀ ਪ੍ਰੋਸੈਸਡ ਵੈਰੀ ਕੁਇਕਲੀ ਐਂਡ ਦੇ ਬਿਕਮ ਅ ਸਿਟੀਜ਼ਨ। ਹਾਂ, ਉਹਨਾਂ ਨੂੰ ਫੈਸਿਲੀਟੇਟ ਕੀਤਾ, ਹਾਂ, ਉਹਨਾਂ ਨੂੰ ਛੇਤੀ
ਛੇਤੀ ਮੁਸਲਿਮ, ਇਟ ਇਜ਼ ਨਾਟ ਅਗੇਂਸਟ ਦ ਮੁਸਲਿਮ, ਇਟ ਇਜ਼ ਦ ਫੈਸਿਲੀਟੇਸ਼ਨ ਆਫ ਅ ਮਿਨੋਰਟੀ, ਦੇ ਕੈਨ ਗੈਟ ਦ ਸਿਟੀਜ਼ਨਸ਼ਿਪ ਇਨ ਇੰਡੀਆ ਇਨ ਕੇਸ
ਤਿੱਬਤੀਆਂ ਦੇਖੇ ਹੋਗੇ, ਉਹ ਸਾਰੇ ਸ਼ਰਨਾਰਥੀ ਬੈਠੇ ਨੇ ਪਿਛਲੇ ਮਤਲਬ 30-40 ਸਾਲ ਤੋਂ। ਉਹਨਾਂ ਨੂੰ ਹਜੇ ਤੱਕ ਰਾਈਟ ਨਹੀਂ ਮਿਲਿਆ ਕਿਉਂਕਿ ਹਜੇ ਤੱਕ ਕੋਈ ਬਿੱਲ ਹੀ ਨਹੀਂ ਬਣਿਆ ਸੀਗਾ ਉਹਨਾਂ ਨੂੰ
ਸ਼ਰਨਾਰਥੀ ਕਾਨੂੰਨ ਹੁਣ
ਰੌਲਾ ਇਹ ਹੈ ਦੂਜੇ ਪਾਸੇ ਕਿ ਮੁਸਲਿਮ ਧਰਮ ਨੂੰ ਕਿਉਂ ਰੱਖਿਆ ਗਿਆ ਬਾਹਰ ਇਸਲਾਮ ਨੂੰ, ਉਹ ਇਸ ਕਰਕੇ ਰੱਖਿਆ ਗਿਆ ਕਿ ਇਸਲਾਮ ਧਰਮ ਦੇ ਲਈ ਦੋ ਕੰਟਰੀ ਬਣਾਏ ਗਏ ਸੀ ਰਹਿਣ ਵਾਸਤੇ, ਠੀਕ ਹੈ। ਇਸ ਕਰਕੇ ਉਹ ਮਿਨੋਰਟੀ ਚ ਨਹੀਂ ਹੈਗੇ, ਉਹਨਾਂ ਕੰਟਰੀਆਂ ਦੇ ਵਿੱਚ ਉਹ ਮੈਜੋਰਟੀ ਚ ਹੈ। ਸੋ ਉੱਥੋਂ ਮੈਜੋਰਟੀ ਦੇ ਵਿੱਚੋਂ ਉਹਨਾਂ ਦੀ ਜਿਹੜੀ ਜੇ ਪ੍ਰੋਸੀਕਿਊਸ਼ਨ ਨਹੀਂ ਹੋ ਸਕਦੀ, ਠੀਕ ਹੈ। ਇਸ ਕਰਕੇ ਉੱਥੋਂ ਦੀ ਜਿਹੜੀਆਂ ਮਿਨੋਰਟੀਜ਼ ਨੂੰ ਫੈਸਿਲੀਟੇਟ ਕਰਨ ਦੇ ਲਈ ਇਹ ਬਿੱਲ ਬਣਿਆ। ਇਟਸ ਪਰਫੈਕਟਲੀ ਨਾਰਮਲ, ਠੀਕ ਹੈ। ਇਹਦੇ ਵਿੱਚ ਕੋਈ ਮਤਲਬ ਇੱਦਾਂ ਨਹੀਂ ਹੈਗਾ ਮੈਂ ਮੋਦੀ ਦਾ ਸਪੋਰਟਰ ਹਾਂ, ਪਰ ਮੈਂ ਖੁਦ ਜਾ ਕੇ ਉਹ ਰਿਫਿਊਜੀ ਦੇਖੇ ਨੇ, ਪਾਕਿਸਤਾਨ ਚ ਵੀ ਦੇਖੇ ਨੇ ਜਿਨ੍ਹਾਂ ਦੀ ਮਿਨੋਰਟੀਜ਼ ਆ, ਤੇ ਇੰਡੀਆ ਦੇ ਵਿੱਚ ਵੀ ਮੈਂ ਰਿਫਿਊਜੀ, ਤੁਸੀਂ ਜਾ ਕੇ ਦੇਖੋ ਦਿੱਲੀ ਦੇ ਵਿੱਚ ਲਾਜਪਤ ਨਗਰ ਦੇ ਵਿੱਚ ਨਹੀਂ, ਮਜਨੂੰ ਟਿੱਲੇ ਦੇ ਵਿੱਚ ਤਿੱਬਤੀਆਂ ਬੈਠੇ ਨੇ ਅਮਰੀਕ ਭਾਜੀ, ਤੁਸੀਂ ਲਾਜਪਤ ਨਗਰ ਜਾ ਕੇ ਦੇਖੋ ਸਾਰੇ ਅਫਗਾਨੀ ਬੈਠੇ ਨੇ। ਲਾਜਪਤ ਨਗਰ ਇਜ ਲੌਕਡ ਡਾਊਨ, ਸਾਰੇ ਅਫਗਾਨੀ ਬੈਠੇ ਨੇ, ਉਹਨਾਂ ਕੋਈ ਸਟੇਟਸ ਹੀ ਹੈ ਨਹੀਂ। ਸੋ ਉਹ ਇੱਕ ਬਹੁਤ ਵੱਡੀ ਪ੍ਰੋਬਲਮ ਇੰਡੀਆ ਦੇ ਵਿੱਚ ਆ ਗਈ ਆ, ਉਹਨਾਂ ਨੂੰ ਦੇ ਰਹੇ ਨੇ। ਦੂਜੀ ਵੱਡੀ ਪ੍ਰੋਬਲਮ ਇਹ ਹੈ ਕਿ ਜਿੰਨੀ ਵੱਡੀ ਮਾਈਗ੍ਰੇਸ਼ਨ ਅਫਗਾਨ ਇੱਥੋਂ ਹੋ ਰਹੀ ਹੈ ਬੰਗਲਾਦੇਸ਼ ਤੋਂ, ਉਹਦੇ ਵਿੱਚ 3-4 ਮਿਲੀਅਨ ਮੁਸਲਮਾਨ ਆਏ ਹੋਏ ਨੇ, ਔਰ ਉਹ ਆ ਕੇ ਰਿਫਿਊਜੀ ਅਪਲਾਈ ਕਰ ਰਹੇ ਨੇ, ਹਾਲਾਂਕਿ ਉੱਥੇ ਕੋਈ ਰਿਫਿਊਜੀ ਹੈ ਨਹੀਂ। ਬੰਗਲਾਦੇਸ਼ ਇਜ਼ ਨੋ ਸੱਚ ਸਿਚੁਏਸ਼ਨ, ਇਸਲਾਮਿਕ ਕੰਟਰੀ, ਠੀਕ ਹੈ। ਉਹ ਜਿਹੜਾ ਫਰੋਡ ਰੋਕਣ ਦੇ ਲਈ ਇਹ ਸਾਰਾ ਕੁਝ ਕੀਤਾ ਗਿਆ। ਸੋ ਯੂ ਕਾਂਟ ਬੀ ਬੋਥ ਵੇਜ਼, ਤੁਸੀਂ ਆਪਣਾ ਕੰਟਰੀ ਵੀ ਲੈ ਕੇ ਬੈਠੇ ਹੋ, ਫਿਰ ਤੁਸੀਂ ਆ ਕੇ ਜਦੋਂ ਚੱਲਿਆ ਨਹੀਂ ਤਾਂ ਮੁੜ ਕੇ ਫਿਰ ਉੱਥੇ ਆ ਕੇ ਫਿਰ ਤੁਸੀਂ ਉਹੀ ਕੰਮ ਸ਼ੁਰੂ ਕਰ ਲਿਆ, ਰਾਈਟ? ਦਿਸ ਇਜ਼ ਨਾਟ ਰਾਈਟ। ਇਹ ਇੱਕ ਪਾਸੇ ਤਾਂ ਤੁਸੀਂ ਜਿਨ੍ਹਾਂ ਨੇ ਕੰਟਰੀ ਲਏ ਉਹਨਾਂ ਨੂੰ ਪੁੱਛੋ ਜਾ ਕੇ ਵੀ ਉਹਨਾਂ ਨੇ ਕੰਟਰੀ ਕਿਉਂ ਲਏ ਸੀਗੇ, ਉਹ ਰਾਈਟ ਸੀ ਜਾਂ ਗਲਤ ਸੀ। ਸਾਡੇ ਵੀ ਬੰਦੇ ਜਿਨ੍ਹਾਂ ਨੇ, ਗਾਂਧੀ ਸੀ, ਨਹਿਰੂ ਸੀ, ਅਸੀਂ ਵੀ ਕੁਐਸਚਨ ਕਰਦੇ ਹਾਂ ਕਿ ਵਾਸ ਦਿਸ ਅ ਰਾਈਟ ਸਿਚੁਏਸ਼ਨ, ਰਾਈਟ ਡਿਸੀਜਨ? ਨੋ, ਇਟ ਵਾਜ਼ ਨਾਟ। ਉਹਨਾਂ ਲਈ ਹੋਊਗਾ, ਉਹਨਾਂ ਦੀਆਂ ਕੁਰਸੀਆਂ ਦੇ ਲਈ ਰਾਈਟ ਹੋਊਗਾ, ਪਰ ਜਿਹੜੇ ਪੰਜਾਬ ਜਾਂ ਪੰਜਾਬ ਦੇ ਵਿੱਚ ਜਿਹੜੇ 12 ਲੱਖ ਬੰਦਾ ਮਰ ਗਿਆ ਦੋਨੋਂ ਪਾਸੇ, ਮੈਂ ਤੁਹਾਨੂੰ ਦੱਸਦਾ, ਪਾਕਿਸਤਾਨ ਦੇ ਵਿੱਚ ਇੱਕ ਸੱਜਣ ਮਿਲਿਆ ਮੈਨੂੰ, ਸੋਰੀ ਆਮ ਗੈਟਿੰਗ ਲਿਟਲ ਬਿਟ ਇਮੋਸ਼ਨਲ, ਪਰ ਬੰਦਾ ਮਿਲਿਆ ਮੈਨੂੰ, ਗੱਲਾਂ ਕੀਤੀਆਂ, ਬਹੁਤ ਕੀਤੀਆਂ। ਬਾਅਦ ਚੋਂ ਕਹਿੰਦਾ, ਸਰਦਾਰੋ, ਕਹਿੰਦਾ ਅਸੀਂ ਤਾਂ ਕਹਿੰਦਾ ਸੋਨਾ ਦੇ ਕੇ ਖੋਟਾ ਲੈ ਲਿਆ। ਉਹਦੇ ਅੰਦਰੋਂ ਗੱਲ ਨਿਕਲੀ, ਸੋਨਾ ਦੇ ਕੇ ਖੋਟਾ ਲੈ ਲਿਆ। ਮੈਂ ਕਿਹਾ ਜਨਾਬ, ਮੈਂ ਸਮਝਿਆ ਨੀ, ਮੈਨੂੰ ਜਰਾ ਡਿਟੇਲ ਦੇ ਵਿੱਚ ਸਮਝਾਓ ਵੀ ਕਹਿ ਕੀ ਰਹੇ ਹੋ। ਕਹਿੰਦਾ ਦੇਖੋ, ਜਿਹੜਾ ਹੁਣ ਕਹਿੰਦਾ ਅਸੀਂ ਪਾਕਿਸਤਾਨ ਲੈ ਕੇ ਬੈਠੇ ਆ, ਇਹਦੇ ਵਿੱਚ ਕਹਿੰਦਾ ਵੱਡੇ ਵੱਡੇ ਸਰਦਾਰ ਸੀ ਜ਼ਮੀਨਾਂ ਵਾਲੇ, 2-2, 3-3 ਪੀੜੀਆਂ ਤੋਂ ਉਹਨਾਂ ਨੇ ਆਪਣੇ ਮਿਹਨਤ ਕਰਕੇ, ਜੰਗਲ ਵਾਹ ਕੇ, ਮਲੇ ਵਾਹ ਕੇ, ਟਿੱਬੇ ਸਿੱਧੇ ਕਰਕੇ ਖੇਤੀ ਉਹਨਾਂ ਨੇ ਲਾਈ ਸੀ, ਨਹਿਰਾਂ ਕੱਢੀਆਂ, ਸਾਰਾ ਕੁਝ ਕੀਤਾ, ਖੇਤੀ ਕਰ ਰਹੇ ਸੀਗੇ, ਬੜਾ ਮਤਲਬ ਚੜਾਈ ਸੀਗੀ ਸਾਡੇ ਖਿੱਤੇ ਦੀ, ਹਨਾ। ਜਿਹੜੇ ਵੱਡੇ ਵੱਡੇ ਬਿਜ਼ਨਸਮੈਨ ਸੀ, ਬਾਣੀਏ ਸੀਗੇ, ਜਿਹੜੇ ਟ੍ਰੇਡ ਕਰਦੇ ਸੀਗੇ, ਇਧਰੋਂ ਸਮਾਨ ਲਿਆਂਦੇ ਸੀ, ਉਧਰ ਲਿਆਂਦੇ, ਕਹਿੰਦਾ ਬੜਾ ਚੜਾਈ ਹੁੰਦੀ ਸੀ, ਕੰਮ ਬੜਾ ਹੁੰਦਾ ਸੀ। ਕਹਿੰਦਾ ਅਸੀਂ ਉਹ ਸਾਰੇ ਕੱਢ ਦਿੱਤੇ, ਉਹ ਸਾਰੇ ਤਾਂ ਕਹਿੰਦਾ ਤੁਹਾਨੂੰ ਦੇ ਦਿੱਤੇ ਇੰਡੀਆ ਵਾਲਿਆਂ ਨੂੰ, ਠੀਕ ਹੈ। ਉਧਰੋਂ ਉਧਰੋਂ ਕਹਿੰਦਾ ਖੋਟੇ ਲੈ ਆਂਦੇ ਜਿਨ੍ਹਾਂ ਨੂੰ ਕੰਮ ਨਹੀਂ ਸੀ ਆਉਂਦਾ, ਸਿਰਫ ਇੱਕ ਇਸਲਾਮ ਦੇ ਨਾਂ ਤੇ, ਹਨਾ। ਸੋਨਾ ਦੇ ਤਾ ਤੁਹਾਨੂੰ ਤੇ ਖੋਟੇ ਸਾਰੇ ਲੈਂਦੇ, ਇਹ ਉਸ ਮੁਸਲਮਾਨ ਭਰਾ ਦੀ ਇਹ ਬਿਆਨ ਹੈ ਸਾਡੇ ਸਾਹਮਣੇ ਦਿੱਤਾ ਉਹਨੇ। ਕਹਿੰਦਾ ਦੁਨੀਆਂ ਜਾਣਦੀ ਆ, ਕਹਿੰਦਾ ਦੁਨੀਆਂ ਚ ਸਰਦਾਰਾਂ ਦਾ ਨਾਮ ਹੋ ਗਿਆ ਆ, ਕਹਿੰਦਾ ਸਰਕਾਰਾਂ ਬਣ ਗਈਆਂ ਕੈਨੇਡਾ ਵਰਗੇ ਦੇਸ਼ਾਂ ਦੇ ਸਰਦਾਰਾਂ ਦੀਆਂ, ਹਨਾ। ਕਹਿੰਦਾ ਜਿੱਥੇ ਦੇਖੋ ਉੱਥੇ ਭਾਰਤੀ ਕਹਿੰਦਾ ਆਪਣਾ ਝੰਡੇ ਗੱਢ ਰਹੇ ਨੇ, ਚੰਦਰਮਾ ਤੇ ਪਹੁੰਚ ਗਏ ਕਹਿੰਦਾ ਭਾਰਤੀ, ਹਨਾ, ਇੰਡੀਆ ਵਾਲੇ। ਕਹਿੰਦਾ ਅਸੀਂ ਉਹ ਅਸੀਂ ਸੋਨਾ ਦਿੱਤਾ ਆ ਤੁਹਾਨੂੰ, ਉਧਰੋਂ ਅਸੀਂ ਖੋਟਾ ਇੱਧਰ ਨੂੰ ਲਿਆਂਦਾ ਆ, ਆਹ ਗੱਲ ਹੈ। ਹਾਂ, ਇਸ ਕਰਕੇ ਨਾ ਮਤਲਬ ਆਪਾਂ ਇਹਨੂੰ ਇਮੋਸ਼ਨਲ ਨਾ ਦੇਖੀਏ। ਇਹਦੇ ਪਹਿਲੀ ਗੱਲ ਤਾਂ ਇਹ ਅੰਡਰਲਾਈਨ ਵੀ ਇੰਡੀਆ ਦੇ ਸਿਟੀਜ਼ਨ ਤੇ NRI ਨੂੰ ਇਹਦਾ ਕੋਈ ਇਫੈਕਟ ਨਹੀਂ ਹੈਗਾ। ਦੂਜੀ ਗੱਲ ਇਹ ਵੀ ਜਿਹੜੀਆਂ ਮਿਨੋਰਟੀਆਂ ਜਿਨ੍ਹਾਂ ਦਾ ਬੁਰਾ ਹਾਲ ਹੈ, ਅਸੀਂ ਖੁਦ ਅੱਖੀਂ ਦੇਖਿਆ ਆ, ਉਹਨਾਂ ਨੂੰ ਇੱਕ ਬੜੀ ਛੇਤੀ ਸਟੇਟਸ ਮਿਲੇਗਾ। ਔਰ ਮੈਨੂੰ ਲੱਗਦਾ ਇਸ ਬਿੱਲ ਦਾ ਸਲਾਹਣਾ ਚਾਹੀਦਾ ਕਿ ਉਹਨਾਂ ਨੂੰ ਵਸੇਬਾ ਮਿਲੇਗਾ, ਉਹਨਾਂ ਨੂੰ ਐਟਲੀਸਟ ਦੇ ਨੋ ਹੈ ਦੇ ਆਰ ਸਿਟੀਜ਼ਨ ਆਫ ਇੰਡੀਆ, ਦੇ ਕੈਨ ਸੈਟਲ ਐਨੀ ਵੇਅਰ ਦੇ ਲਾਈਕ, ਠੀਕ ਹੈ। ਆਸਟ੍ਰੇਲੀਆ ਦੇ ਵਿੱਚ ਆਉਂਦੇ ਆ, ਦੇਖੋ ਅਮਰੀਕ ਭਾਜੀ ਮਤਲਬ ਆਸਟ੍ਰੇਲੀਆ ਦੇ ਵਿੱਚ ਆਉਂਦੇ ਆ, ਸਟੂਡੈਂਟ ਆਉਂਦੇ ਆ, 4-5-7 ਤੇ ਆਉਂਦੇ ਆ, 10-10 ਸਾਲ ਬੇਚਾਰੇ ਧੱਕੇ ਖਾਂਦੇ ਰਹਿੰਦੇ ਨੇ ਸਟੂਡੈਂਟ ਵੀਰ ਆਪਣੇ, ਠੀਕ ਹੈ, ਕੁੜੀਆਂ ਮੁੰਡੇ, ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਅਸੀਂ ਪੱਕੇ ਹੋਣਾ ਜਾਂ ਨਹੀਂ ਹੋਣਾ। ਇਹੀ ਹਾਲ ਇੰਡੀਆ ਦੇ ਵਿੱਚ ਸ਼ਰਨਾਰਥੀਆਂ ਦਾ, ਜਿਹੜੇ ਇਹਨਾਂ ਕੰਟਰੀਆਂ ਤੋਂ ਆਉਂਦੇ ਆ, 20-20, 25-25, 40-40 ਸਾਲ ਹੋ ਗਏ ਨੇ, ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਅਸੀਂ ਸਿਟੀਜ਼ਨ ਹੈਗੇ ਆ ਜਾਂ ਨਹੀਂ ਹੈਗੇ। ਉਹਨਾਂ ਨੂੰ ਜੋਬਾਂ ਨਹੀਂ ਮਿਲਦੀਆਂ, ਸਿਟੀਜ਼ਨ ਨੂੰ ਜੋਬਾਂ ਮਿਲਦੀਆਂ ਨੇ। ਸੋ ਇਸ ਕਰਕੇ ਹਾਂ ਅਸੀਂ ਵੀ ਇੱਕ ਤਰ੍ਹਾਂ ਸਟੂਡੈਂਟ ਆਏ ਨੇ ਇੱਥੇ 457 ਤੇ ਆਏ ਆ, ਜਦ ਤੱਕ ਅਸੀਂ ਪੱਕੇ ਨਹੀਂ ਹੁੰਦੇ ਸਾਨੂੰ ਉਦੋਂ ਤੱਕ ਸਕੂਨ ਨਹੀਂ ਮਿਲਦਾ। ਇਹ ਬਿੱਲ ਜਿਹੜਾ ਆ ਉਹਨਾਂ ਨੂੰ ਪੱਕੇ ਹੋਣ ਦੇ ਲਈ ਇੱਕ ਰਾਹ ਖੋਲ ਰਿਹਾ ਆ। ਚਲੋ ਕੋਈ ਗੱਲ ਨਹੀਂ, ਆਉਣ ਵਾਲੇ ਟਾਈਮ ਦੇ ਵਿੱਚ ਇਸਲਾਮਿਕ ਕੰਟਰੀਆਂ ਦੇ ਵਿੱਚ ਕੋਈ ਮੁਸਲਮਾਨਾਂ ਤੇ ਜ਼ੁਲਮ ਕਰਦਾ ਆ ਉਸ ਨੂੰ ਵੀ PR ਹੋਣ ਦੀ ਇੰਡੀਆ ਦੇ ਵਿੱਚ ਪ੍ਰੋਵੀਜ਼ਨ ਮਿਲ ਜਾਏਗੀ। ਪਰ ਐਟਲੀਸਟ ਸਾਨੂੰ ਇਹ ਤਾਂ ਸਵਾਗਤ ਕਰਨਾ ਚਾਹੀਦਾ ਆ ਵੀ ਜਿੰਨਾ ਕੁ ਵੀ ਬਿੱਲ ਹੋਇਆ ਪਾਸ ਹੋਇਆ ਉਹ ਇਟਸ ਵੈਲ ਡਨ ਹਨਾ। ਖੈਰ
ਅੱਛਾ ਮਨੀਪ, ਮੈਂ ਸਵਾਲ ਮੇਰੇ ਦਿਲ ਵਿੱਚ ਕਈਆਂ ਦਿਨਾਂ ਦਾ ਘੁੰਮਦਾ ਆ,
ਹਾਂਜੀ
ਜਿਦਾ BJP ਆ, ਮੋਦੀ ਸਾਹਿਬ ਆ, ਇਹ ਕਿੰਨਾ ਕੁ ਭਗਵਾਂ ਕਾਰਨ ਕਰ ਰਹੇ ਆ ਹਿੰਦੁਸਤਾਨ ਦਾ, ਕਰ ਰਹੇ ਜਾਂ ਨਹੀਂ ਕਰ ਰਹੇ?
ਦੇਖੋ ਜੀ ਮੈਂ ਤੁਹਾਨੂੰ ਸਿੱਧੀ ਜੀ ਗੱਲ ਦੱਸਾਂ, ਵਿਜੀਬਲੀ ਤਾਂ ਮੈਂ ਦੇਖਿਆ ਨੀ ਹੈਗਾ, ਵਿਜੀਬਲੀ ਮੈਂ ਤਾਂ ਨਹੀਂ ਦੇਖਿਆ ਕਿਤੇ ਵੀ ਇੱਦਾਂ ਹੋ ਰਿਹਾ। ਪਰ ਅੰਦਰੋਂ ਅੰਦਰ ਹੀ ਸੁਣੀਆਂ ਗੱਲਾਂ, ਪਰ ਉਹ ਇਹ ਆ ਵੀ ਅੰਦਰਲੀਆਂ ਗੱਲਾਂ ਜਿਹੜੀਆਂ ਹਾਂ ਬਣ ਵੀ ਸਕਦੀਆਂ ਹੋਣਗੀਆਂ। ਦੇਖੋ ਜਿਹਦੀ ਸਰਕਾਰ ਹੈ ਉਹਨੂੰ ਕੁਛ ਨਾ ਕੁਛ ਤਾਂ ਕਰਨਾ ਹੀ ਆ, ਪਰ ਬਾਹਰੋਂ ਬਾਹਰ ਇੱਦਾਂ ਹੋ ਰਿਹਾ ਆ ਕਿ ਹੁਣ ਜੇ ਆ ਬਿੱਲ ਹੀ ਦੇਖ ਲਓ, ਬਿੱਲ ਦੇ ਵਿੱਚ ਬਾਕੀ ਸਾਰੇ ਧਰਮ ਇਨਕਲੂਡ ਕੀਤੇ ਗਏ ਨੇ, ਠੀਕ ਹੈ ਨਾ। ਇੱਕ ਤਾਂ ਇਹ ਆ, ਦੂਜਾ ਇਹ ਆ ਵੀ ਹੁਣ 550 ਸਾਲਾ ਗੁਰੂ ਸਾਹਿਬ ਦਾ ਮਨਾਇਆ ਔਰ ਬਹੁਤ ਪੈਸਾ ਖਰਚਿਆ ਗਿਆ ਆ, ਮਤਲਬ ਕੇਂਦਰ ਸਰਕਾਰ ਨੇ ਵੀ ਖਰਚਿਆ, ਪੰਜਾਬ ਸਰਕਾਰ ਨੇ ਵੀ ਖਰਚਿਆ ਔਰ ਸਾਰੇ ਮਤਲਬ ਇੰਡੀਆ ਚ ਹੀ ਮਨਾਇਆ ਗਿਆ ਇਹ, ਔਰ ਈਵਨ ਕਿ ਵਿਦੇਸ਼ਾਂ ਦੇ ਵਿੱਚ ਵੀ ਥਰੂ ਹਾਈ ਕਮਿਸ਼ਨ ਉਹ ਮਨਾਇਆ ਗਿਆ, ਉਹਨਾਂ ਨੂੰ ਹਦਾਇਤਾਂ ਸੀਗੀਆਂ। ਮੈਨੂੰ ਮਤਲਬ ਰੀਅਲੀ ਕੋਈ ਠੋਸ ਸਬੂਤ ਨਹੀਂ ਮਿਲੇ, ਪਰ ਮੈਨੂੰ ਪਾਕਿਸਤਾਨ ਚ ਵੀ ਹੁਣ ਹਾਲਾਤ ਬਹੁਤ ਸੁਧਰਦੇ ਦਿਸਦੇ ਨੇ, ਕਿਉਂਕਿ ਪਾਕਿਸਤਾਨ ਦੇ ਵਿੱਚ ਵੀ ਹੁਣ ਬਹੁਤ ਸਾਰੇ ਜਿਹੜੇ ਗੁਰਦੁਆਰਿਆਂ ਦੀ ਦੇਖ ਦੇ ਲਈ ਪਾਕਿਸਤਾਨ ਨੇ ਬਹੁਤ ਪੈਸਾ ਖਰਚਿਆ ਆ, ਨੋ ਡਾਊਟ ਅਬਾਊਟ ਇਟ, ਉਹਨਾਂ ਦੀ ਸਿਫਤ ਕਰਨੀ ਬਣਦੀ ਆ। ਔਰ ਕੱਲਾ ਇਹ ਨੀ, ਉਹ 200 ਹਿੰਦੂ ਟੈਂਪਲ ਮੰਦਰ ਵੀ ਸਾਂਭ ਸੰਭਾਲ ਦੇ ਲਈ ਇਸ ਪ੍ਰੋਗਰਾਮ ਦੇ ਵਿੱਚ ਲਏ ਗਏ ਨੇ, ਹਾਲਾਂਕਿ ਪੈਸਾ ਇੰਗਲੈਂਡ ਦੇ ਸਿੱਖਾਂ ਵੱਲੋਂ ਆ ਰਿਹਾ ਆ ਮੰਦਰਾਂ ਦੇ ਲਈ ਵੀ, ਠੀਕ ਹੈ ਨਾ। ਸੋ ਜੇ ਹੁਣ ਕੰਟਰੀ ਦੀ ਪਾਲਿਸੀ ਆ ਉਹਨਾਂ ਮੰਦਰਾਂ ਨੂੰ ਸੰਭਾਲਣ ਦੀ, ਤਾਂ ਇਹਦਾ ਮਤਲਬ ਉਹਨਾਂ ਨੇ ਵੀ ਕਿਸੇ ਨਾ ਕਿਸੇ ਪਾਸਿਓਂ ਇਹ ਦੇਖ ਲਿਆ ਕਿ ਮਲਟੀ ਕਲਚਰ ਹੋਣਾ ਚਾਹੀਦਾ। ਸੋ ਜੇ ਕੱਲ ਕੋਈ ਪਾਕਿਸਤਾਨ ਦੇ ਵਿੱਚ ਇਸਲਾਮੀਕਰਨ ਕੀਤਾ ਜਾ ਰਿਹਾ ਉਹ ਮੈਨੂੰ ਲੱਗਦਾ ਉਹਨੂੰ ਠੱਲ ਪਈ ਆ, ਤੇ ਇੰਡੀਆ ਦੇ ਵਿੱਚ ਭਗਵਾਂ ਕੰਮ ਕਰਨ ਕੀਤਾ ਜਾ ਰਿਹਾ ਉਹਦਾ ਮੈਨੂੰ ਹਜੇ ਤੱਕ ਕੋਈ ਬਹੁਤਾ ਠੋਸ ਸਬੂਤ ਨਹੀਂ ਮਿਲਿਆ, ਮਤਲਬ ਇਹ ਮੇਰੀ ਪਰਸਨਲ ਰਾਏ ਆ। ਖੈਰ ਮਨਦੀਪ ਸਿੰਘ ਸਾਡੇ ਨਾਲ ਜੁੜੇ,
ਹਾਂਜੀ, ਦੇ ਵਿੱਚ ਉਦਾਂ ਜਿਹੜੇ ਆਮ ਸੋਸਾਇਟੀ ਆਮ ਲੋਕ ਆ ਉਹਨਾਂ ਦਾ ਨਾਰਮਲ ਰਹਿਣ ਦਾ ਰਾਈਟ ਆ, ਕੋਈ ਤੁਹਾਨੂੰ ਵੈਸੇ ਟਰਬਲ ਥਰੋ ਕ੍ਰੀਏਟ ਕਰਦਾ ਯੂ ਆਰ ਸਿੱਖ ਯੂ ਆਰ ਹਿੰਦੂ ਯੂ ਕਾਂਟ ਮੂਵ ਇਨ ਵਨ ਸਟੇਟ ਅਨਦਰ
ਸਟੇਟ? ਨਾ ਨਾ ਨਾ, ਮੈਂ ਤੁਹਾਨੂੰ ਦੱਸਾਂ ਅੱਗੇ ਨਾਲੋਂ ਜਿਹੜੀ ਨਾਕੇ ਬਹੁਤ ਘੱਟ ਨੇ, ਕੋਈ ਰੋਕ ਟੋਕ ਨਹੀਂ ਹੈਗੀ, ਪੁਲਿਸ ਪ੍ਰੈਜੈਂਸ ਜਿਹੜੀ ਆ ਉਹ ਮਿਨੀਮਮ ਹੈ, ਮਤਲਬ ਇਟਸ ਵੈਰੀ ਨਾਰਮਲ ਹੈ ਨਾ, ਮਤਲਬ ਜਿਹੜੀ
ਏਅਰਪੋਰਟ ਤੇ ਬਿਹੇਵੀਅਰ ਠੀਕ ਹੈ, ਹੁਣ ਏਅਰਪੋਰਟ ਪਹਿਲਾਂ ਕਿੰਨਾ ਤੰਗ ਕਰਦੇ ਹੁੰਦੇ ਸੀ, ਹੁਣ ਸਭ ਕੁਝ ਨਾਰਮਲ ਆ।
ਨਹੀਂ ਨਹੀਂ ਹੁਣ ਨਹੀਂ, ਹੁਣ ਉਹ ਮਤਲਬ ਕੋਈ ਐਡੀ ਗੱਲ ਨਹੀਂ। ਦੇਖੋ ਮੈਂ ਤੁਹਾਨੂੰ ਦੱਸਾਂ ਏਅਰਪੋਰਟ ਦੀ ਗੱਲ ਦੱਸਦਾ,
ਮੈਨੂੰ ਲੱਗਦਾ ਤੁਸੀਂ ਵੀ ਨਾ ਏਅਰਫੋਨ ਲੈ ਕੇ ਆਉਣਾ ਪੈਣਾ ਤੁਹਾਨੂੰ,
ਮੈਨੂੰ ਵੀ ਉਹ, ਪਰ ਮੈਂ ਨਾਲ ਉਹ ਸੌਦਾ ਨਹੀਂ ਨਾ ਚੱਕ ਸਕਦਾ ਜਿਹੜਾ ਤੁਸੀਂ ਲਿਆ ਸੀ, ਤੇ ਚੰਗਾ ਨਹੀਂ ਲੱਗਦਾ ਨਾ। ਤੇ ਮੈਂ ਤੁਹਾਨੂੰ ਇਹੀ ਦੱਸਦਾ ਨਾ, ਮੈਂ ਨਾ ਐਨ ਗੋਲ ਪਰਨਾ ਬਣਿਆ ਨੀਲਾ ਟਕਸਾਲ ਵਰਗਾ, ਦਾੜੀ ਮੇਰੀ ਤਾਂ ਖੁੱਲੀ ਰਹਿੰਦੀ ਹੈ, ਤੇ ਮਤਲਬ ਬੈਕ ਪੈਕ ਪਾਇਆ। ਆਈ ਥਿੰਕ ਆਈ ਵਾਜ਼ ਓਨਲੀ ਜਿਹੜਾ ਇਸ ਰੂਪ ਦੇ ਵਿੱਚ ਮਤਲਬ ਏਅਰਪੋਰਟ ਤੇ ਸੀਗਾ। ਮੈਂ ਨੋਟ ਕੀਤਾ ਯਾਰ, ਲੋਕੀ ਮੇਰੇ ਵੱਲ ਦੇਖੀ ਜਾਂਦੇ ਆ ਨਾ, ਤੇ ਮੈਨੂੰ 3-4 ਮਿੱਤਰ ਵੀ ਮਿਲੇ ਉੱਤੇ ਆਪਣੇ ਜਾਣਕੀਰ ਜਿਹੜੇ ਆਪਣੇ ਰੇਡੀਓ ਵੀ ਸੁਣਦੇ ਨੇ ਨਾ, ਤੇ ਫਤਿਹ ਬੁਲਾਈ ਹੈ ਨਾ ਸਾਰਾ ਕੁਝ ਹੋਇਆ, ਤੇ ਦੇਖੋ ਉਹ ਸਾਰੇ ਨਾ ਮੈਨੂੰ ਏਦਾਂ ਲੱਗਿਆ ਵੀ ਮੇਰੇ ਵੱਲ ਨੂੰ ਦੇਖ ਰਹੇ ਨੇ ਹਨਾ, ਪਰ ਏਦਾਂ ਨੀ ਵੀ ਇਹ ਕੌਣ ਆ ਗਿਆ ਇਹ ਕੌਣ ਆ ਗਿਆ, ਦੇ ਇੱਕ ਤੁਹਾਨੂੰ ਪਤਾ ਲੱਗ ਜਾਂਦਾ ਵੀ ਉਹ ਐਪਰੀਸ਼ੀਏਟ ਕਰ ਰਹੇ ਆ ਜਾਂ ਤੁਹਾਨੂੰ ਪਰੇਸ਼ਾਨ ਹੋ ਰਹੇ ਤੁਹਾਨੂੰ ਦੇਖ ਕੇ, ਦੇ ਵਰ ਵੈਰੀ ਹੈਪੀ ਹੈ ਨਾ ਟੂ ਸੀ ਮੀ, ਮੈਨੂੰ ਏਦਾਂ ਲੱਗਿਆ। ਤੇ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ, ਤੇ ਉੱਥੇ ਆਫਿਸਰ ਵੀ ਸੀ ਉਹਨਾਂ ਨੇ ਵੀ ਦੇ ਜਸਟ ਟ੍ਰੀਟਡ ਮੀ ਲਾਈਕ ਐਨੀਬਡੀ ਐਲਸ ਹੈ ਨਾ, ਜਿੱਦਾਂ ਕੋਈ ਹੁੰਦਾ ਹੀ ਆ। ਤਾਂ ਖੈਰ ਐਨੀਵੇ ਅਮਰੀਕ ਭਾਜੀ ਟਾਈਮ ਥੋੜਾ ਘੱਟ ਹੈ ਤੇ ਆਪਾਂ ਮੈਸੇਜ ਲੈ ਲਈਏ, ਕਾਫੀ ਆਏ ਹੋਏ ਨੇ। ਮਨਦੀਪ ਸਿੰਘ ਕਹਿ ਰਹੇ ਨੇ ਕਿ ਭਾਜੀ ਇੰਡੀਅਨ ਗਵਰਨਮੈਂਟ ਫਾਊਂਡ 19 ਲੱਖ ਬੰਗਲਾਦੇਸ਼ੀ ਇਨ ਇੰਡੀਆ, 1.9 million, ਤੇ ਉਹਨਾਂ ਵਿਚੋਂ 5 ਲੱਖ ਮੁਸਲਮਾਨ ਹੈ ਬਾਕੀ ਹਿੰਦੂ ਆ। ਹਾਂਜੀ, ਇਹ ਇੱਕ ਬਹੁਤ ਵੱਡੀ ਪ੍ਰੋਬਲਮ ਸੀ ਬੰਗਲਾਦੇਸ਼ ਦੀ ਮਾਈਗ੍ਰੇਸ਼ਨ, ਔਰ ਦੈਟਸ ਫਾਈਨ ਹੈ ਨਾ। ਤੇ ਉਹ ਰਿਫਿਊਜੀ ਜਿਹੜੇ ਆ 5 ਲੱਖ ਜਿਹੜੇ, ਜੇ ਮੁਸਲਮਾਨ ਆ ਕੇ ਕਹਿਣ ਵੀ ਅਸੀਂ ਰਿਫਿਊਜੀ ਦੇ ਕਾਂਟ ਹੈ ਨਾ। ਤੇ ਦੂਜੇ ਪਾਸੇ ਮਨਦੀਪ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਕਹਿੰਦੇ ਭਾਜੀ ਮੋਸਟਲੀ ਪ੍ਰੋਟੈਸਟ ਨਾਰਥ ਈਸਟ ਵਿਚ ਹੋ ਰਹੇ ਨੇ ਸੋਰੀ ਟੂ ਸੇ ਯੂ ਹੈਵ ਨੋ ਆਈਡੀਆ ਇਟਸ ਗੋਇੰਗ ਟੂ ਡਿਸਟਰੋਏ ਦੇਅਰ ਕਲਚਰ ਐਂਡ ਦੇ ਆਰ ਅਪੋਜ਼ਿੰਗ ਬੋਥ ਹਿੰਦੂ ਐਂਡ ਮੁਸਲਿਮ ਫਰੋਮ ਬੰਗਲਾਦੇਸ਼ ਵਟ ਅਬਾਊਟ ਸ੍ਰੀ ਲੰਕਨ ਤਮਿਲ ਦੇਖੋ ਮਨਦੀਪ ਸਿੰਘ ਜੀ ਆਈ ਡੋਂਟ ਨੋ ਮੈਂ ਗਰਾਊਂਡ ਤੇ ਜਾ ਕੇ ਆਇਆ ਹਜੇ ਤਾਜ਼ਾ ਤਾਜ਼ਾ ਹੀ ਜਾ ਕੇ ਆਇਆ ਵਟ ਆਈ ਸੋ ਦੇਅਰ ਜੋ ਮੈਂ ਉੱਥੇ ਦੇਖ ਕੇ ਆਇਆ ਮਤਲਬ ਸਿਚੁਏਸ਼ਨ ਇਜ਼ ਵੈਰੀ ਬੈਡ ਇਨ ਦਿੱਲੀ ਜਿਹੜੇ ਰਿਫਿਊਜੀ ਸੈਂਟਰ ਮੈਂ ਤਿੱਬਤੀਅਨ ਇਲਾਕਿਆਂ ਚ ਵੀ ਗਿਆ ਲਾਜਪਤ ਨਗਰ ਚ ਵੀ ਗਿਆ ਉੱਥੇ ਲਾਕਡਾਊਨ ਹੋਇਆ ਪਿਆ ਅਫਗਾਨਿਸਤਾਨ ਤੋਂ ਜਿਹੜੀ ਮਾਈਗ੍ਰੇਸ਼ਨ ਹੋ ਰਹੀ ਹੈ ਮਤਲਬ ਐਜ਼ ਅ ਰਿਫਿਊਜੀ ਇਟਸ ਰੀਅਲੀ ਬੈਡ ਓਵਰ ਦੇਅਰ ਉਧਰ ਜਾ ਕੇ ਤੁਸੀਂ ਪੰਜਾ ਸਾਹਿਬ ਜਾ ਕੇ ਦੇਖਿਓ ਅਮਰੀਕ ਜੀ ਕਿ ਪੰਜਾ ਸਾਹਿਬ ਦੇ ਵਿੱਚ ਪੁਲਿਸ ਵਾਲੇ ਖੁਦ ਕਹਿ ਰਹੇ ਨੇ ਵੀ ਪਲੀਜ਼ ਗੁਰਦੁਆਰੇ ਦੀ ਹੱਦ ਤੋਂ ਬਾਹਰ ਨਾ ਜਾਇਓ ਪਤਾ ਨੀ ਕਿਹੜੇ ਵੇਲੇ ਅਟੈਕ ਹੋ ਜਾਣਾ
ਇੰਡੀਆ ਦੇ ਵਿਚ ਸੁਡਾਨ ਤੋਂ ਦੂਜੇ ਜਿਹੜੇ ਇਕ ਹੋਰ ਦੇਸ਼ ਹੈ ਜਿੱਥੇ ਬਹੁਤ ਜਿਆਦਾ ਖਾਪੀ ਆ ਉਥੋਂ ਅਫਰੀਕਨ ਕੰਟਰੀਆਂ ਤੋਂ ਬਹੁਤ ਮੁਸਲਮਾਨ ਆ ਰਿਹਾ
ਬਹੁਤ ਆ ਰਹੇ ਲੈਣੇ ਪੈ ਰਹੇ ਨੇ ਨਾ
ਕਾਲੇ ਬਹੁਤ ਆ ਰਹੇ ਆ ਲੈਣੇ ਪੈ ਰਹੇ ਆ
ਹਾਂਜੀ
ਐਕਚੁਅਲੀ ਦੇ ਵਾਂਟ ਟੂ ਸਟਾਪ ਦੈਮ
ਹਾਂਜੀ ਹਾਂਜੀ ਬਿਲਕੁਲ ਔਰ ਗੁਰਮੀਤ ਸਿੰਘ ਬਦਨੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਵਧੀਆ ਜਾਣਕਾਰੀ ਮਿਲ ਰਹੀ ਆ ਤੋ ਰਿੱਕੀ ਦੇ ਮਸਲੇ ਤੇ ਹੱਸ ਰਹੇ ਸੀ ਯੋਗੇਸ਼ ਠਾਕੁਰ ਜਪਾਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਨੇ ਕਪਿਲ ਸਿੱਬਲ ਕਾਂਗਰਸ ਦਾ ਪੁੱਛ ਰਿਹਾ ਸੀ ਕਿ ਜੇ ਤਿੰਨ ਕੰਟਰੀ ਕੌਣ ਕਿੱਦਾਂ ਦੀ ਮੈਜੋਰਟੀ ਨਾਲ ਕੁਛ ਅੱਛਾ ਮੈਂ ਮੈਸੇਜ ਨਹੀਂ ਪੜ੍ਹ ਪਾ ਰਿਹਾ ਤੇ ਬਾਕੀ ਕਹਿੰਦੇ ਨੇ ਹਾਂਜੀ ਉਹ ਸਾਰੇ ਮਸਲੇ ਅਸੀਂ ਕਰ ਲਏ ਯੋਗੇਸ਼ ਠਾਕੁਰ ਜੀ ਤੇ ਲਓ ਜੀ ਹੁਣ ਜਗਤਾਰ ਭਾਜੀ ਵੀ ਕਹਿ ਰਹੇ ਨੇ ਕਹਿੰਦੇ ਹੋਰ ਮੁੱਦੇ ਵੀ ਨੇ ਪਿਆਜ਼ ਤੋਂ ਬਿਨਾਂ ਰੇਹੜੀ ਵਾਲੇ ਨਾਲ ਅਸੀਂ ਬਾਰਗਨ ਕਰਦੇ ਹਾਂ ਪੀਜ਼ੇ ਦਾ ਭਾਅ ਵੱਧ ਘੱਟ ਵੀ ਜਾਵੇ ਅਸੀਂ $2-4 ਟਿਪ ਦੇਣ ਚ ਵੀ ਫਕਰ ਮਹਿਸੂਸ ਕਰਦੇ ਹਾਂ ਤੁਸੀਂ ਕਿਸਾਨਾਂ ਦੀ ਗੱਲ ਕਰਦੇ ਹੋ ਜ਼ਿਆਦਾ ਕਿਸਾਨ ਕੋਲ ਖੇਤੀ ਤੋਂ ਬਿਨਾਂ ਹੋਰ ਕੋਈ ਕਮਾਈ ਦਾ ਸਾਧਨ ਨਹੀਂ ਜ਼ਿਆਦਾਤਰ ਕਿਸਾਨ ਫਸਲ ਨੂੰ ਉਗਾਉਣ ਤੇ ਆੜਤੀਏ ਤੋਂ ਪਹਿਲਾਂ ਹੀ ਕਰਜ਼ਾ ਲਿਆ ਹੁੰਦਾ ਮਜਬੂਰੀ ਬਸ ਫਸਲ ਉਸ ਆੜਤੀਏ ਕੋਲ ਵੇਚਣੀ ਪੈਂਦੀ ਹੈ ਦੂਸਰਾ ਕਿਸਾਨ ਬਣਨ ਦੇ ਲਈ ਕੋਈ ਟ੍ਰੇਨਿੰਗ ਪ੍ਰਮਾਣਾ ਨਹੀਂ ਜਿਸ ਵਿਚ ਉਹ ਇਹ ਪਤਾ ਲੱਗ ਸਕੇ ਕਿ ਉਹਦੇ ਲਈ ਫਾਇਦੇਮੰਦ ਹੈ ਜਾਂ ਨਹੀਂ ਜਿਵੇਂ ਦੂਸਰੇ ਪ੍ਰੋਫੈਸ਼ਨਲ ਟ੍ਰੇਨਿੰਗ ਹੁੰਦੀ ਹੈ ਜੇ ਕਿਸਾਨ ਵੀਰ ਵੀ ਕੁਝ ਟ੍ਰੇਨਿੰਗ ਹੋਵੇ ਤਾਂ ਕਿਸਾਨੀ ਜੀਵਨ ਸੁਧਰ ਸਕਦਾ ਹੈ ਵੀਰ ਜੀ ਸਾਡੇ ਹਾਂਗਕਾਂਗ ਵਿਚ ਇਕ ਡਾਕਟਰ ਫਿਕਸ ਹੈਗਾ ਹੈ ਦੋ ਘਰਾਂ ਤੇ ਦਫ਼ਤਰੀ ਡੈਕੋਰੇਸ਼ਨ ਦਾ ਕੰਮ ਕਰਦਾ ਨਾਮ ਗੁਰਦੀਪ ਸਵੱਦੀ ਹੈ ਸ਼ੌਕੀਆ ਗਾਇਕ ਵੀ ਹੈ ਉਸਦਾ ਗੀਤ ਪਰਦੇਸੀ ਮਸ਼ਹੂਰ ਹੋ ਗਿਆ ਚਲਾ ਵੀ ਦਿਓ ਮੈਨੂੰ ਗੀਤ ਭੇਜਣਾ ਪੈਣਾ ਲਿੰਕ ਤਾਂ ਜ਼ਰੂਰ ਆਪਾਂ ਸੁਣਾਵਾਂਗੇ ਇਸ ਮੁੱਦੇ ਤੇ ਆਪਾਂ ਕੱਲ ਗੱਲ ਕਰਾਂਗੇ ਅਮਰੀਕ ਜੀ ਹੁਣ ਸਮਾਂ ਹੋ ਗਿਆ ਆਪਾਂ ਲਈਏ ਇਜਾਜ਼ਤ ਫਿਰ
ਜੀ ਅਮਦੀਪ ਇਜਾਜ਼ਤ ਲੈਣੇ ਆਪਣੇ ਸਰੋਤਿਆਂ ਤੋਂ ਅਗਲੇ ਸ਼ਨਿਚਰਵਾਰ ਤੁਹਾਡੇ ਫੇਰ ਰੂਬਰੂ ਹੋਵਾਂਗੇ ਕੱਲ ਨੂੰ ਤਾਂ ਤੁਸੀਂ ਆਓਗੇ ਨਾ ਪ੍ਰੋਗਰਾਮ
ਕੱਲ ਨੂੰ ਤਾਂ ਆਣਾ ਹੀ ਹੈ ਫਿਰ ਕੱਲ ਨੂੰ ਫਿਰ ਦਿਲ ਵਾਲੀ ਗੱਲ ਹੈ ਪੈਣਾ ਕੱਲ ਹੀ ਇੰਨੇ ਹੁਣ ਪ੍ਰੋਗਰਾਮ ਮਿਸ ਕਰਤੇ ਆ ਹੁਣ ਉਹੀ ਗੱਲ ਨਾ ਹੋਵੇ ਗੌਰਵ ਸ਼ਰਮਾ ਵਾਲੀ
ਅੱਛਾ ਗੌਰਵ ਸ਼ਰਮਾ ਨੂੰ ਤਾਂ ਇੱਕ ਵਾਰੀ ਫੇਰ ਅਸੀਂ ਦੇਣੇ ਉਹਨਾਂ ਨੂੰ ਇੱਕ ਤਾਂ ਪਿਆਜ਼ਾਂ ਦੀ ਪਲੇਟ ਵਧੀਆ ਕੱਢ ਕੇ ਰੱਖੋ ਤੇ ਘਰ ਵਿਚ ਬਹੁਤਾ ਸਮਾਨ ਨਾ ਸਜਾ ਕੇ ਰੱਖੋ ਜਿੱਦਾਂ
ਸ਼ੱਕ ਨਾ ਪੈ ਜਾਵੇ ਕਿਤੇ ਬਹੁਤੀ ਜ਼ਿਆਦਾ ਬਿਨਾ ਸਫਾਈ ਕਰਿਓ
ਸ਼ੱਕ ਨਾ ਪੈ ਜਾਵੇ ਚਲੋ ਪ੍ਰੈਸ਼ਰ ਦੀ ਗੱਲ ਛੱਡੋ ਸ਼ੱਕ ਪੈ ਗਈ ਤਾਂ ਹੋਰ ਹੀ ਪੰਗਾ ਪੈਣਾ
ਚਲੋ ਠੀਕ ਹੈ ਜੀ ਅਮਰੀਕ ਜੀ ਥੈਂਕ ਯੂ ਬਹੁਤ ਬਹੁਤ ਮਿਲਦੇ ਆ ਫਿਰ ਥੈਂਕ ਯੂ ਹਾਂਜੀ ਸੋ ਕੱਲ ਨੂੰ ਨਾ ਮੈਂ ਏਦਾਂ ਕਰਦਾ ਗੁਰਪ੍ਰੀਤ ਜੀ ਤੁਸੀਂ ਆਓ ਫਿਰ ਮੇਰੇ ਨਾਲ ਕੱਲ ਨੂੰ ਪ੍ਰੋਗਰਾਮ ਚ ਆਪਾਂ ਲੰਮੀਆਂ ਚੌੜੀਆਂ ਗੱਲਾਂ ਕਰਾਂਗੇ ਇੱਕ ਦੋ ਫਿਲਮਾਂ ਵੀ ਦੇਖਣ ਵਾਲੀਆਂ ਸੀਰੀਜ਼ ਵੀ ਆ ਉਹ ਵੀ ਆਪਾਂ ਗੱਲ ਕਰਨੀ ਆ ਤੇ ਕੱਲ ਦੇ ਪ੍ਰੋਗਰਾਮ ਚ ਆਪਾਂ ਢੇਰ ਸਾਰੀਆਂ ਗੱਲਾਂ ਕਰਾਂਗੇ ਮਸਲੇ ਵੀ ਆ ਉਹਨਾਂ ਤੇ ਵੀ ਡਿਸਕਸ਼ਨ ਕਰਾਂਗੇ ਤੇ ਪ੍ਰੋਗਰਾਮ ਪੋਡਕਾਸਟ ਦੇ ਵਿਚ ਛੇਤੀ ਤੁਹਾਡੇ ਸਨਮੁਖ ਕੀਤਾ ਜਾਏਗਾ ਤੁਸੀਂ ਸੁਣ ਸਕਦੇ ਹੋ ਸ਼ੇਅਰ ਕਰ ਸਕਦੇ ਹੋ ਯੂਟਿਊਬ ਦਾ ਦੱਸਦਾ ਕਿ ਅੱਜ ਮੈਂ ਨਨਕਾਣਾ ਸਾਹਿਬ ਤੋਂ ਇੱਕ ਹੋਰ ਬਹੁਤ ਹਾਸੇ ਵਾਲਾ ਵੀਡੀਓ ਪਾ ਰਿਹਾ ਹਰਮਨ ਰੇਡੀਓ ਦੇ ਚੈਨਲ ਦੇ ਉੱਤੇ ਤੁਸੀਂ ਉਹ ਦੇਖ ਸਕਦੇ ਹੋ ਔਰ ਸਾਰੇ ਸੱਜਣਾ ਮਿੱਤਰਾਂ ਨੂੰ ਸ਼ੁਭ ਕਾਮਨਾਵਾਂ ਹੈਪੀ ਵੀਕਐਂਡ ਤੇ ਉਮੀਦ ਰੱਖਦੇ ਹਾਂ ਕਿ ਤੁਸੀਂ ਖੁਸ਼ ਰਹੋਗੇ ਚੜ੍ਹਦੀ ਕਲਾ ਚ ਰਹੋਗੇ ਰੱਬ ਰਾਖਾ
ਬਣ ਜਾ ਤੇਰੀ ਪੱਗ ਦਾ ਪੇਚ ਮੈਂ ਬਣ ਜਾ ਤੇਰੀ ਪੱਗ ਦਾ ਪੇਚ ਮੈਂ ਕਰਦਾ ਮੇਰਾ ਜੀ ਸਿਰਦਾਰਾ ਲੰਘ ਜੇ ਮੇਰੀ ਉਮਰ ਸਿਖਾਲੀ ਲਾ ਕੋਈ ਮਿੱਠਾ ਜਿਹਾ ਨਾਰਾ ਲੰਘ ਜੇ ਮੇਰੀ ਉਮਰ ਸਿਖਾਲੀ ਲਾ ਕੋਈ ਮਿੱਠਾ ਜਿਹਾ ਨਾਰਾ ਬਣ ਜਾ ਤੇਰੀ ਪੱਗ ਦਾ ਪੇਚ ਮੈਂIgnore kudi nu kho
ਕਰਕੇ ਇਗਨੋਰ ਕੁੜੀ ਨੂੰ ਖੁਦ ਨੂੰ ਸਮਰਾਟ ਕਹਾਉਣਾ ਮੇਰੇ ਸਣੇ ਮਰੇ ਤੇਰੇ ਤੇ ਮੇਰੇ ਸਣੇ ਮਰੇ ਤੇਰੇ ਤੇ ਉਮਰ ਏ ਕਾਲਜ ਸਾਰਾ ਲੰਘ ਜੇ ਮੇਰੀ ਉਮਰ ਸਿਖਾਲੀ ਲਾ ਕੋਈ ਮਿੱਠਾ ਜਿਹਾ ਲਾਰਾ ਲੰਘ ਜੇ ਮੇਰੀ ਉਮਰ ਸਿਖਾਲੀ ਲਾ ਕੋਈ ਮਿੱਠਾ ਜਿਹਾ ਲਾਰਾ ਬਣ ਜਾ ਤੇਰੀ ਪੱਗ ਦਾ ਪੇਚ ਮੈਂ ਜੱਟੀ ਮੈਂ ਲੰਮੀ ਲੰਜੀ ਦੁਲਗੀ ਫੀਲਿੰਗ ਲੈਸ ਜੱਟ ਤੇ ਜੱਟੀ ਮੈਂ ਲੰਮੀ ਲੰਜੀ ਜਰਮਨ ਦੀ ਹੈਂਕੜ ਵਰਗਾ ਜਰਮਨ ਦੀ ਹੈਂਕੜ ਵਰਗਾ ਨੇਚਰ ਤੇਰਾ ਦਿਲਦਾਰਾ ਲੰਘ ਜੇ ਮੇਰੀ ਉਮਰ ਸਿਖਾਈ ਲਾ ਕੋਈ ਮਿੱਠਾ ਜਿਹਾ ਲਾਰਾ ਲੰਘ ਜੇ ਮੇਰੀ ਉਮਰ ਸਿਖਾਈ ਲਾ ਕੋਈ ਮਿੱਠਾ ਜਿਹਾ ਲਾਰਾ ਬਣ ਜਾ ਤੇਰੀ ਪੱਗ ਦਾ ਪੇਚ ਮੈਂ ਫਿਰ ਨੀ ਤੇ ਰਿੰਗ ਦਾ ਹਾਰ ਲੇ ਹਾਰਨ ਤੇ ਜਿਗੀ ਨਖਰੋ ਫਿਰ ਨੀ ਤੇ ਰਿੰਗ ਦਾ ਹਾਰ ਲੇ ਹਾਰਨ ਤੇ ਜਿਗੀ ਨਖਰੋ ਏ ਕੰਮ ਤੇਰੀ ਦੂਜ ਬਣ ਜਾਵਾ ਏ ਕੰਮ ਤੇਰੀ ਦੂਜ ਬਣ ਜਾਵਾ ਕੱਟੜ ਜਿਹਾ ਕਰੀ ਉਪਰਾਲਾ ਲੰਘ ਜੇ ਮੇਰੀ ਉਮਰ ਸਿਖਾਈ ਲਾ ਕੋਈ ਮਿੱਠਾ ਜਿਹਾ ਲਾਰਾ ਲੰਘ ਜੇ ਮੇਰੀ ਉਮਰ ਸਿਖਾਈ ਲਾ ਕੋਈ ਮਿੱਠਾ ਜਿਹਾ ਲਾਰਾ ਬਣ ਜਾ ਤੇਰੀ ਪੱਗ ਦਾ ਪੇਚ ਮੈਂ ਬਣ ਜਾ ਤੇਰੀ ਪੱਗ ਦਾ ਪੇਚ ਮੈਂ।